ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ harmanradio.com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050506। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ। ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੇ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਹਰਨ ਰੇਡੀਓ ਦੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਸਵਾਗਤ ਕਰਦਾ ਹਾਂ ਜੀ। ਮੈਂ ਤੁਹਾਡਾ ਹੋਸਟ ਅਮਨਦੀਪ ਸਿੰਘ ਸਿੱਧੂ, ਕੌਫ ਸਾਰਬਰ ਸਟੂਡੀਓ ਤੋਂ। ਔਰ ਅੱਜ 14 ਨਵੰਬਰ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ ਜੀ ਆਸਟ੍ਰੇਲੀਆ ਦੇ ਵਿੱਚ। ਅੱਜ ਦੀਵਾਲੀ ਦਾ ਸ਼ੁਭ ਦਿਹਾੜਾ ਆ, ਸੋ ਆਪ ਸਭ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਔਰ ਬੰਦੀ ਛੋਟ ਦਿਵਸ ਦੀਆਂ ਵੀ ਮੁਬਾਰਕਾਂ ਸਾਰੇ ਮਿੱਤਰ ਪਿਆਰਿਆਂ ਨੂੰ, ਸੱਜਣਾ ਮਿੱਤਰਾਂ ਨੂੰ, ਜੀ ਆਇਆਂ ਨੂੰ। ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਗੱਲਾਂ ਬਾਤਾਂ ਕਰਾਂਗੇ, ਦਿਲ ਦੀਆਂ ਗੱਲਾਂ ਸਾਂਝੀਆਂ ਕਰਾਂਗੇ, ਦੀਵਾਲੀ ਦੀਆਂ ਗੱਲਾਂ ਕਰਾਂਗੇ, ਚਲੰਤ ਮਾਮਲਿਆਂ 'ਤੇ ਵੀ ਗੱਲਬਾਤ ਹੋਏਗੀ ਅਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ। ਸਵੇਰ ਦੇ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ ਗੁਰਬਾਣੀ ਵਿਚਾਰ ਪ੍ਰੋਗਰਾਮ ਦੇ ਰਾਹੀਂ। ਦਲਜੀਤ ਸਿੰਘ ਮਹਿਤਾ ਚੌਂਕ ਸੰਚਾਲਨ ਕਰਦੇ ਨੇ, ਸਹਿਜ ਪਾਠ ਵੀ ਹੋਏ ਨੇ, ਸੋ ਉਸਦੀ ਵੀ ਲੜੀ ਚੱਲ ਰਹੀ ਹੈ, ਉਸਦਾ ਵੀ ਤੁਸੀਂ ਆਨੰਦ ਲੈ ਰਹੇ ਹੋ ਔਰ ਗੁਰਬਾਣੀ ਦੇ ਨਾਲ ਜੁੜ ਰਹੇ ਹੋ। ਬਹੁਤ ਤਹਿ ਦਿਲੋਂ ਧੰਨਵਾਦ, ਫੀਡਬੈਕ ਆ ਰਹੀ ਹੈ ਅੱਛੀ। ਸੋ ਮਿੱਤਰ ਪਿਆਰਿਓ, ਆਓ ਫਿਰ ਪਹਿਲਾਂ ਸਾਰੇ ਆਪਾਂ ਰਲੀਏ ਔਰ ਅੱਜ ਦੇ ਸ਼ੁਭ ਦਿਹਾੜੇ ਨੂੰ ਹੋਰ ਵੀ ਸ਼ੁਭ ਕਰੀਏ ਅਤੇ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਇਸ ਵੇਲੇ 8:02 ਹੋ ਗਏ ਨੇ ਈਸਟ ਕੋਸਟ ਦੇ ਉੱਤੇ ਆਸਟ੍ਰੇਲੀਆ ਦੇ ਡੇ ਲਾਈਟ ਸੇਵਿੰਗ ਦੇ ਮੁਤਾਬਕ। ਬ੍ਰਿਸਬਨ ਦੇ ਵਿੱਚ 7:02 ਸੁਬਾਹ ਦੇ ਹੋਏ ਨੇ ਕਿਉਂਕਿ ਉਹ ਡੇ ਲਾਈਟ ਸੇਵਿੰਗ ਨੂੰ ਨਹੀਂ ਮੰਨਦੇ। ਚੱਲਦੇ ਹਾਂ ਐਡਲੇਡ, 7:32 ਸੁਬਾਹ ਦੇ। ਪਰਥ ਦੇ ਵਿੱਚ 5:02 ਤੜਕੇ ਦੇ। ਨਵੀਂ ਦਿੱਲੀ 2:32 ਅਤੇ ਲੰਡਨ ਦੇ ਵਿੱਚ 9:03 ਹੋਏ ਨੇ, ਰਾਤ ਪਈ ਹੋਈ ਹੈ। ਔਰ ਨਿਊਯਾਰਕ ਦੇ ਵਿੱਚ ਸ਼ੁੱਕਰਵਾਰ ਚੱਲ ਰਿਹਾ ਅਤੇ ਉੱਥੇ 4:03 ਹੈ। ਕੈਨੇਡਾ ਦੇ ਟੋਰੋਂਟੋ ਸ਼ਹਿਰ ਦੇ ਵਿੱਚ ਵੀ ਇੰਨੇ ਟਾਈਮ ਹੈ। ਔਰ ਵੈਨਕੂਵਰ ਦੇ ਵਿੱਚ ਡੇ ਲਾਈਟ ਸੇਵਿੰਗ ਮੇਰਾ ਖਿਆਲ ਉੱਥੇ ਖਤਮ ਹੋ ਗਈ ਹੈ, 1:03 ਦੁਪਹਿਰ ਦਾ ਹੋਇਆ ਇਹ ਹੈ ਜੀ ਸਮਾਂ। ਵੱਖ ਵੱਖ ਇਲਾਕਿਆਂ ਤੋਂ ਜਿੱਥੋਂ ਸਾਡੇ ਸਰੋਤੇ ਜੁੜਦੇ ਨੇ, ਸਰੋਤੇ ਵੈਸੇ ਸਾਰੇ ਪਾਸਿਆਂ ਤੋਂ ਜੁੜਦੇ ਨੇ, ਪਰ ਇਹ ਮੁੱਖ ਮੁੱਖ ਸ਼ਹਿਰਾਂ ਦਾ ਇੱਕ ਸਮਾਂ ਆ। ਸੋ ਉਮੀਦ ਰੱਖਦੇ ਹਾਂ, ਅਰਦਾਸ ਕਰਦੇ ਹਾਂ ਕਿ ਤੁਸੀਂ ਖੁਸ਼ ਹੋਵੋਗੇ। ਅਤੇ ਸੁਨੇਹੇ ਆ ਰਹੇ ਨੇ, ਫੋਟੋਆਂ ਵੀ ਆ ਰਹੀਆਂ, ਵੈਰੀ ਵੈਲਕਮ ਐਵਰੀਬਡੀ। ਅਤੇ ਦਿਓ ਫਿਰ ਦੀਵਾਲੀ ਦੀਆਂ ਇੱਕ ਦੂਸਰੇ ਨੂੰ ਵਧਾਈਆਂ। ਦੇਖੋ ਅੱਜ ਜਿਹੜੀ ਆਪਾਂ ਦੀਵਾਲੀ ਮਨਾਉਣੀ ਹੈ ਨਾ, ਉਹ ਮਠਿਆਈਆਂ ਰਹਿਤ ਮਨਾਉਣੀ ਆ, ਕਿਉਂਕਿ ਸਮਾਂ ਬਦਲ ਚੁੱਕਾ ਹੈ। ਅੱਗੇ ਸਾਲ 'ਚ 1-2 ਵਾਰੀ ਮਠਿਆਈ ਮਿਲਦੀ ਹੁੰਦੀ ਸੀ, ਬੜਾ ਚਾਅ ਹੁੰਦਾ ਸੀ ਚਲੋ ਦੀਵਾਲੀ ਵਾਲੇ ਦਿਨ ਬਣਾਉਣੀ ਆ। ਅਤੇ ਦੂਸਰਾ ਜਿਹੜਾ ਆਪਾਂ ਜਿਹੜੀ ਪ੍ਰਦੂਸ਼ਣ ਹੈ ਪਟਾਕਿਆਂ ਦੀ, ਹਵਾ ਦੇ ਵਿੱਚ ਗੰਧਕ, ਪਟਾਸ਼, ਕੈਮੀਕਲਸ ਜਿਹੜੇ ਉਹ ਆਪਾਂ ਘਟਾਉਣੇ ਆ, ਨਾਲੇ ਆਵਾਜ਼ ਦੀ ਪੋਲਿਊਸ਼ਨ ਘਟਾਉਣੀ ਆ, ਦੀਵੇ ਜਗਾਉਣੇ ਨੇ, ਰੋਸ਼ਨੀ ਕਰਨੀ ਹੈ। ਇਹ ਰੋਸ਼ਨੀ ਦਾ ਤਿਉਹਾਰ ਹੈ, ਦੀਵਿਆਂ ਦਾ ਤਿਉਹਾਰ ਹੈ। ਅਤੇ ਅਗਰ ਕਈ ਰੋਸ਼ਨੀਆਂ ਜਿਹੜੀਆਂ ਆ ਉਹ ਪੋਲਿਊਸ਼ਨ ਕਰਦੀਆਂ ਆ ਬਾਕੀ ਸ੍ਰਿਸ਼ਟੀ ਨੂੰ, ਜੀਵ ਜੰਤੂਆਂ ਨੂੰ ਉਹ ਤੰਗ ਕਰਦੀਆਂ ਨੇ, ਤਾਂ ਆਪਾਂ ਨੂੰ ਇਹ ਕੰਮ ਨਹੀਂ ਕਰਨੇ ਚਾਹੀਦੇ। ਸੋ ਦੀਵਾਲੀ ਦੀ ਗੱਲਬਾਤ ਵੀ ਹੋਏਗੀ, ਇਸ ਦੇ ਬਾਰੇ ਵੀ ਥੋੜ੍ਹਾ ਜਿਹਾ ਆਪਾਂ ਚਾਨਣਾ ਪਵੇਗਾ ਕਿ ਦੀਵਾ ਜਿਹੜਾ ਆ, ਦੀਵਾ ਕਿਸ ਤਰ੍ਹਾਂ ਜਗਾਉਣਾ ਆ, ਕਿਹੜਾ ਦੀਵਾ ਜਗਾਉਣਾ ਆ, ਲਾਈਟ ਕੀ ਹੋਣੀ ਚਾਹੀਦੀ ਹੈ। ਸੋ ਗੁਰੂ ਸਾਹਿਬ ਬੜਾ ਸੁੰਦਰ ਤਰੀਕੇ ਨਾਲ ਡਿਫਾਈਨ ਕਰਦੇ ਨੇ ਇਸ ਸਾਰੇ ਕੋਨਸੈਪਟ ਨੂੰ। ਦੇਖੋ ਗੁਰਬਾਣੀ ਦੇ ਵਿੱਚ ਦੀਵਾਲੀ ਤਿਉਹਾਰ ਦਾ ਕੋਈ ਜ਼ਿਕਰ ਨਹੀਂ ਹੈ, ਕਿਉਂਕਿ ਇਹ ਜਿਹੜੇ ਤਿਉਹਾਰ ਨੇ ਆਉਂਦੇ ਜਾਂਦੇ ਰਹਿੰਦੇ ਨੇ। ਇੱਕ ਸਰਬਪੱਖੀ ਬ੍ਰਹਿਮੰਡੀ ਧਰਮ ਦੀ ਗੱਲ ਹੋ ਰਹੀ ਹੈ। ਹੁਣ ਦੀਵਾਲੀ ਇੱਕ ਗੁਰਮੁਖ ਦੇ ਲਈ, ਇੱਕ ਭਗਤ ਦੇ ਲਈ ਉਸ ਦਿਨ ਆਉਂਦੀ ਆ ਜਿਸ ਦਿਨ ਉਹਦੇ ਅੰਦਰ ਨਾਮ ਰੂਪੀ ਦੀਵਾ ਜਗਦਾ ਆ, ਰਾਮ ਨਾਮ ਉਹਦੇ ਅੰਦਰ ਆਉਂਦਾ ਆ, ਉਹਦੇ ਹਿਰਦੇ ਦੇ ਅੰਦਰ। ਅਯੋਧਿਆ ਜਿਸ ਨੂੰ ਕਹਿੰਦੇ ਨੇ, ਹਿਰਦਾ ਅਯੋਧਿਆ ਹੈ। ਉਸ ਦਿਨ ਜਿੱਦਣ ਉਹਦੇ ਅੰਦਰ ਨਾਮ ਪ੍ਰਗਟ ਹੁੰਦਾ ਆ, ਉਸ ਦਿਨ ਉਸ ਦੀ ਦੀਵਾਲੀ ਹੁੰਦੀ ਆ ਅਤੇ ਉਹ ਫਿਰ ਚੇਤੇ ਰੱਖਦਾ ਆ। ਹੁਣ ਇਸ ਰਾਮ ਦੇ ਅੰਦਰ ਆਉਣ ਦੇ ਨਾਲ ਹਿਰਦੇ ਦੇ ਅਯੋਧਿਆ ਦੇ ਵਿੱਚ ਆਉਣ ਨੂੰ ਕਰਮਖੰਡ ਕਿਹਾ ਗਿਆ ਹੈ। ਕਰਮਖੰਡ ਦੇ ਵਿੱਚ ਬਾਣੀ ਦਾ ਜ਼ੋਰ ਚੱਲਦਾ ਹੁੰਦਾ ਹੈ, ਜਾਂ ਬਾਣੀ ਜਿਹੜੀ ਆ ਜ਼ੋਰ ਖੇਤਰ ਦੇ ਵਿੱਚ ਚੱਲਦੀ ਹੁੰਦੀ ਹੈ। ਅੱਜ ਪਿੱਛੇ ਕੌਂਸ਼ੀਅਸ, ਸਭ ਕੌਂਸ਼ੀਅਸ ਦੇ ਵਿੱਚ, ਉੱਥੇ ਹੋਰ ਕੋਈ ਨਹੀਂ ਹੁੰਦਾ। ਬਹੁਤ ਸੁੰਦਰ ਡਿਫਾਈਨ ਕੀਤਾ, ਚੌਥਾ ਖੰਡ ਹੈ ਕਰਮ। ਜਦੋਂ ਮੇਹਰ ਹੁੰਦੀ ਹੈ, ਇੱਥੇ ਕਰਮ ਦਾ ਮਤਲਬ ਹੈ, ਸ਼ਰਮ ਦਾ ਮਤਲਬ ਐਕਸ਼ਨ ਅਤੇ ਕਰਮ ਦਾ ਮਤਲਬ ਹੈ ਰਿਐਕਸ਼ਨ। ਹੁਣ ਰਿਐਕਸ਼ਨ ਹੋ ਗਿਆ, ਰਿਐਕਸ਼ਨ 'ਚ ਕੀ ਮਿਲਿਆ? ਉਹ ਕੋਈ ਨਾ ਕੋਈ ਜਿਹੜਾ ਹੈ, ਕੋਈ ਕੋਈ ਸੂਰਮਾ ਉੱਥੇ ਤੱਕ ਪਹੁੰਚਦਾ ਹੈ। ਉਹ ਰਿਐਕਸ਼ਨ ਦੇ ਵਿੱਚ ਰਾਮ ਜੀ ਫਿਰ ਆਏ ਅਯੋਧਿਆ, ਯਾਨੀ ਕਿ ਨਾਮ ਹਿਰਦੇ 'ਚ ਪ੍ਰਗਟ ਹੋਇਆ। ਇਹ ਬਿੰਬ ਵਰਤਿਆ ਗਿਆ, ਉਸੇ ਨੂੰ ਦੀਵਾਲੀ ਕਹਿੰਦੇ ਨੇ। ਸੋ ਕਹਿੰਦੇ ਨੇ ਕਿ ਤਿੱਥੇ ਜੋਧ ਮਹਾਬਲ ਸੂਰ, ਤਿੰਨਵੇਂ ਰਾਮ ਰਹਿਆ ਭਰਪੂਰ। ਰਾਮ ਇੱਥੇ ਨਾਮ ਨੂੰ ਕਿਹਾ ਗਿਆ, ਵੀ ਉਹਨਾਂ ਦੇ ਅੰਦਰ ਨਾਮ ਭਰਪੂਰ ਰਹਿੰਦਾ, ਭਰਿਆ ਰਹਿੰਦਾ ਹਮੇਸ਼ਾ ਹੀ। ਤਿੱਥੇ ਸੀਤੋ ਸੀਤਾ ਮਹਿਮਾ ਮਾਹੇ, ਇੱਥੇ ਸੀਤੋ ਅਤੇ ਸੀਤਾ ਦੋ ਅੱਖਰ ਨੇ, ਮਹਿਮਾ ਮਾਹੇ। ਇਹ ਬੜਾ ਡੂੰਘਾ ਅਰਥ ਹੈ ਇਹਦਾ, ਮੈਂ ਕੀਤਾ ਵੀ ਸੀ ਕਿ ਸੀਤੋ ਜਿਹੜੀ ਹੈ ਸਾਡੀ ਆਤਮਾ ਹੈ, ਜਿਹੜੀ ਜਿਹਦੀ ਅਵਸਥਾ ਸ਼ੀਤਲ ਹੋਣੀ ਚਾਹੀਦੀ ਹੈ, ਸ਼ੀਤਲ ਤੋਂ ਹੀ ਸੀਤਾ ਬਣਿਆ ਹੈ। ਇਹ ਜਦੋਂ ਰਾਵਣ ਇਹਨੂੰ ਲੈ ਜਾਂਦਾ ਤਾਂ ਇਹ ਡਿਸਟਰਬ ਹੋ ਜਾਂਦੀ ਹੈ, ਸੀਤੋ ਦੇ ਵਿੱਚ ਵਾਈਬ੍ਰੇਸ਼ਨ ਹੋ ਜਾਂਦੀ ਹੈ, ਉਹ ਉਹਦੀ ਜਿਹੜੀ ਅਵਸਥਾ ਆ ਉਹ ਉਹਦਾ ਸ਼ੋਸ਼ਣ ਹੋ ਜਾਂਦਾ ਆ। ਅਤੇ ਉਸ ਨੂੰ ਫਿਰ ਰਾਮ ਜੀ ਛਡਾ ਕੇ ਲਿਆਉਂਦੇ ਨੇ ਅਤੇ ਉਹਨੂੰ ਓਰਿਜਨਲ ਸੀਤਲ ਸ਼ਾਂਤ ਅਵਸਥਾ ਦੇ ਵਿੱਚ ਇਸਟੈਬਲਿਸ਼ ਕਰਦੇ ਨੇ। ਮਹਿਮਾ, ਮੈਂ ਹੀ ਮੈਂ, ਉਹਦੀ ਓਰਿਜਨਲ ਸਟੇਟ ਦੇ ਵਿੱਚ ਇਸਟੈਬਲਿਸ਼ ਕਰ ਦਿੰਦੇ ਨੇ ਸਾਡੀ ਆਤਮਾ ਨੂੰ। ਨਾਮ ਜਿਹੜਾ ਆ, ਜਿਹੜਾ ਸਾਡੀ ਭਟਕਦੀ ਫਿਰਦੀ ਆ, ਡਿਸਟਰਬ ਹੋਈ ਫਿਰਦੀ ਆ, ਉਸ ਅਵਸਥਾ ਤੋਂ ਕੱਢ ਕੇ ਸਟੇਬਲ ਅਵਸਥਾ ਦੇ ਵਿੱਚ ਲੈ ਆਉਂਦੇ ਨੇ, ਤਾਂ ਕਿ ਰੂਪ ਨਾ ਕਥਨੇ ਜਾਏ, ਨਾ ਉਹ ਮਰੇ, ਨਾ ਠਾਗੇ ਜਾਏ, ਜਿਨ ਕੇ ਰਾਮ ਵਸੇ ਮਨ ਮਾਹੇ। ਜਿਨ੍ਹਾਂ ਦੇ ਅੰਦਰ ਰਾਮ ਨਾਮ ਵਸ ਰਿਹਾ, ਫਿਰ ਉਹਨਾਂ ਦੀ ਜਿਹੜੀ ਆਤਮਾ ਸ਼ੀਤਲ ਹੋ ਜਾਂਦੀ ਹੈ। ਇਹ ਹੈ ਦੀਵਾਲੀ, ਇਹ ਹੈ ਅਯੋਧਿਆ ਵਿੱਚ ਆਉਣਾ, ਸਾਡੇ ਹਿਰਦੇ ਵਿੱਚ ਰਾਮ ਦੇ ਨਾਲ, ਰਾਮ ਦੇ ਆਉਣ ਦੇ ਨਾਲ ਸਾਡੀ ਜਿਹੜੀ ਸੀਤੋ ਹੈ, ਆਤਮਾ ਹੈ, ਸ਼ੀਤਲ ਨਹੀਂ ਹੈਗੀ ਹਜੇ, ਉਹ ਸ਼ੀਤਲ ਹੋ ਜਾਂਦੀ ਆ। ਹੁਣ ਦੀਵਾ ਜਗਾਉਣਾ ਹੈ। ਹੁਣ ਦੀਵੇ ਦੇ ਲਈ ਰਾਮਕਲੀ ਰਾਗ ਦੇ ਵਿੱਚ ਬਹੁਤ ਹੀ ਸੁੰਦਰ ਸ਼ਬਦ ਪਹਿਲੇ ਪਾਤਸ਼ਾਹ ਨੇ ਉਚਾਰਿਆ, ਕਹਿੰਦੇ ਵੀ ਸੁਰਤੀ ਸੁਰਤ ਰਲਾਈਏ ਏਤ। ਇੱਕ ਜਿਹੜੀ ਸੁਰਤੀ ਹੈ, ਆਲ ਪਰਵੇਡਿੰਗ ਕੌਨਸ਼ੀਅਸਨੈਸ, ਦੁਨੀਆ 'ਤੇ ਜਿਹੜਾ ਚੇਤਨਾ ਆ, ਵੱਡੀ ਚੇਤਨਾ ਆ, ਅਕਾਲ ਪੁਰਖ ਰੱਖ ਲਓ, ਇੰਟੈਲੀਜੈਂਟ ਚੇਤਨਾ ਆ, ਉਸ ਦੇ ਵਿੱਚ ਆਪਣੀ ਜਿਹੜੀ ਸੁਰਤ ਹੈ ਸਾਡੀ, ਸਭ ਸਾਨੂੰ ਮਿਲੀ ਹੋਈ, ਉਹਨੂੰ ਕਿੱਦਾਂ ਮਿਕਸ ਕਰਨਾ ਹੈ, ਉਹਨੂੰ ਕਿੱਦਾਂ ਉਹਦੇ ਵਿੱਚ ਮਰਜ ਕਰਨਾ ਹੈ। ਸੁਰਤੀ ਸੁਰਤ ਰਲਾਈਏ ਏਤ, ਤਨ ਕਰ ਤੁਲੈ ਲੰਘੇ ਜੇਤ। ਹੁਣ ਕਹਿੰਦੇ ਵੀ ਇਹ ਜਿਹੜਾ ਤਨ ਹੈ, ਆਪਣੀ ਬੋਡੀ ਹੈ, ਇਹਨੂੰ ਬੋਟ ਬਣਾ ਲਓ, ਇਹਨੂੰ ਕਿਸ਼ਤੀ ਬਣਾ ਲਓ, ਇਹਨੂੰ ਬੇੜਾ ਬਣਾ ਲਓ, ਇਹਦੇ ਉੱਪਰ ਚੜ੍ਹ ਕੇ ਆਪਾਂ ਲੰਘਣਾ ਆ। ਸਾਡੀ ਬੋਡੀ ਜਦ ਸਾਨੂੰ ਮਿਲ ਗਈ ਨਾ, ਇਹਨੂੰ ਹੀ ਆਪਾਂ ਯੂਜ਼ ਕਰਨਾ ਆ। ਹੁਣ ਇਸ ਬੋਡੀ ਦੇ ਅੰਦਰ ਅੰਤਰ ਭਾਏ ਤਿਸੇ ਤੂੰ ਰੱਖ, ਇਸ ਬੋਡੀ ਦੇ ਅੰਦਰ ਜਿਹੜੇ ਉਸ ਦਾ ਜਿਹੜਾ ਭਾਵ ਹੈ, ਉਸਦੀ ਯਾਦ ਹੈ, ਉਹਨੂੰ ਰੱਖ ਲੈ। ਐਨਸ ਦੀਵਾ ਬਲਿਆ ਤੱਕ, ਦਿਨ ਰਾਤ ਇਸਦਾ ਦੀਵਾ ਬਾਲ, ਫਿਰ ਦੀਵਾ ਬਲਦਾ ਆ, ਦਿਨ ਰਾਤ ਬਲਦਾ ਜਦੋਂ ਉਸਦਾ ਭਾਵ ਅੰਦਰ ਰੱਖਦੇ ਹਾਂ। ਐਸਾ ਦੀਵਾ ਨੀਰ ਤਰਾਏ, ਜਿੱਤ ਦੀਵੇ ਸਭ ਸੋਝੀ ਪਾਏ। ਕਹਿੰਦੇ ਇੱਦਾਂ ਦਾ ਦੀਵਾ ਬਣਾ ਜਿੱਦਾਂ ਦਾ ਮੈਂ ਤੈਨੂੰ ਦੱਸਿਆ ਆ, ਇਹਨੂੰ ਤਾਰ ਤੂੰ ਪਾਣੀ ਦੇ ਵਿੱਚ, ਵੇ ਦੇਖ ਪਾਣੀ 'ਚ ਵੀ ਤਰੇਗਾ ਇਹ। ਇਸ ਦੀਵੇ ਜਗਣ ਦੇ ਨਾਲ ਸਾਰਿਆਂ ਨੂੰ ਸੋਝੀ, ਹੋਰ ਆਲੇ ਦੁਆਲੇ ਵੀ ਹੋ ਜਾਏਗੀ। ਜਦੋਂ ਇੱਕ ਦੀਵਾ ਜਗਦਾ ਨਾ ਮਿੱਤਰ ਪਿਆਰਿਓ, ਜਦੋਂ ਗੁਰੂ ਸਾਹਿਬ ਦਾ ਪ੍ਰਕਾਸ਼ ਹੁੰਦਾ ਆ, ਤਾਂ ਆਲੇ ਦੁਆਲੇ ਸ਼ਬਦ ਸੁਣਨ ਵਾਲੇ ਸਾਰੇ ਹੀ ਉਸ ਤੋਂ ਲਾਹਾ ਲੈਂਦੇ ਨੇ। ਇੱਕ ਦੀਵਾ ਜਗਣ ਦੇ ਨਾਲ ਆਲੇ ਦੁਆਲੇ ਸਾਰੇ ਨੂੰ ਸੋਝੀ ਹੋ ਜਾਂਦੀ ਆ। ਹੁਣ ਉਸ ਤੋਂ ਬਾਅਦ ਦੀਵਾ ਬਣੇ ਕਿੱਦਾਂ? ਅੱਛੀ ਮਿੱਟੀ ਸੋਝੀ ਹੋਏ। ਪਹਿਲਾਂ ਤਾਂ ਇਹ ਜਾਣ ਲਓ ਕਿ ਜਿਹੜਾ ਸਾਡਾ ਤਨ ਬਣਿਆ, ਬੋਡੀ ਆ, ਇਹ ਮਿੱਟੀ ਦੀ ਬਣੀ ਹੋਈ ਆ, ਇਹ ਦੀਵਾ ਆ, ਇਹ ਸੋਹਣੀ ਹੈ, ਸੁੰਦਰ ਹੈ, ਤਾਂ ਕਾ ਕੀ ਆ, ਤਾਂ ਕਾ ਕੀ ਆ ਮਾਨੇ ਸੋਏ। ਪਰਮਾਤਮਾ ਨੇ ਇਹ ਬਣਾਈ ਹੋਈ ਆ, ਇਹ ਮੰਨ ਲਵੇ ਕਿ ਇਹ ਬੋਡੀ ਜਿਹੜੀ ਪਰਮਾਤਮਾ ਨੇ ਬਹੁਤ ਸੋਹਣੀ ਬਣਾਈ ਹੋਈ ਆ। ਕਰਨੀ ਤੇ ਕਰ ਚੱਕੋ ਢਾਲ। ਹੁਣ ਬੋਡੀ ਤਾਂ ਬਣਾ ਕੇ ਦੇ ਦਿੱਤੀ ਉਹਨਾਂ ਨੇ, ਦੀਵਾ ਬਣਾ ਦਿੱਤਾ, ਹੁਣ ਇਹ ਮਿੱਟੀ ਦੇ ਦਿੱਤੀ, ਹੁਣ ਇਹਨੂੰ ਆਪਾਂ ਢਾਲਣਾ ਆ ਚੱਕੇ ਦੇ ਉੱਤੇ, ਜਿੱਦਾਂ ਘੁਮਿਆਰ ਚੱਕੇ ਦੇ ਉੱਤੇ ਜਿਹੜਾ ਵੀਲ ਦੇ ਉੱਤੇ ਹੱਥਾਂ ਦੇ ਨਾਲ ਉਹਨੂੰ ਸ਼ੇਪ ਦਿੰਦਾ ਆ, ਇੱਥੇ ਉੱਥੇ ਨਿਵੀ ਨਾਲ ਇੱਦਾਂ ਦੀ। ਕਹਿੰਦੇ ਤੂੰ ਆਪਣੀ ਕਰਨੀ ਨਾਲ ਇਹਨੂੰ ਢਾਲ ਲਾ ਕਿ ਉਹ ਇੱਥੇ ਵੀ ਅਤੇ ਦੂਸਰੇ ਪਾਸੇ ਵੀ ਜਾ ਕੇ ਨਾਲ ਨਿਭ ਜਾਵੇ। ਆਪੇ ਨਜ਼ਰ ਕਰੇ ਜਾ ਸੋਏ, ਗੁਰਮੁਖ ਵੇਲਾ ਬੂਝੇ ਸੋਏ। ਹੁਣ ਬੰਦਾ ਦੀਵਾ ਬਣਾਉਂਦਾ ਘੁਮਿਆਰ, ਉਹ ਆਪਣੀ ਮਿੱਟੀ ਆਪ ਦੇ ਲੱਭਦਾ, ਉਹਨੂੰ ਚੱਕੇ 'ਤੇ ਢਾਲਦਾ, ਫਿਰ ਦੇਖੋ ਦੀਵਾ ਬਣਾ ਕੇ ਸੁਕਾ ਕੇ ਉਹਨੂੰ ਦੂਜੇ ਅੱਗ ਦੇ ਵਿੱਚ ਪਕਾ ਕੇ ਫਿਰ ਉਹਦੇ ਵਿੱਚ ਤੇਲ ਪਾ ਕੇ ਆਪੇ ਜਗਾਉਂਦਾ ਆ। ਅਸੀਂ ਇੱਦਾਂ ਹੀ ਕਰਦੇ ਨਾ, ਦੀਵਾ ਲਿਆ ਕੇ ਆਪੇ ਜਗਾਉਂਦੇ ਹਾਂ, ਇਹ ਬੜੇ ਡੂੰਘਾ ਕੌਨਸੈਪਟ ਹੈ। ਕਹਿੰਦੇ ਤਿੱਤ ਘੱਟ ਦੀਵਾ ਨਿਸ਼ਚਲ ਹੋਏ, ਪਾਣੀ ਮਰੇ ਨਾ ਬੁਝਾਏ ਬੁਝਾਇਆ ਜਾਏ, ਐਸਾ ਦੀਵਾ ਨੀਰਤ ਰਹੇ। ਕਹਿੰਦੇ ਵੀ ਇਹ ਜਿਹੜਾ ਦੀਵਾ ਹੈ ਨਾ, ਇਹ ਆਪਾਂ ਜਗਾਉਣਾ ਆ, ਆਪਣਾ ਦੀਵਾ ਅਸੀਂ ਆਪ ਸਵਾਰਨਾ ਆ, ਆਪ ਵਿੱਚ ਤੇਲ ਪਾਉਣਾ, ਆਪ ਇਹਨੂੰ ਜਗਾਉਣਾ ਆ, ਫਿਰ ਆਪਾਂ ਸੋਝੀ ਪਾਣੀ ਅਤੇ ਬੁੱਝਣਾ ਆ ਕਿ ਅਸਲ ਦੇ ਵਿੱਚ ਪਰਮਾਤਮਾ ਸਾਡੇ ਅੰਦਰ ਹੀ ਆ, ਸਾਰਾ ਕੁਛ ਅੰਦਰੋਂ ਹੀ ਲੋਅ ਹੋਣੀ ਆ। ਇੱਦਾਂ ਦਾ ਦੀਵਾ ਆਪਾਂ ਪਾਣੀ ਦੇ ਉੱਤੇ ਫਿਰ ਤਰਾਉਣਾ ਆ। ਹੁਣ ਉਹ ਜਦੋਂ ਦੀਵਾ ਕਹਿੰਦੇ ਜਗ ਪਿਆ, ਫਿਰ ਉਹ ਕਹਿੰਦੇ ਡੋਲੇ ਵਾਓ ਨਾ ਵੱਡਾ ਹੋਏ, ਉਹ ਡੋਲਦਾ ਨਹੀਂ, ਫਿਰ ਉਹਦੀ ਲਾਟ ਜਿਹੜੀ ਹਿਲਦੀ ਨਹੀਂ ਹਵਾ ਚੱਲਣ ਦੇ ਨਾਲ, ਅਤੇ ਨਾ ਉਹ ਹਨੇਰੀ ਦੇ ਨਾਲ ਬੁੱਝਦਾ ਆ। ਜਾਪੇ ਜਿਉਂ ਸਿੰਘਾਸਣ ਲੋਏ, ਇਸ ਤਰ੍ਹਾਂ ਫਿਰ ਉਹ ਜਗਦਾ ਆ ਜਿੱਦਾਂ ਕਿਤੇ ਸਿੰਘਾਸਣ ਦੇ ਉੱਤੇ ਰੋਸ਼ਨੀ ਹੁੰਦੀ ਹੁੰਦੀ, ਫਲੱਡ ਲਾਈਟ ਚੱਲ ਰਹੀ ਹੁੰਦੀ ਆ, ਇੱਦਾਂ ਦਾ ਉਹ ਦੀਵਾ ਫਿਰ ਜਗਦਾ ਆ। ਖੱਤਰੀ ਬ੍ਰਾਹਮਣ ਸੂਦ ਕੇ ਵੈਸ, ਨਿਰਤ ਨ ਪਾਈਏ ਗਣੀ ਸਹਿਸ। ਕਹਿੰਦੇ ਚਾਹੇ ਉਹ ਖੱਤਰੀ ਬ੍ਰਾਹਮਣ ਸੂਦ ਵੈਸ ਹੋਣ, ਇਹ ਜਿੰਨੀਆਂ ਮਰਜ਼ੀ ਕੈਲਕੂਲੇਸ਼ਨਾਂ ਕਰ ਲੈਣ, ਉਹਦਾ ਗਿਣਤੀਆਂ ਮਿਣਤੀਆਂ ਕਰ ਲੈਣ, ਉਹਦਾ ਜਿਹੜਾ ਕੀਮਤ ਹੈ ਪਾ ਨਹੀਂ ਸਕਦੇ ਇਸ ਦੀਵੇ ਦੀ। ਐਸਾ ਦੀਵਾ ਬਾਲੇ ਕੋਏ, ਨਾਨਕ ਸੋ ਪਾਰੰਗਤ ਹੋਏ। ਇੱਦਾਂ ਦਾ ਦੀਵਾ ਆਪਾਂ ਜਗਾਉਣਾ ਆ ਜਿਹੜੇ ਨਾਲ ਮਤਲਬ ਉਹਦੀ ਗਿਣਤੀ ਮਿਣਤੀ ਹੈ ਨਹੀਂ। ਸੋ ਇੱਕ ਦੀਵਾ ਅੱਜ ਜਗਾਉਣਾ, ਸ਼ਾਮ ਨੂੰ ਜਗਾਉਣਾ, ਰਾਤ ਨੂੰ ਜਗਾਉਣਾ, ਇੱਕ ਸਿੰਬਲ ਹੈ, ਇਹ ਕੋਈ ਜ਼ਰੂਰੀ ਨਹੀਂ। ਇਹ ਰਾਮਚੰਦਰ ਜੀ ਕਹਿ ਕੇ ਨਹੀਂ ਗਏ ਵੀ ਤੁਸੀਂ ਦੀਵਾ ਜਗਾਉਣਾ ਆ, ਇਹ ਇੱਕ ਸਿੰਬਲਿਜ਼ਮ ਹੈ, ਸਾਨੂੰ ਰਿਮਾਇੰਡ ਕਰਾਉਂਦਾ ਹੈ ਹਰੇਕ ਸਾਲ ਅਸੀਂ ਇਹ ਸਾਈਕਲ ਚੱਲੇ ਜਾਂਦੇ, ਇਹਦਾ ਤਿਉਹਾਰ ਬਣ ਗਿਆ, ਇਹਦਾ ਅਸੀਂ ਧਰਮ ਦੇ ਨਾਲ ਜੋੜ ਲਿਆ, ਪਰ ਇਹ ਦੀਵਾ ਅੰਦਰ ਜਗਾਉਣਾ ਹੈ, ਇਹ ਕਿਸੇ ਦਿਨ ਵੀ ਜਗ ਸਕਦਾ ਹੈ। ਸਾਡੀ ਰੋਜ਼ ਹੀ ਟਰਾਈ ਰਹਿਣੀ ਚਾਹੀਦੀ ਵੀ ਅਸੀਂ ਰੋਜ਼ ਹੀ ਦੀਵਾ ਜਗਾਉਣਾ ਹੈ, ਅਤੇ ਜਦੋਂ ਇਹ ਜਗ ਪਿਆ ਫਿਰ ਬੁੱਝਣਾ ਨਹੀਂ, ਫਿਰ ਉਹ ਦੀਵਾ ਜਦ ਬੁੱਝ ਉਹ ਇੱਦਾਂ ਹੋਣਾ ਵੀ ਡੋਲੇ ਵਾਓ ਨਾ ਵੱਡਾ ਹੋਏ, ਜਦੋਂ ਜਗ ਪਿਆ ਨਾ ਇੱਕ ਵਾਰੀ ਫਿਰ ਨਹੀਂ ਬੁੱਝਦਾ ਉਹ। ਜਾਪੇ ਜਿਉਂ ਸਿੰਘਾਸਣ ਲੋਏ, ਜਿਸ ਤਰ੍ਹਾਂ ਕਿਤੇ ਬਹੁਤ ਵੱਡੇ ਸਿੰਘਾਸਣ 'ਤੇ ਲੋਆਂ ਪੈਂਦੀਆਂ ਹੁੰਦੀਆਂ, ਇੱਦਾਂ ਜਗਦਾ ਫਿਰ ਨਹੀਂ ਬੁੱਝਦਾ। ਸੋ ਆਓ ਸਾਰੇ ਪ੍ਰਣ ਕਰੀਏ ਕਿ ਅਸੀਂ ਜਿਹੜੇ ਆਪਣੇ ਅੰਦਰ ਦੀਵੇ ਆ ਉਹ ਜਗਾਉਣੇ ਆ, ਅਤੇ ਅਸੀਂ ਹੋਰਨਾਂ ਲਈ ਵੀ ਚਾਨਣ ਮਨਾਰਾ ਬਣਨਾ ਆ, ਜਾਂ ਜਿਹੜੇ ਦੀਵੇ ਜਗ ਰਹੇ ਨੇ ਅਸੀਂ ਉਹਨਾਂ ਤੋਂ ਲੋ ਲੈ ਕੇ ਜੋਤ ਲਾਏ ਜਗਦੀਸ਼ ਜਗਾਇਆ। ਸੋ ਅਸੀਂ ਉਹਨਾਂ ਦੇ ਜੋਤ ਦੇ ਨਾਲ ਆਪਣਾ ਦੀਵਾ ਜਗਾ ਲੈਣਾ ਆ। ਸੋ ਦੂਸਰੀ ਜੋਤ ਕਿਹੜੀ ਆ? ਗੁਰੂ ਗ੍ਰੰਥ ਸਾਹਿਬ ਜੀ, ਸਾਡੇ ਜਿਹੜੇ ਧਾਰਮਿਕ ਗ੍ਰੰਥ ਨੇ, ਵੇਦ, ਪੁਰਾਣ, ਕੁਰਾਨ, ਈਵਨ ਬਾਈਬਲ, ਆਪਾਂ ਉਹਨਾਂ 'ਚੋਂ ਅਸਲੀਅਤ ਕੱਢੀਏ, ਨਾ ਕਿ ਨਫ਼ਰਤ ਵਾਲਾ ਕੰਮ ਕੱਢੀਏ, ਕੱਢ ਕੇ ਦੀਵੇ ਨਾਲ ਦੀਵਾ ਜਗਾਈਏ। ਇਹ ਵੀ ਮੈਥਡ ਹੈ ਦੀਵਾ ਜਗਾਉਣ ਦਾ। ਸੋ ਉਮੀਦ ਰੱਖਦੇ ਹਾਂ ਕਿ ਤੁਹਾਨੂੰ ਵਿਚਾਰ ਪਸੰਦ ਆਇਆ ਹੋਵੇਗਾ, ਅਤੇ ਅੱਜ ਦੀ ਦੀਵਾਲੀ ਆਪ ਸਭ ਨੂੰ ਮੁਬਾਰਕ ਹੈ ਜੀ। ਅਤੇ ਆਓ ਫਿਰ ਇੱਕ ਦੀਵਾਲੀ ਦੇ ਉੱਤੇ ਗੀਤ ਸੁਣਦੇ ਹਾਂ। ਇਹ ਗੀਤ ਬਹੁਤਾ ਪਾਪੂਲਰ ਤਾਂ ਨਹੀਂ ਹੈ, ਪਰ ਬਹੁਤ ਕੁਛ ਕਹਿੰਦਾ ਆ।
ਮੌਸਮ ਰੰਗੀਨ ਬੜਾ, ਰੁੱਤ ਹੈ ਤਿਉਹਾਰਾਂ ਦੀ। ਮੌਸਮ ਰੰਗੀਨ ਬੜਾ, ਰੁੱਤ ਹੈ ਤਿਉਹਾਰਾਂ ਦੀ। ਵਿਗੜੀ ਹਾਲਾਤ ਜਾਂਦੇ, ਗੱਲ ਹੈ ਵਿਚਾਰਾਂ ਦੀ। ਵਿਗੜੀ ਹਾਲਾਤ ਜਾਂਦੇ, ਗੱਲ ਹੈ ਵਿਚਾਰਾਂ ਦੀ। ਹਰ ਦਿਨ ਜ਼ਿੰਦਗੀ ਚ ਆਵੀ ਨੀ ਦੀਵਾਲੀਏ, ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦੀਵਾਲੀਏ। ਮਨਾਂ ਵਿੱਚ ਰੋਸ਼ਨੀ ਲਿਆਵੀ ਨੀਂਦ ਵਾਲੀਏ ਕਿੱਥੋਂ ਸੀ ਤੂੰ ਸ਼ੁਰੂ ਹੋਈ ਕਿਹੜੇ ਰਾਹੇ ਪੈ ਗਈ ਕਿੱਥੋਂ ਸੀ ਤੂੰ ਸ਼ੁਰੂ ਹੋਈ ਕਿਹੜੇ ਰਾਹੇ ਪੈ ਗਈ ਤੂੰ ਤਾਂ ਸ਼ਰਾਬਾਂ ਤੇ ਕਬਾਬਾਂ ਜੋਗੀ ਰਹਿ ਗਈ ਤੂੰ ਤਾਂ ਸ਼ਰਾਬਾਂ ਤੇ ਕਬਾਬਾਂ ਜੋਗੀ ਰਹਿ ਗਈ ਥੋੜੇ ਤੈਨੂੰ ਚਾਉਣ ਵਾਲੇ ਤੈਨੂੰ ਅਪਣਾਉਣ ਵਾਲੇ ਥੋੜੇ ਤੈਨੂੰ ਚਾਉਣ ਵਾਲੇ ਤੈਨੂੰ ਅਪਣਾਉਣ ਵਾਲੇ ਤੂੰ ਗੱਲ ਸਭ ਨੂੰ ਲਗਾਵੀ ਨੀ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦਿਵਾਲੀਏ ਨਿਕਲੇ ਤਵਾਲੇ ਪਏ ਦਿਵਾਲੀਏ ਤੂੰ ਵੇਖ ਲੈ ਨਿਕਲੇ ਤਵਾਲੇ ਪਏ ਦਿਵਾਲੀਏ ਤੂੰ ਵੇਖ ਲੈ ਮੱਚਦੇ ਨੇ ਕਿੰਨੇ ਸਵੇ ਤੂੰ ਵੀ ਅੱਗ ਸੇਕ ਲੈ ਮੱਚਦੇ ਨੇ ਕਿੰਨੇ ਸਵੇ ਤੂੰ ਵੀ ਅੱਗੇ ਸੇਕ ਲੈ ਕਿਤੇ ਕਿਰਸਾਨ ਰੋਂਦਾ ਕਿਤੇ ਨੌਜਵਾਨ ਰੋਂਦਾ ਕਿਤੇ ਕਿਰਸਾਨ ਰੋਂਦਾ ਕਿਤੇ ਨੌਜਵਾਨ ਰੋਂਦਾ ਤੂੰ ਰੋਣੇ ਨਾ ਦੇ ਮੁਕਾਮੀ ਨਹੀਂ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦਿਵਾਲੀਏ ਦੀਵੇ ਬੇਸ਼ੁਮਾਰ ਤੇ ਬਨੇਰੇ ਵੀ ਤਾਂ ਕਾਫੀ ਨੇ ਦੀਵੇ ਬੇਸ਼ੁਮਾਰ ਤੇ ਬਨੇਰੇ ਵੀ ਤਾਂ ਕਾਫੀ ਨੇ ਮੱਸਿਆ ਦੀ ਰਾਤ ਦੇ ਹਨੇਰੇ ਵੀ ਤਾਂ ਕਾਫੀ ਨੇ ਮੱਸਿਆ ਦੀ ਰਾਤ ਦੇ ਹਨੇਰੇ ਵੀ ਤਾਂ ਕਾਫੀ ਨੇ ਜਬਰਾਂ ਦੀ ਹੱਦ ਹੋਈ ਸਬਰਾਂ ਦੀ ਹੱਦ ਹੋਈ ਜਬਰਾਂ ਦੀ ਹੱਦ ਹੋਈ ਸਬਰਾਂ ਦੀ ਹੱਦ ਹੋਈ ਤੂੰ ਇਸ ਹੱਦ ਨੂੰ ਮੁਕਾਵੀ ਨੀ ਦਿਵਾਲੀਏ ਮਨਾਂ ਵਿੱਚ ਰੋਸ਼ਨੀ ਲਿਆਵੀ ਨੀ ਦਿਵਾਲੀਏ ਮਨਾਂ ਵਿੱਚ ਰੋਸ਼ਨੀ
ਮਨਾਂ ਵਿੱਚ ਰੋਸ਼ਨੀ ਲਿਆਵੀਂ ਨਹੀਂ ਦਿਵਾਲੀਏ ਇਹ ਸੁਨੇਹਾ ਇਸ ਗੀਤ ਦੇ ਰਾਹੀਂ ਅਸੀਂ ਸੁਣਿਆ ਸੋ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜ ਰਹੇ ਨੇ ਜੀ ਐਸ ਚਾਹ ਲਾਉਣੀ ਪ੍ਰੋਗਰਾਮ 'ਚ ਆ ਗਏ ਨੇ ਅਤੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾਉਂਦੇ ਹੋਏ ਦਿਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਦੇ ਰਹੇ ਨੇ ਹਰੀਸ਼ ਅਰੋੜਾ ਜੀ ਵੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਬੁਲਾ ਰਹੇ ਨੇ ਦਿਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਜੀ ਬਿਲਕੁਲ ਤੁਹਾਨੂੰ ਵੀ ਅਤੇ ਹਰੀਸ਼ ਅਰੋੜਾ ਜੀ ਠੀਕ ਠਾਕ ਹੋ ਮਲਕੀਤ ਸਿੰਘ ਜੀ ਕੈਨਬਰਾ ਵਾਲੇ ਹੋ ਤੰਦਰੁਸਤ ਤੋਂ ਚੜ੍ਹਦੀ ਕਲਾ 'ਚੋਂ ਵਿਚਾਰ ਭੇਜ ਰਹੇ ਨੇ ਕਹਿੰਦੇ ਮੇਰਾ ਕੀ ਹੈ ਮੈਂ ਤਾਂ ਆਮ ਜਿਹਾ ਢਲਦੀ ਸ਼ਾਮ ਜਿਹਾ ਕਿਆ ਬਾਤ ਬਹੁਤ ਸੋਹਣਾ ਸੈਮੀ ਸ਼ੇਅਰ ਹਾਈਕੂ ਟਾਈਪ ਵਿਜੇ ਵਿਰ ਦੀ ਵੀ ਹੈਪੀ ਦਿਵਾਲੀ ਅਤੇ ਬੰਦੀ ਛੋੜ ਦਿਵਸ ਦੀਆਂ ਵਧਾਈਆਂ ਦੇ ਰਹੇ ਨੇ ਸੋ ਸਾਰੇ ਸਰੋਤੇ ਜਿਹੜੇ ਸਾਡੇ ਨਾਲ ਜੁੜ ਰਹੇ ਨੇ ਸਾਇਲੈਂਟਲੀ ਸਾਨੂੰ ਸੁਣਦੇ ਨੇ ਜਾਂ ਪੋਡਕਾਸਟ 'ਤੇ ਸੁਣਦੇ ਨੇ ਮੈਨੂੰ ਪਤਾ ਹੈ ਕਿ ਗੱਲਬਾਤ ਹੋ ਰਹੀ ਸੀ ਕੱਲ੍ਹ ਮਨਵਿੰਦਰ ਮਾਵੀ ਹੁਣੀ ਮਲਡੂਰਾ ਤੋਂ ਜਿਹੜੇ ਅੱਜ ਕੱਲ੍ਹ ਸ਼ੈਪਟਨ ਲੈ ਰਹੇ ਨੇ ਉਹਨਾਂ ਨਾਲ ਵੀ ਕਾਫੀ ਲੰਬੀ ਚੌੜੀ ਗੱਲਬਾਤ ਹੋਈ ਆ ਤੇ ਕੰਮ ਕਾਰਨ ਮੈਸੇਜ ਨਹੀਂ ਪਾ ਪਾਉਂਦੇ ਕਈ ਵਾਰੀ ਜਾਂ ਪਹੁੰਚਦਾ ਨਹੀਂ। ਸੋ ਕੋਈ ਗੱਲ ਨਹੀਂ ਪਿਆਰਿਓ, ਕਿਰਤ ਬਹੁਤ ਜ਼ਰੂਰੀ ਆ ਅਤੇ ਰੇਡੀਓ ਦੀ ਇਹੀ ਖਾਸੀਅਤ ਹੈ ਕਿ ਤੁਸੀਂ ਕੰਮ ਕਰਦੇ ਹੋਏ ਆਪਣੇ ਕਾਰਜ ਕਰਦੇ ਹੋਏ ਸਾਨੂੰ ਸੁਣ ਸਕਦੇ ਹੋ, ਜ਼ਰੂਰੀ ਨਹੀਂ ਮੈਸੇਜ ਤੁਸੀਂ ਭੇਜਣਾ ਹੁੰਦਾ। ਪਰ ਹਾਂ, ਅਗਰ ਤੁਸੀਂ ਆਰਾਮ ਨਾਲ ਬੈਠੇ ਹੋ ਫੋਨ 'ਤੇ ਸੁਣ ਰਹੇ ਹੋ ਅਤੇ ਸਮਾਂ ਹੈ ਤਾਂ ਵਾਈ ਨੋਟ। ਖੈਰ, ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਅਮਰੀਕ ਭਾਅ ਜੀ ਨਾਲ ਗੱਲਾਂ ਕਰਾਂਗੇ, ਦਿਵਾਲੀ ਦੀਆਂ ਵੀ ਗੱਲਾਂ ਕਰਾਂਗੇ, ਹੋਰ ਜਿਹੜੇ ਚਲੰਤ ਮਾਮਲੇ ਨੇ ਉਹਨਾਂ 'ਤੇ ਵੀ ਆਪਾਂ ਰੋਸ਼ਨੀ, ਉਹਨਾਂ ਦਾ ਵੀ ਦੀਵਾ ਜਗਾਵਾਂਗੇ। ਅਤੇ ਬੜਾ ਕੁਛ ਵਾਪਰ ਰਿਹਾ ਸਾਡੇ ਆਸ ਪਾਸ, ਬੜਾ ਰੌਚਕ ਵਾਪਰ ਰਿਹਾ, ਬੜਾ ਪੋਜ਼ਿਟਿਵ ਹੋ ਰਿਹਾ। ਸੋ ਇਹ ਆਪਾਂ ਗੱਲਾਂ ਦੇਖਾਂਗੇ ਸਾਰੀਆਂ ਵੀ ਕਿੱਧਰ ਨੂੰ ਜਾ ਰਿਹਾ। ਖੈਰ, ਸੁਨੇਹੇ ਚਾਲ ਸਾਹਿਬ ਨੇ ਕੁਛ ਖਬਰਾਂ ਵੀ ਭੇਜੀਆਂ ਨੇ ਅਤੇ ਉਹ ਵੀ ਆਪਾਂ ਉਹਨਾਂ 'ਤੇ ਵੀ ਚਿੰਤਨ ਕਰਾਂਗੇ। ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਲਈਏ। ਪਿਛਲੇ 2-3 ਦਿਨ ਤੋਂ ਕਾਫੀ ਭਿਆਨਕ ਥੰਡਰਸਟੋਰਮ ਗਰਜ ਨਾਲ ਛਿੱਟਾਂ ਪੈ ਰਹੀਆਂ ਨੇ ਈਸਟ ਕੋਸਟ ਦੇ ਉੱਤੇ, ਔਰ ਜਿਸ ਦੇ ਨਾਲ ਨੁਕਸਾਨ ਹੋਣ ਦੇ ਵੀ ਕਾਫੀ ਚਾਂਸਿਸ ਵੱਧ ਜਾਂਦੇ ਨੇ ਇਸ ਸੀਜ਼ਨ ਦੇ ਵਿੱਚ। ਚਲੋ ਸ਼ੁਰੂ ਕਰਦੇ ਹਾਂ ਕੇਨਸ ਤੋਂ, ਜਿੱਥੇ 33 ਡਿਗਰੀ ਤਾਪਮਾਨ ਅੱਜ ਰਹੇਗਾ, ਔਰ ਬ੍ਰਿਸਬਨ ਦੇ ਵਿੱਚ 31 ਡਿਗਰੀ, ਕੌਫਸਾਰਬ ਦੇ ਵਿੱਚ 30 ਡਿਗਰੀ ਬਿਲਕੁਲ ਟਿਕਿਆ ਹੋਇਆ ਰਾਤੀ, ਪਰ ਹਵਾ ਕਾਫੀ ਚੱਲੀ ਆ। ਸਿਡਨੀ ਦੇ ਵਿੱਚ 25 ਡਿਗਰੀ, ਹਲਕੇ ਬੱਦਲ ਹੋ ਸਕਦੇ ਨੇ, ਔਰ ਕੈਨਬਰਾ ਦੇ ਵਿੱਚ ਅੱਜ 23 ਡਿਗਰੀ ਵੱਧ ਤੋਂ ਵੱਧ ਤਾਪਮਾਨ ਰਹੇਗਾ। ਮੈਲਬਨ ਦੇ ਵਿੱਚ ਹਲਕੇ ਬੱਦਲ 21 ਡਿਗਰੀ, ਔਰ 29 ਡਿਗਰੀ ਐਡਲੇਡ ਦੇ ਵਿੱਚ। ਪਰਥ ਦੇ ਵਿੱਚ ਮੀਂਹ ਦੱਸਿਆ ਗਿਆ 22 ਡਿਗਰੀ, ਅਤੇ ਡਾਰਵਿਨ ਦੇ ਵਿੱਚ ਮੌਸਮ ਅੱਜ ਸੁੱਕਾ ਹੀ ਦੱਸਿਆ ਗਿਆ 35 ਡਿਗਰੀ। ਐਲਿਸ ਸਪ੍ਰਿੰਗ ਦੇ ਵਿੱਚ 42 ਡਿਗਰੀ ਅਤੇ ਹਲਕੇ ਬੱਦਲ। ਸੋ ਇਹ ਜਿਹੜੀਆਂ ਤੇਜ਼ ਹਵਾਵਾਂ ਨੇ, ਇਹ ਬੈਲਟ ਹੈ ਸੈਂਟਰਲ ਆਸਟ੍ਰੇਲੀਆ ਦੇ ਵਿੱਚ, ਇਹ ਈਸਟ ਕੋਸਟ ਵੱਲੋਂ ਆ ਰਹੀ ਆ। ਸੋ ਅੱਜ ਦੁਪਹਿਰ ਤੋਂ ਬਾਅਦ ਗਰਮੀ ਹੋਣ ਦੇ ਆਸਾਰ ਨੇ, ਅਤੇ 2 ਦਿਨ ਗਰਮੀ ਪਏਗੀ ਮੈਨੂੰ ਲੱਗਦਾ, ਉਸ ਤੋਂ ਬਾਅਦ ਫਿਰ ਮੀਂਹ ਆਏਗਾ। ਜਿਹੜਾ ਪਰਥ ਹੈ ਹੁਣ ਮੀਂਹ, ਇਹ 3 ਦਿਨ ਨੂੰ ਈਸਟ ਕੋਸਟ 'ਤੇ ਪਹੁੰਚੇਗਾ, ਕਿਉਂਕਿ ਇੱਧਰੋਂ ਵੈਸਟ ਤੋਂ ਈਸਟ ਨੂੰ ਸਾਡਾ ਸਿਸਟਮ ਚੱਲਦਾ ਹੈ ਆਸਟ੍ਰੇਲੀਆ ਦਾ, ਅਤੇ ਇੰਡੀਆ ਦੇ ਵਿੱਚ ਦੱਖਣ ਤੋਂ ਚੱਲਦਾ, ਉੱਥੇ ਡੂਅਲ ਸਿਸਟਮ ਚੱਲਦਾ ਆ। ਉੱਥੇ ਗਰਮੀਆਂ ਨੂੰ ਦੱਖਣ ਚੱਲਦੇ ਨੇ ਬਰਸਾਤਾਂ ਨੂੰ, ਅਤੇ ਸਰਦੀਆਂ ਨੂੰ ਪੱਛੋਂ ਚੱਲਦੀ ਹੈ ਠੰਡੀ ਪੱਛਮ ਤੋਂ। ਸੋ ਕਾਫੀ ਜੀਓਗ੍ਰਾਫੀਕਲ ਤੁਹਾਨੂੰ ਸਟੱਡੀ ਕਰਨਾ ਪੈਂਦਾ ਇਹਨਾਂ ਚੀਜ਼ਾਂ ਤੱਕ। ਖੈਰ, ਮੌਸਮ ਦੇ ਨਾਲ ਸੰਬੰਧਿਤ ਫਿਰ ਤੁਹਾਨੂੰ ਇੱਕ ਗੀਤ ਸੁਣਾ ਦਈਏ। 1970 ਦੇ ਵਿੱਚ ਆਈ ਸੀ ਫਿਲਮ ਧਰਤੀ, ਲਤਾ ਮੰਗੇਸ਼ਕਰ ਅਤੇ ਰਫੀ ਸਾਹਿਬ ਦਾ ਬਹੁਤ ਹੀ ਖੂਬਸੂਰਤ ਗੀਤ। ਰਾਤੀ ਮੀਂਹ ਪੈ ਕੇ ਹਟਿਆ, ਮੈਂ ਕਿਹਾ ਚਲੋ ਇਹ ਗੀਤ ਸੁਣਾ ਦਿੰਦੇ, ਨਾਲੇ ਮੌਸਮ ਦਾ ਥੋੜ੍ਹਾ ਜਿਹਾ ਮਾਣ ਸਤਿਕਾਰ ਹੋ ਜਾਂਦਾ।
ਮੌਸਮ ਭੀਗਾ ਭੀਗਾ ਹੈ, ਹਵਾ ਭੀ ਜ਼ਿਆਦਾ ਜ਼ਿਆਦਾ ਹੈ, क्यों न मचलेगा दिल मेरा, तुमको पाने का इरादा है, ये मौसम भीगा भीगा है। मेरे जाना गले से तुम भी मिल जाओ, ये पर्दा तोड़ दो मेरे जाना, मेरी सांसों में घुल जाओ। मचलेगा दिल मेरा, तुमको पाने का इरादा है, ये मौसम भीगा भीगा है।
दिल नाल दिल मिले ताइयों गल बनदी आ, यार बल यार दा ध्यान होना चाहिदा। गल हुई हुंदी जिदे विच कोई गल होवे, गल्लां विचों गल दा ज्ञान होना चाहिदा। मैं हां दोस्तों अमनदीप सिद्धू, मसलियां दे निकलदे ने हरमन रेडियो ते हल, आपां रल मिल करांगे दिल वाली गल। की ने दुनिया भर दीआं खबरां, की है मौसम दा हाल, किस देश ने कीती नुक्ताचीनी, किस हीरो नू हो गया प्यार, किस ने मारिया कित्ते तरना, की दी बन गई सरकार, विच मिठे मिठे गीत होणगे ते सजणां दा सत्कार, फिर तीर सिद्धे होणगे मुश्किलां दे वल, वीकेंड ते सुबह करांगे आपां जदों दिल वाली गल।
जी दिल वाली गल प्रोग्राम चल रहा आस्ट्रेलिया दे कॉफ सार्बर स्टूडियो तो, मेरे नाल अमरीक फ्लोरा भाजी सिडनी तो जुड़ गए ने, उन्हां दा स्वागत करदे आं। सत श्री अकाल भाजी जी, आ नू गुड मॉर्निंग।
सत श्री अकाल अमनदीप, ते सत श्री अकाल सारे हरबर रेडियो दे श्रोतियां नू जिहड़े इस वेले देशां ते विदेशां तो इस प्रोग्राम नू बड़ी रीझ दे नाल सुणदे आ ते पॉडकास्ट ते भी सुणदे आ, उन्हां सारे श्रोतियां नू भी सत श्री अकाल, नमस्कार ते आदाब। ते अमनजीत सारे श्रोतियां नू दिवाली दीआं बहुत बहुत वधाईआं, ते बंदी छोड़ दिवस दीआं भी बहुत बहुत वधाईआं सारिआं नू, ते आस करदे आं कि वह इस दिन नू बहुत वधिया मनाणगे ते खुशियां खेड़े लभणगे इहदे विच्चों, ते लभदे भी ने, ते जो भी रस्मां रिवाज हुंदे आ दिवाली दे अमनदीप बंदी छोड़ दिवस दे उह पूरीआं करनगे। आशा करदे आं कि उन्हां दा दिन बहुत वधिया लंघेगा। अज सिडनी दे विच अमनदीप मौसम भी बहुत वधिया आ, बिल्कुल धुप छाई होई है, सवेरे सवेरे थोड़ी थोड़ी गर्माहट भी महसूस कीती जा रही है। जिदां कहा जांदा ना इत्थे दीआं जिहड़ीआं मक्खियां ना उह नहीं तुहाडा पिछा छड्दीआं, ते मक्खियां भी हुण होण लग पईआं, तुसीं सैर करन जाओ तां उह भी तुहाडे काफ़ी पिछे लग जांदीआं। जी अमनदीप,
ठीक है, क्या बात है, बहुत सोहणा खुलासा किया तुसीं अपने आले दुआले दा, ते तुहानूं भी दिवाली दीआं मुबारकां। ते साडे नाल गुरशरण सिंह भी जुड़े ने ब्रिजबेन वाले, उह भी सति श्री अकाल ते दिवाली दीआं मुबारकां दे रहे ने। जसप्रीत सिंह दिवाली दीआं मुबारकां सारिआं नूं दे रहे ने, ते नाल साडे जुड़े ने मनजीत भाजी फ्रेंचिस फॉरेस्ट तों, ते उह भी सारिआं नूं दिवाली दीआं ते बंदी छोड़ दिवस दीआं वधाईआं दे रहे ने। ते दलजीत सिंह भाजी ते कहंदे ने कि हैप्पी दिवाली टू एवरी वन, टूडे इज़ अ डे टू ईट ऑल द दिवाली स्वीट्स। बिल्कुल बिल्कुल, दिवाली दे विच चलो मिठाइया का हैगा कि जो मूँह मिठा करना हुंदा। मैं पहलां दस चुका कि ये दिन क्यों अहम सी, इस दिन क्यों मिठाइया मनाई जांदियां सी। ते अमरीक भाजी सानूं पता हुंदा सीगा कि जदों असीं छोटे सी ना उदों इन्नी इन्ने दुकानां नहीं सी हुंदियां मिठाई दीआं, इक अद्धी हुंदी सी, ते शहर नूं कोई जांदा नहीं सी, पिंड दे विच इक दो एक्सपर्ट हुंदे हुंदे सी ਮਠਿਆਈ ਬਣਾਉਣ ਵਾਲੇ।
ਮਠਿਆਈਆਂ ਵੀ ਅਮਨਦੀਪ ਦੋਏ ਬਣਦੀਆਂ ਹੁੰਦੀਆਂ, ਜਾਂ ਤਾਂ ਗਜਰੇਲਾ ਹੁੰਦਾ ਜਿਹੜਾ ਗਾਜਰ ਤੋਂ ਬਣਾਇਆ ਜਾਂਦਾ ਸੀ, ਜਾਂ ਫਿਰ ਪੀਲਾ ਬੇਸਣ, ਜਾਂ ਇੱਕ ਲੱਡੂ ਹੁੰਦੇ ਸੀ, ਤਿੰਨ ਚਾਰ ਮਠਿਆਈਆਂ ਹੁੰਦੀਆਂ ਸੀ। ਆਹ ਜਿਹੜੇ ਕਲਾਕੰਦ, ਜਿਮੀ ਕੰਦ, ਸਮਥਿੰਗ ਹੋਰ,
ਜਿਮੀ ਕੰਦ ਸਬਜ਼ੀ ਹੈ ਭਾਜੀ, ਜਿਮੀ ਕੰਦ ਸਬਜ਼ੀ,
ਉਹ ਸਬਜ਼ੀ ਹੈ, ਮੈਂ ਚਲੋ ਸਬਜ਼ੀ ਤੁਹਾਡੀ ਮਰਜ਼ੀ ਹੈ ਸਬਜ਼ੀ ਕਹਿ ਲਓ, ਪਰ ਇੱਦਾਂ ਦੇ ਕਿੰਨੇ ਨਾਂ ਹੈਗੇ ਆ,
ਨਾਂ ਹੈਗੇ ਆ, ਠੀਕ ਹੈ ਠੀਕ ਹੈ। ਚਲੋ ਉਹ ਇੱਦਾਂ ਹੈ ਵੀ ਸਾਨੂੰ ਬੜਾ ਚਾਅ ਹੁੰਦਾ ਸੀਗਾ ਵੀ ਦਿਵਾਲੀ ਆਣੀ,
ਪਾਪੜੀ ਗੰਜ ਵੀ ਨਾਂ ਆ ਮਨਦੀਪ ਮਠਿਆਈ ਦਾ, ਕੋਈ ਪਾਪੜੀ ਗੰਜ,
ਅੱਛਾ ਇੱਦਾਂ ਹੈ ਵੀ ਮਠਿਆਈਆਂ ਦੇ ਤਾਂ ਹੁਣ ਨਾਮ ਬਹੁਤ ਹੈ, ਢੋਡਾ ਹੈ ਨਾ, ਅਤੇ ਇੱਧਰ ਨਵੀਆਂ ਵਾਲੀਆਂ ਚੀਜ਼ਾਂ ਬਣੀਆਂ ਜਿਹੜੀਆਂ ਨਾ। ਚਲੋ ਐਨੀਵੇ ਆਪਾਂ ਮਠਿਆਈਆਂ ਦੀ ਬਾਅਦ 'ਚੋਂ ਗੱਲ ਕਰਾਂਗੇ। ਕੁਲਵੀਰ ਸੰਧੂ ਵੀ ਪ੍ਰੋਗਰਾਮ 'ਚ ਆਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਅਮਰੀਕ ਭਾਅ ਜੀ, ਬਹੁਤ ਕੁਛ ਦੁਨੀਆ 'ਚ ਵਾਪਰ ਰਿਹਾ ਆ, ਅਤੇ
ਹਾਂਜੀ
ਉੱਧਰ ਸਿੰਘ ਫਸੇ ਹੋਏ ਨੇ ਕੁੰਡੀਆਂ ਦੇ ਅਮਰੀਕਾ ਦੇ ਵਿੱਚ, ਅਤੇ ਬਿਹਾਰ ਦੀਆਂ ਇਲੈਕਸ਼ਨਾਂ ਵੀ ਹੋ ਕੇ ਹਟੀਆਂ ਨੇ, ਅਤੇ ਇੱਧਰ ਪੰਜਾਬ ਦੇ ਵਿੱਚ ਵੀ ਉਸਦੇ ਕੀ ਨਤੀਜੇ ਰਹੇ ਨੇ ਜਾਂ ਹੁਣ ਕੀ ਹੋਏਗਾ, ਇਹ ਵੀ ਗੱਲਾਂ ਬਾਤਾਂ ਚੱਲ ਰਹੀਆਂ ਕਿਸਾਨ ਯੂਨੀਅਨ ਦੀ ਐਂਡ ਆਲ ਦੈਟ, ਹੈ ਨਾ। ਅਤੇ ਨਾਲ ਦੀ ਨਾਲ ਤੁਹਾਡਾ ਆਪਾਂ ਸੈਰਨਾਮਾ ਵੀ ਸੁਣਨਾ ਆ, ਜਿਹੜਾ ਤੁਸੀਂ ਸੈਰ ਕਰਦੇ ਹੁੰਦੇ ਆ, ਤੁਹਾਨੂੰ ਇੱਕ ਨੌਜਵਾਨ ਮਿਲਦਾ ਹੁੰਦਾ, ਹੁਣ ਕਈ ਬੀਬੀਆਂ ਬੈਠੀਆਂ ਹੁੰਦੀਆਂ ਗੱਲਾਂ ਕਰਦੀਆਂ ਹੁੰਦੀਆਂ, ਅਤੇ ਹੋਰ ਵੀ ਕੋਈ ਵੀ ਗੱਲ ਅਸੀਂ ਸੈਰਨਾਮੇ ਦੀ ਸੁਣਨੀ ਆ, ਅਤੇ ਉਹ ਵੀ ਆਪਾਂ ਅੱਜ ਡਿਸਕਸ਼ਨ ਕਰਨੀ ਆ। ਆਸਟ੍ਰੇਲੀਆ ਦੇ ਵੀ ਆਪਾਂ ਝਾਤੀ ਮਾਰਾਂਗੇ, ਬਾਕੀ ਸੁਨੇਹੇ ਲੈਣੇ ਜਿਹੜੇ ਆਪਾਂ ਉਹ ਤਾਂ ਲੈਣੇ ਹੀ ਲੈਣੇ, ਆਪਣੇ ਮਿੱਤਰਾਂ ਪਿਆਰਿਆਂ ਦੇ ਸੱਜਣਾਂ ਦੇ ਆ ਰਹੇ ਨੇ, ਅਤੇ ਪਾਲਾ ਬੈਂਸ ਕੋਬਰਮ ਵਾਲੇ ਵੀ ਆ ਗਏ ਨੇ, ਇਹ ਵੀ ਕਹਿੰਦੇ ਆਨੰਦ ਲਵਾਂਗੇ ਜੀ ਪ੍ਰੋਗਰਾਮ ਦਾ। ਸਾਰਿਆਂ ਨੂੰ ਹੈਪੀ ਦੀਵਾਲੀ ਜੀ, ਸਾਰਿਆਂ ਨੂੰ ਹੈਪੀ ਦੀਵਾਲੀ। ਅਤੇ ਅਮਰੀਕ ਭਾਅ ਜੀ, ਤੁਸੀਂ ਦੀਵਾਲੀ ਦੀਆਂ ਕੁਝ ਯਾਦਾਂ ਸਾਡੇ ਨਾਲ ਸਾਂਝੀਆਂ ਕਰੋ। ਅੱਜ ਕੱਲ੍ਹ ਤਾਂ ਚਲੋ ਪਟਾਕੇ ਬਹੁਤ ਚੱਲਦੇ ਨੇ, ਅਤੇ ਲੋਕ ਥੋੜ੍ਹੇ ਜਿਹਾ ਜ਼ਿਆਦਾ ਹੀ ਫੈਸਟੀਵਿਟੀ ਕਰਦੇ ਨੇ, ਉਹਦੇ ਵਿੱਚ ਪੋਲਿਊਸ਼ਨ ਦਾ ਵੀ ਇੱਕ ਮੁੱਦਾ ਆ ਗਿਆ, ਥੋੜ੍ਹੇ ਲੋਕ ਹੁੰਦੇ ਸੀ ਤਾਂ ਠੀਕ ਹੁੰਦਾ ਸੀ। ਪਟਾਕੇ ਦਿੱਲੀ ਦੇ ਵਿੱਚ ਬੈਨ ਵੀ ਕੀਤੇ ਗਏ ਨੇ, ਅਤੇ ਇਸ ਦੇ ਸੰਬੰਧ ਵਿੱਚ ਨਾ ਅਮਰੀਕ ਭਾਅ ਜੀ ਇੱਕ ਅੰਕੜੇ ਸਾਹਮਣੇ ਆਏ ਸੀਗੇ ਕਿ ਇੱਕ
ਜੀ
ਧਾਰਮਿਕ ਰਸਮ ਹੈ, ਮਤਲਬ ਇੱਕ ਇੱਕ ਨਜ਼ਰੀਆ, ਮੈਂ ਜ਼ਰੂਰੀ ਨਹੀਂ ਇਹਦੇ ਨਾਲ ਤੁਸੀਂ ਸਾਰੇ ਸਹਿਮਤ ਹੋਵੋਗੇ, ਮੈਂ ਵੀ ਸਹਿਮਤ ਨਹੀਂ ਹੈਗਾ, ਮਤਲਬ ਇੱਦਾਂ ਨਹੀਂ ਹੈਗਾ, ਪਰ ਉਹ ਨਜ਼ਰੀਆ ਵੀ ਦੇਖਣਾ ਬਣਦਾ ਆ ਕਿ ਪਟਾਕੇ ਬੈਨ ਕਰ ਦਿੱਤੇ ਜੀ, ਠੀਕ ਹੈ, ਇੰਨਾ ਪੋਲਿਊਸ਼ਨ ਬਹੁਤ ਹੁੰਦੀ ਆ, ਪਰ ਇਹ ਸਿਰਫ 0.45% ਹੈ ਪੋਲਿਊਸ਼ਨ ਦਾ ਦਿੱਲੀ ਦੇ ਵਿੱਚ, ਤੇ ਜਿਹੜੀ 99.55% ਪੋਲਿਊਸ਼ਨ ਜਿਹੜੀ ਆ ਉਹ ਫੈਕਟਰੀਆਂ ਤੋਂ ਹੁੰਦੀ ਆ। ਤੇ ਕੱਲ ਹੀ ਇੱਕ ਮੈਂ ਵੀਡੀਓ ਦੇਖ ਰਿਹਾ ਸੀ, ਮੇਰੇ ਇੱਕ ਲਿਸਟ ਦੇ ਵਿੱਚ ਸੱਜਣ ਨੇ, ਉਹਨਾਂ ਨੇ ਲਾਈਵ ਵੀਡੀਓ ਪਾਇਆ ਹੋਇਆ ਸੀ ਦਿੱਲੀ ਤੋਂ, ਤੇ ਆਪਣੇ ਉਹ ਮੇਰਾ ਖਿਆਲ 15ਵੀਂ ਇੱਕ ਬਿਲ ਫਲੋਰ ਦੇ ਉੱਤੋਂ ਨਾ ਉਹਨੇ ਵੀਡੀਓ ਬਣਾਇਆ ਸੀਗਾ ਕਿ ਤਿੰਨ ਧੂਣੀਆਂ ਲੱਗੀਆਂ ਹੋਈਆਂ ਸੀ, ਤਿੰਨ ਥਾਂ ਪਲਾਸਟਿਕ ਜਾਲ ਰਹੇ ਸੀ ਲੋਕ, ਵੱਡੇ ਵੱਡੇ ਢੇਰ, ਤੇ ਉਹ ਦੱਸ ਰਿਹਾ ਸੀ ਵੀ ਇਹ ਨਵੀਂ ਗੱਲ ਨਹੀਂ ਹੈਗੀ, ਜਿਹੜਾ ਵੀ 99% ਦਿੱਲੀ ਦੀ ਪੋਲਿਊਸ਼ਨ ਹੈ ਉਹ ਇਹ ਜਿਹੜੇ ਜਿਨ੍ਹਾਂ ਨੂੰ ਠੇਕੇ ਦਿੱਤੇ ਹੋਏ ਨੇ ਰਬਿਸ਼ ਚੱਕਣ ਦੇ, ਉਹ ਜਾ ਕੇ ਉੱਥੇ ਢੇਰ ਲਾ ਕੇ ਜਾਲ ਦਿੰਦੇ ਨੇ, ਤੇ ਉਹਨਾਂ ਨੇ ਫਿਰ ਪੁਲਿਸ ਵੀ ਸੱਦੀ, ਫਾਇਰ ਬ੍ਰਿਗੇਡ ਵੀ ਆਈ ਆ, ਤੇ ਉਹ ਕਹਿੰਦੇ ਕਈ ਕਈ ਦਿਨ ਇਹ ਧੁੱਖਦੀ ਰਹਿੰਦੀ ਆ, ਤੇ ਇਹ ਪੋਲਿਊਸ਼ਨ ਹੈ ਪਲਾਸਟਿਕ ਦਾ ਜਿਹੜਾ ਧੂੰਆਂ ਆ ਇਹ ਟੌਕਸਿਕ ਫਿਊਮਸ ਕਾਰਨ ਹੈ। ਤੇ ਹੁਣ ਗੱਲ ਉਹ ਬੰਦਾ ਇਹ ਕਰ ਰਿਹਾ ਸੀਗਾ ਵੀ ਦੀਵਾਲੀ ਇੱਕ ਰਿਲੀਜੀਅਸ ਫੰਕਸ਼ਨ ਹੈ, ਉਹਨੂੰ ਬੈਨ ਕਰ ਦਿੱਤਾ, ਉੱਤੇ ਨਹੀਂ ਉਹ ਪਟਾਕੇ ਨਹੀਂ ਜਲ ਸਕਦੇ, ਕਾਂਟ ਦੇ ਡੂ ਇਟ ਟੂ ਅਦਰ, ਇੰਨੀ ਸ਼ਿੱਦਤ ਦੇ ਨਾਲ ਬਾਕੀਆਂ ਨਾਲ ਕਰ ਸਕਦੇ ਇਹ ਕੰਮ, ਜਿਹੜੇ ਆ ਇਲੀਗਲ ਬਰਨਿੰਗ ਕਰਦੇ ਨੇ, ਇਲੀਗਲ ਪਲਾਸਟਿਕ ਜਾਲਦੇ ਨੇ, ਉਹਨਾਂ ਨੂੰ ਕੋਈ ਫਾਈਨ ਨਹੀਂ ਹੋ ਰਿਹਾ, ਕੋਈ ਕੁਛ ਨਹੀਂ ਹੋ ਰਿਹਾ, ਪਰ ਜੇ ਕੋਈ ਪਟਾਕਾ ਚਲਾ ਦੇ ਆਮ ਲੋਕ ਨੂੰ ਖੁਸ਼ੀ 'ਚ ਉਹ ਹੈਗਾ, ਮਤਲਬ ਉਹ ਕਹਿੰਦੇ ਵੀ ਵਾਏ ਦਿਸ ਬੈਨਿੰਗ ਔਨ ਰਿਲੀਜੀਅਸ ਖੁਸ਼ੀ ਜਿਹੜੀ ਕਿ ਸਦੀਆਂ ਤੋਂ ਚੱਲ ਰਹੀ ਹੈ, ਅਤੇ ਆਹ ਜਿਹੜੀ ਪਲਾਸਟਿਕ ਹੈ ਇਹ ਰੋਜ਼ ਚੱਲ ਰਹੀ ਹੈ, ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ?
ਅਮਨੀਪ, ਤੁਸੀਂ ਤੁਹਾਡੀ ਗੱਲ ਦੇ ਨਾਲ ਮੈਂ ਸਹਿਮਤ ਹਾਂ, ਪਰ ਥੋੜ੍ਹਾ ਜਿਹਾ ਅਸਹਿਮਤ ਵੀ ਹਾਂ ਇਹਦੇ ਨਾਲ ਕਿ ਜਿਹੜਾ ਪਰਾਲੀ ਸਾੜਦੇ ਆ ਜਾਂ ਦੀਵਾਲੀ ਵਾਲੇ ਦਿਨ ਜਿਹੜਾ ਪ੍ਰਦੂਸ਼ਣ ਹੁੰਦਾ ਆ ਉਹ ਹੁੰਦਾ ਇੰਸਟੈਂਟ ਪੋਲੂਸ਼ਨ ਹੁੰਦਾ ਔਰ ਐਕਸਪਲੋਸਿਵ ਬਹੁਤ ਹੁੰਦਾ, ਜਿਹੜਾ ਇੰਸਟੈਂਟ ਪੋਲੂਸ਼ਨ ਹੁੰਦਾ ਉਹਦੇ ਨਾਲ ਇੰਸਟੈਂਟਲੀ ਪ੍ਰਭਾਵ ਪੈਂਦੇ ਆ। ਤੁਹਾਡੀ ਇਹ ਵੀ ਗੱਲ ਠੀਕ ਆ ਕਿ ਬਹੁਤ ਜ਼ਿਆਦਾ ਪਲਾਸਟਿਕ ਨੂੰ ਸਾੜਿਆ ਜਾਂਦਾ, ਫੈਕਟਰੀਆਂ ਦੇ ਦੁਆਰਾ ਸਮਾਨ ਵਿੱਚ ਛੱਡਿਆ ਜਾਂਦਾ, ਉਹਨਾਂ ਦਾ ਕਾਰਬਨ ਡਾਈਆਕਸਾਈਡ ਬਹੁਤ ਜ਼ਿਆਦਾ
ਜੀ,
ਤੇ ਉਹ ਵੀ ਸਿਹਤ ਲਈ ਬਹੁਤ ਹਾਨੀਕਾਰਕ, 99% ਹੁੰਦੀ ਆ। ਜਿਹੜੀ ਦੀਵਾਲੀ ਆ ਜਾਂ ਪਰਾਲੀ ਆ ਇਹ ਤਾਂ 1-2% ਇਹਦੀ ਹੁੰਦੀ ਆ ਪੋਲਿਊਸ਼ਨ ਦੇ, ਪੋਲਿਊਸ਼ਨ ਨੂੰ ਵਧਾਉਣ ਦੇ ਵਿੱਚ। ਤੁਹਾਡੀ ਬਿਲਕੁਲ ਗੱਲ ਠੀਕ ਆ, ਸਾਡੇ ਜਿਹੜੇ ਲਾਜ਼ ਹੈ ਨਾ ਅਮਨਦੀਪ, ਜਿਹੜੇ ਇਹ ਕਾਰਪੋਰੇਟ ਨੂੰ ਥੋੜ੍ਹਾ ਜਿਹਾ ਕਈ ਵਾਰੀ ਉਤਸ਼ਾਹਿਤ ਕਰਨ ਦੇ ਲਈ ਜਾਂ ਉਹਨਾਂ ਨੂੰ ਇਨਕਰੇਜ ਕਰਨ ਦੇ ਲਈ, ਜਦੋਂ ਦੇਸ਼ ਆਜ਼ਾਦ ਹੋਇਆ 1947 ਦੇ ਵਿੱਚ, ਤਾਂ ਜਿਹੜਾ ਜਿਹੜਾ ਸੈਕੰਡਰੀ ਸੈਕਟਰ ਸੀ ਨਾ, ਜਿਹਨੂੰ ਇੰਡਸਟਰੀਅਲ ਸੈਕਟਰ ਕਹਿੰਦੇ ਆ, ਜਿਹਦੇ ਵਿੱਚ ਰਾ ਮਟੀਰੀਅਲ ਕਨਵਰਟ ਫਿਨਿਸ਼ ਪ੍ਰੋਡਕਟ, ਉਹਨੂੰ ਪਹਿਲ ਦਿੱਤੀ ਗਈ ਸੀ, ਤੇ ਉਹ ਨਾਲ ਹੁੰਦਾ ਸੀ ਉਹਲੇ ਇੰਡਸਟਰੀਅਲ ਜਿਹੜਾ ਸੈਟਅਪ ਸੀ ਡਿਵੈਲਪ ਕਰਨ ਦੇ ਲਈ, ਸਾਨੂੰ ਤਾਂ ਇੰਡਸਟਰੀ ਨੂੰ ਕਾਫੀ ਧੱਕਾ ਲੱਗ ਸਕਦਾ ਸੀ ਉਦੋਂ ਜਦੋਂ ਇਹ ਸਾਰੀ ਇੰਡਸਟਰੀ ਡਿਵੈਲਪ ਹੋਈ ਆ। ਉਦੋਂ ਲੋਕਲ ਕੰਟੈਂਟ ਨੂੰ ਜ਼ਿਆਦਾ ਤਰਜੀਹ ਦਿੱਤੀ ਜਾਂਦੀ ਸੀ ਕਿ ਦੇਸ਼ ਵਿੱਚ ਹੀ ਜਿਹੜੀ ਹੈ ਪ੍ਰੋਡਕਸ਼ਨ ਕੀਤੀ ਜਾਵੇ।
ਜੀ
ਲੇਕਿਨ ਬਾਅਦ ਦੇ ਵਿੱਚ ਜਦੋਂ ਡਿਵੈਲਪਮੈਂਟ ਜ਼ਿਆਦਾ ਹੋ ਗਈ ਅਤੇ ਉਹਦੇ ਮਗਰੋਂ ਵੀ ਇਹ ਜਿਹੜੀਆਂ ਪ੍ਰੈਕਟਿਸਿਜ਼ ਆ ਨਾ ਇਹ ਜਾਰੀ ਰੋਕ ਨਹੀਂ ਲਾਈ ਗਈ, ਇਹਦੇ ਨਾਲ ਜੋ ਜ਼ਿਆਦਾ ਪ੍ਰੋਡਕਸ਼ਨ ਲੱਗ ਪਈ, ਸਕੇਲ 'ਤੇ ਪ੍ਰੋਡਕਟ ਆਉਣ ਲੱਗ ਪਈ, ਫਿਰ ਉਹਦੇ ਕੰਟਰੋਲ ਨਹੀਂ ਕੀਤਾ ਗਿਆ, ਐਜ਼ ਇਟ ਇਜ਼ ਚੱਲਣ ਦਿੱਤਾ ਗਿਆ। ਪੋਲਿਊਸ਼ਨ ਹੈ ਤੁਹਾਡੀ ਮਿੱਦੇ ਨਾਲ ਇੱਕ ਮੈਂ ਸੁਣਨਾ ਕਿ 90% ਪੋਲਿਊਸ਼ਨ
ਜੀ
ਦੁਆਰਾ ਜਿਹੜਾ ਕੀਤਾ ਜਾਂਦਾ, ਚਿਮਨੀਆਂ ਦੇ ਦੁਆਰਾ ਜਿਹੜੀ ਉਹਨੂੰ ਜਾਲੀ ਜਾਂਦੀ ਹੈ। ਈਵਨ ਸਾਡੀਆਂ ਜਿਹੜੀਆਂ ਅੱਜ ਕੱਲ੍ਹ ਦੀਆਂ ਸਮਾਜਿਕ ਬਿਹੇਵੀਅਰਲ ਪੈਟਰਨ ਆ ਜਿਹੜਾ ਸਾਡਾ ਕਿ ਅਸੀਂ ਪਲਾਸਟਿਕ ਨੂੰ ਵਰਤ ਕੇ ਇੱਕਦਮ ਕੂੜਿਆਂ ਦੇ ਕਰਕਟ ਸਿੱਟ ਦਿੰਦੇ ਹਾਂ ਅਤੇ ਉਹਨਾਂ ਨੂੰ ਫਿਰ ਬਾਅਦ ਕਰਮਚਾਰੀ ਸਾੜਦੇ ਆ। ਉਹਨਾਂ ਨੂੰ ਸਾੜਨਾ ਇਸ ਲਈ ਪੈਂਦਾ ਕਿ ਅਗਰ ਉਹ ਦੁਬਾਰਾ ਦਿਖਾਈ ਦਿੰਦਾ ਆ ਤਾਂ
ਜੀ
ਉਹਨਾਂ 'ਤੇ ਐਕਸ਼ਨ ਲਿਆ ਜਾਂਦਾ ਆ,
ਜੀ ਜੀ
ਲੇਕਿਨ ਸਾੜਨ ਬਾਰੇ ਉਹਨਾਂ ਨੂੰ ਕੋਈ ਇੰਸਟਰਕਸ਼ਨਾਂ ਹੁੰਦੀਆਂ ਨਹੀਂ ਆ, ਉਹ ਉਹਨੂੰ ਖਤਮ ਕਰਕੇ ਆਪਣੀ ਜੋਬ ਕਰਦੇ ਆ। ਮੇਰੇ ਖਿਆਲ 'ਚ ਇਹ ਵੀ ਇੱਕ ਤਰ੍ਹਾਂ ਦੇ ਨਾਲ ਇਹਦੀ ਵਿਆਖਿਆ ਕੀਤੀ ਜਾ ਸਕਦੀ ਆ ਕਿ ਸ਼ੁਰੂ ਵਿੱਚ ਜਦੋਂ ਇੰਡਸਟਰੀ ਨੂੰ ਡਿਵੈਲਪ ਕਰਨਾ ਸੀ ਉਦੋਂ ਛੋਟਾਂ ਦਿੱਤੀਆਂ ਗਈਆਂ, ਲੇਕਿਨ ਬਾਅਦ ਵਿੱਚ ਕਾਬੂ ਨਹੀਂ ਕੀਤਾ ਗਿਆ ਉਹਦੀ। ਇਹਦੇ ਨਾਲ ਮੈਂ ਸਹਿਮਤ
ਹਾਂਜੀ,
ਹਾਂ
ਪਰ
ਤੁਹਾਡੀ
ਉਹ
ਗੱਲ
ਜਿਹੜੇ ਠੇਕੇ ਦਿੱਤੇ ਜਾਂਦੇ ਨੇ ਨਾ ਪਲਾਸਟਿਕ ਨੂੰ ਰਿਮੂਵ ਕਰਨ ਦੇ, ਉਹਦੇ ਵਿੱਚ ਉਹ ਰੀਸਾਈਕਲਿੰਗ ਦਾ ਸਾਰਾ ਕੁਝ ਕੰਪੋਨੈਂਟ ਹੁੰਦਾ ਹੈ ਅਤੇ ਜਿਹੜੇ ਠੇਕੇਦਾਰ ਹੈ ਉਹ ਪੈਸੇ ਬਚਾਉਣ ਦੇ ਲਈ ਉਹਨੂੰ ਜਾਲ ਕੇ ਬਸ ਰਾਹ ਪੈਂਦੇ ਨੇ, ਲਓ ਜੀ ਕਰਤਾ ਕਰਤਾ ਕਾਗਜ਼ ਭਰ ਦਿੰਦੇ ਨੇ, ਉਹ ਕੋਈ ਵੀ ਉਹਦੇ ਆਡੀਟਰ ਸਾਰੇ ਉਹ ਰਲੇ ਹੁੰਦੇ ਨੇ ਤਾਂ ਕੁਛ ਨਹੀਂ ਹੁੰਦਾ, ਨੋ ਰਿਜ਼ਲਟ ਐਟ ਆਲ। ਖੈਰ ਇਹ ਤਾਂ ਸੀ ਪੋਲਿਊਸ਼ਨ ਦੇ ਨਾਲ ਸੰਬੰਧ ਦੇ ਵਿੱਚ, ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ ਅਤੇ ਹਾਂਜੀ ਥੋੜ੍ਹੀ ਜਿਹੀ ਆਵਾਜ਼ ਦੇ ਵਿੱਚ ਸਮੱਸਿਆ ਆ ਰਹੀ ਸੀ, ਅਤੇ ਸਾਡੇ ਨਾਲ ਸੁਖਵਿੰਦਰ ਸੋਹਣ ਭਾਅ ਜੀ ਵੀ ਕੋਕਰਸਲ ਤੋਂ ਆ ਗਏ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਪਰਮਜੀਤ ਸਿੰਘ ਹੁਣੀ ਕਹਿ ਰਹੇ ਨੇ ਕਿ ਅਮਰੀਕ ਭਾਅ ਜੀ ਕਹਿੰਦੇ ਵੀ ਤੁਹਾਨੂੰ ਵੀ ਅਤੇ ਸਰੋਤਿਆਂ ਨੂੰ ਬੰਦੀ ਛੋੜ ਦਿਵਸ ਅਤੇ ਦਿਵਾਲੀ ਦੀਆਂ ਬਹੁਤ ਮੁਬਾਰਕਾਂ, ਸਵੀਟਸ ਭੇਜ ਰਹੇ ਹਾਂ ਕਰੋ ਮੂੰਹ ਮਿੱਠਾ। ਉਹਨਾਂ ਨੇ ਡੱਬਾ ਭੇਜ ਦਿੱਤਾ ਜੀ ਸਵੀਟਸ ਦਾ, ਅਤੇ ਇਹ ਵੀ ਇੱਕ ਹਾਂ ਇਹ ਤਰੀਕਾ ਵਧੀਆ ਆ। ਮੈਂ ਨਾ ਤੁਹਾਨੂੰ ਦੱਸਦਾ ਥੋੜ੍ਹੀ ਹਾਸੇ ਵਾਲੀ ਗੱਲ ਹੈ, ਪਿਛਲੇ ਸਾਲ ਮੇਰੇ ਬੇਟੇ ਦਾ ਵਿਆਹ ਸੀ ਤਾਂ ਕਾਰਡ ਭੇਜਣੇ ਸੀਗੇ। ਕਾਰਡ ਤਾਂ ਹੁਣ ਦੇਖੋ ਤੁਹਾਨੂੰ ਵੀ ਕਾਰਡ ਜਿਹੜਾ ਕਿੱਦਾਂ ਭੇਜ ਸਕਦੇ ਸੀਗੇ ਪੋਸਟ ਕਰਨਾ, ਅਤੇ ਫਿਰ ਅੱਜ ਕੱਲ੍ਹ ਇਹੀ ਆ ਵੀ ਵਟਸਐਪ 'ਤੇ ਭੇਜ ਦਿਓ ਜੀ, ਉਹ ਸੇਵ ਰਹਿੰਦਾ ਆ। ਅਤੇ ਇੱਦਾਂ ਹੀ ਮੈਂ ਨਾ ਇੰਗਲੈਂਡ ਕਨੇਡਾ ਅਮਰੀਕਾ ਆਪਣੇ ਮਿੱਤਰ ਸੱਜਣਾਂ ਨੂੰ ਰਿਸ਼ਤੇਦਾਰਾਂ ਨੂੰ ਸਾਰਿਆਂ ਨੂੰ ਨਾ ਕਾਰਡ ਵਟਸਐਪ 'ਤੇ ਭੇਜਤਾ, ਅਤੇ ਨਾਲ ਨਾ ਮਠਿਆਈ ਦਾ ਡੱਬਾ ਭੇਜਤਾ, ਮਠਿਆਈ ਦੇ ਡੱਬੇ ਦੀ ਫੋਟੋ ਜਿੱਦਾਂ ਹੁਣ ਪਰਮਜੀਤ ਸਿੰਘ ਹੋਣੀ ਭੇਜੀ ਆ। ਅਤੇ ਉਹ ਨਾ ਮੇਰੀ ਸਿਸਟਰ ਹੈ, ਵੱਡੀ ਸਿਸਟਰ ਤਾਇਆ ਜੀ ਦੀ ਬੇਟੀ, ਅਤੇ ਉਹਨੇ ਕੀ ਕੀਤਾ ਨਾਲ ਮੁਬਾਰਕਾਂ ਭੇਜਤੀਆਂ ਅਤੇ ਇੱਕ ਸੂਟ ਦੀ ਫੋਟੋ ਭੇਜਤੀ ਅਤੇ ਨਾਲ £50 ਭੇਜ ਦਿੱਤੇ, £50 ਦੀ ਫੋਟੋ, ਕਹਿੰਦੇ ਵੀ ਆਹ ਦੇਖ ਆਹ ਲਓ ਜੀ ਸ਼ਗਨ, ਅਤੇ ਜਿਸ ਤਰ੍ਹਾਂ ਤੁਸੀਂ ਭੇਜਿਆ ਅਤੇ ਉਸ ਤਰ੍ਹਾਂ ਅਸੀਂ ਤੁਹਾਨੂੰ ਭੇਜ ਦਿੰਦੇ ਹਾਂ। ਖੈਰ ਇਹ ਵੀ ਇੱਕ ਤਰੀਕਾ। ਸੋ ਦਿਵਾਲੀ ਵਾਲੇ ਦਿਨ ਹੁਣ ਜੀ ਮੈਂ ਤੁਹਾਨੂੰ ਭੇਜ ਦਿੰਦਾ ਪਟਾਕਿਆਂ ਦੀ, ਫਿਰ ਤੁਸੀਂ ਪਟਾਕੇ ਚਲਾ ਲਿਆ ਕਰੋ। ਅਤੇ ਲਾਡੀ ਬੈਂਸ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਅੱਛਾ ਪਾਲਾ ਬੈਂਸ ਉਹਨਾਂ ਦਾ ਅੱਜ ਹੈਪੀ ਬਰਥਡੇ ਵੀ ਆ, ਵਿਸ਼ ਕਰ ਦਿਓ। ਲਓ ਜੀ ਪਾਲਾ ਬੈਂਸ ਜੀ ਤੁਸੀਂ ਸਾਨੂੰ ਦੱਸਦੇ ਨਹੀਂ, ਅਤੇ ਦਿਵਾਲੀ ਵਾਲੇ ਦਿਨ ਬੜੀਆਂ ਖੁਸ਼ੀਆਂ ਦੇਖੋ ਮਨਾ ਰਹੇ ਨੇ, ਤੁਹਾਡੇ ਜਨਮ ਦਿਨ ਦੀ ਖੁਸ਼ੀ ਦੇ ਵਿੱਚ ਬਹੁਤ ਬਹੁਤ ਜਨਮ ਦਿਨ ਦੀ ਮੁਬਾਰਕ ਹੋਵੇ ਤੁਹਾਨੂੰ ਸਾਰਿਆਂ ਨੂੰ। ਅਤੇ ਅਮਰੀਕ ਭਾਅ ਜੀ ਹੁਣ ਉੱਧਰ ਅਮਰੀਕਾ ਦੀ ਗੱਲ ਕਰੀਏ, ਟਰੰਪ ਅਤੇ ਜੋ ਬਾਈਡਨ ਆਫਿਸ ਦੇ ਵਿੱਚ ਫਸੇ ਹੋਏ ਨੇ ਅਤੇ ਉਹ ਜਿੱਤਣ ਨੂੰ ਕਾਹਲਾ ਆ ਅਤੇ ਉਹ ਹਾਰ ਮੰਨ ਨਹੀਂ ਰਿਹਾ। ਅਤੇ ਮਨਦੀਪ ਸਿੰਘ ਹੁਣੀ ਵੀ ਕਹਿ ਰਿਹਾ ਕਿ ਲਾਸਟ ਟਾਈਮ ਤੁਸੀਂ ਕਿਹਾ ਸੀ ਕਿ US ਇਲੈਕਸ਼ਨ 'ਚ ਫਰੋਡ ਹੋਇਆ, ਫਿਰ ਡੈਮੋਕਰੇਟ ਹਾਊਸ ਆਫ ਸੈਨੇਟ ਕਿਵੇਂ ਹਾਰ ਗਏ, ਫਿਰ ਤਾਂ EVM 'ਚ ਵੀ ਫਰੋਡ ਪੋਸੀਬਲ ਹੈ। ਇਹਦੇ ਬਾਰੇ ਕਰੀਏ ਗੱਲ ਅਮਰੀਕ ਭਾਅ ਜੀ ਥੋੜ੍ਹੀ ਜਿਹੀ।
ਤੁਹਾਨੂੰ ਪਹਿਲਾਂ ਆਵਾਜ਼ ਠੀਕ ਹੋ ਸਕਦੀ ਆ, ਥੋੜ੍ਹਾ ਜਿਹਾ ਦੇਖਿਓ ਆਪਣੇ ਸਿਸਟਮ ਨੂੰ ਕੰਟਰੋਲ ਕੇ।
ਹਾਂਜੀ ਹਾਂਜੀ ਮੈਂ ਸਿਸਟਮ ਨੂੰ ਕਰ ਰਿਹਾ ਕੰਟਰੋਲ, ਇੱਕ ਮਿੰਟ। ਹਾਂਜੀ ਥੋੜ੍ਹਾ ਜਿਹਾ ਥੋੜ੍ਹੀ ਜਿਹੀ ਸਮੱਸਿਆ ਪਤਾ ਨਹੀਂ ਕਿੱਧਰੋਂ ਆ ਰਹੀ ਹੈ, ਪਰ ਮੈਂ ਦੇਖਦਾ ਇਹਨੂੰ ਆਪਾਂ, ਪਰ ਕੱਲ੍ਹ ਐਨੀਵੇ ਆਪਾਂ ਗੱਲਬਾਤ ਜਾਰੀ ਰੱਖਦੇ ਹਾਂ। ਅਤੇ
ਹਾਂਜੀ
ਹਾਂਜੀ EVM ਦੀ ਗੱਲ ਚੱਲ ਰਹੀ ਹੈ ਅਮਰੀਕਾ ਦੇ ਵਿੱਚ, ਕਹਿੰਦੇ ਕਹਿੰਦੇ ਇੰਡੀਆ 'ਚ EVM 'ਚ ਵੀ ਫਰੋਡ ਹੋ ਸਕਦਾ ਹੈ। ਅਤੇ ਅਮਰੀਕਾ ਦੇ ਫਰੋਡ ਦੀ ਆਪਾਂ ਗੱਲ ਕਰੀਏ ਕਿ ਉਹ ਹੁਣ ਕੇਸ ਵੀ ਚੱਲ ਰਹੇ ਨੇ ਜੋਰਜੀਆ ਦੇ ਵਿੱਚ, ਦੁਬਾਰਾ ਜਿਹੜੀ ਕਾਊਂਟਿੰਗ ਹੋ ਰਹੀ ਹੈ, ਤੁਹਾਡਾ ਕੀ ਓਬਜ਼ਰਵੇਸ਼ਨ ਹੈ ਪਿਛਲੇ ਕੁਛ ਦਿਨਾਂ ਤੋਂ?
ਅਮਨਦੀਪ, ਜਿੱਦਾਂ ਮੇਰੀ ਤਾਂ ਆਬਜ਼ਰਵੇਸ਼ਨ ਇਹੀ ਹੈ ਕਿ ਜਿੱਦਾਂ ਪਾਲਿਸੀ ਬੇਸ ਅਗਰ ਤੁਸੀਂ ਦੇਖੋ ਨਾ, ਟਰੰਪ, ਸ਼੍ਰੀ ਟਰੰਪ ਨੇ ਜੋ ਕੁਛ ਕੀਤਾ ਪਿਛਲੇ 64
ਸ਼੍ਰੀ
ਸਾਲਾਂ ਦੇ
ਟ੍ਰੰਪ।
ਵਿੱਚ, ਤੇ ਜਿਹੜੇ ਅਮਰੀਕਾ ਦੇ ਲੋਕ ਆ ਇਹਨਾਂ ਨੇ ਜੋ ਗੱਲਾਂ ਕੀਤੀਆਂ ਜਾਂ ਉਹ ਜੋ ਗੱਲਾਂ ਕਰ ਰਹੇ ਆ, ਇਹ ਜਿਹੜੀਆਂ ਗੱਲਾਂ ਆ ਨਾ ਅਮਨਦੀਪ, ਇਹ ਬੜੀਆਂ ਡੂੰਘੀਆਂ ਆ। ਹੁਣ ਜੇ ਤੁਸੀਂ ਪਾਲਿਸੀ ਬੇਸ ਤੇ ਦੇਖੋ ਤਾਂ ਉਹਨਾਂ ਨੇ ਜੋ ਕੀਤਾ ਅਮਰੀਕਾ ਦੇ ਵਿੱਚ ਉਹ ਵੀ ਠੀਕ ਹੈ, ਕਿ ਜਿਹੜੀਆਂ ਗੱਲਾਂ ਨਾ ਅਮਰੀਕਾ ਵਿੱਚ ਹੋਈਆਂ, ਪਾਲਿਸੀ ਦੀਆਂ ਹੋਈਆਂ, ਮਨਦੀਪ, ਪਾਲਿਸੀ ਫਰੇਮਵਰਕ ਜਿਹੜਾ ਕ੍ਰੀਏਟ ਕੀਤਾ ਟਰੰਪ ਨੇ, ਸ਼੍ਰੀ ਟਰੰਪ ਨੇ, ਉਹ ਵੀ ਉਹਦੇ ਅਨੁਸਾਰ ਤਾਂ ਲੱਗਦਾ ਸੀ ਕਿ ਸ਼੍ਰੀ ਟਰੰਪ ਇਹ ਇਲੈਕਸ਼ਨਾਂ ਜਿਹੜੀਆਂ ਜਿੱਤ ਜਾਊਗੇ। ਪਰ
ਅੱਛਾ।
ਜਿੱਦਾਂ ਜੋ ਬਾਈਡਨ, ਜਿਹੜੇ ਸ਼੍ਰੀ ਜੋ ਬਾਈਡਨ ਜਿਹੜੇ ਆ ਨਾ, ਉਹ ਇਲੈਕਸ਼ਨ ਜਿੱਤਣ ਲੱਗਦਾ ਵੀ ਉਹ ਇਲੈਕਸ਼ਨ ਜਿੱਤ ਗਏ ਆ। ਪਰ ਜਿੱਦਾਂ ਤੁਸੀਂ ਕੱਲ੍ਹ ਵੀ ਖੁਲਾਸਾ ਕੀਤਾ ਸੀ ਆਪਣੀ ਕਨਵਰਸੇਸ਼ਨ ਦੇ ਵਿੱਚ, ਜਦੋਂ ਸਾਡੀ ਇਨਫੋਰਮਲ ਗੱਲ ਹੋਈ ਸੀ, ਤੇ ਉਹਦੇ ਵਿੱਚ ਤੁਸੀਂ ਇਹ ਦੱਸਿਆ ਸੀ ਕਿ ਕਈ ਕਈ ਤਰ੍ਹਾਂ ਦੀਆਂ ਜਿਹੜੀਆਂ ਨਾ ਹੇਰਾ ਫੇਰੀਆਂ ਹੋਈਆਂ ਆ, ਤੇ ਉਹਦੇ ਉਹਨਾਂ ਕੋਲ ਸਬੂਤ ਵੀ ਆ, ਤੇ ਇਹ ਜਿਹੜੇ ਸਬੂਤ ਆ ਇਹਨਾਂ ਦੇ ਬੇਸ ਤਾਂ ਇੱਦਾਂ ਲੱਗਦਾ ਜਿੱਦਾਂ ਹੁਣ ਰੀਕਾਊਂਟਿੰਗ ਹੋ ਰਹੀ ਆ, ਹੁਣ
ਅੱਛਾ।
ਅਮਰੀਕਾ ਦੇ ਵਿੱਚ ਜਿੱਦਾਂ ਰੀਕਾਊਂਟਿੰਗ ਹੋ ਰਹੀ ਆ, ਰੀਕਾਊਂਟਿੰਗ ਦੇ ਵਿੱਚ ਹੋ ਵੀ ਸਕਦਾ ਕਿ ਸ਼੍ਰੀ ਟਰੰਪ ਦੁਬਾਰਾ ਜਿੱਤ ਜਾਣ, ਦੁਬਾਰਾ ਆ ਸਕਦੇ ਆ, ਜਿੱਦਾਂ ਦੀਆਂ ਧਾਂਦਲੀਆਂ ਦੇ ਸਬੂਤ ਮਿਲ ਰਹੇ ਆ, ਜਾਂ ਜਿੱਦਾਂ ਦੀਆਂ ਧਾਂਦਲੀਆਂ ਹੋਈਆਂ ਆ ਉੱਥੇ, ਅਸਲੀ ਧਾਂਦਲੀਆਂ ਹੋਈਆਂ। ਇੰਡੀਆ ਵਿੱਚ ਤਾਂ ਉੱਦਾਂ ਹੀ, ਜਿਸ ਵੇਲੇ ਕੋਈ ਵੀ ਪਾਰਟੀ ਹਾਰ ਜਾਂਦੀ ਨਾ, ਉਹ ਕਹਿ ਦਿੰਦੀ ਆ ਮਸ਼ੀਨਾਂ ਵਿੱਚ ਨੁਕਸ ਜਿਹੜੇ ਕਾਊਂਟ ਕਰਦੀਆਂ। ਫਿਰ ਅਮੈਰੀਕਾ ਦੇ ਵਿੱਚ ਹੁਣ ਮੈਨੂਅਲ ਅਮਨਦੀਪ ਕਾਊਂਟਿੰਗ ਸ਼ੁਰੂ ਹੋਈ ਆ, ਹੋ ਸਕਦਾ ਮੈਨੂਅਲ ਕਾਊਂਟਿੰਗ ਦੇ ਵਿੱਚ ਸ਼੍ਰੀ ਟਰੰਪ ਨੂੰ ਜਿੱਤ ਵੀ ਪ੍ਰਾਪਤ ਹੋ ਜਾਵੇ, ਹੋ ਸਕਦਾ ਸ਼੍ਰੀ ਬਿਡਨ ਦੁਬਾਰਾ
ਸਾਨੂੰ
ਫਿਰ ਜਿੱਤ ਜਾਣ, ਜਾਂ ਹੋਰ ਉਹਨਾਂ ਨੂੰ ਲੀਡ ਵੀ
ਇੱਕ
ਮਿਲ ਜਾਵੇ। ਅਮਰੀਕਾ ਵਿੱਚ ਕੁਛ ਵੀ, ਅਮਨਦੀਪ ਬਹੁਤ ਵੱਡਾ ਕੰਟਰੀ ਆ, ਸਰਪੰਚੀ ਉਹਨਾਂ ਦੇ ਕੋਲ ਆ, ਸਰਪੰਚ ਇਸ ਵੇਲੇ ਦੋ ਆਪਸ ਵਿੱਚ ਹੀ ਖੈਬੜ ਰਹੇ ਆ, ਦੋਵੇਂ ਇਸ ਵੇਲੇ ਰਾਸ਼ਟਰਪਤੀ ਆ। ਉਧਰੋਂ ਤਾਂ ਹੈ ਬਿਲ ਕਲਿੰਟਨ, ਸੋਰੀ ਬਿਲ ਕਲਿੰਟਨ ਕਿੱਥੋਂ ਆ ਗਿਆ ਵਿੱਚ, ਸ਼੍ਰੀ ਟਰੰਪ ਤਾਂ ਹੈਗਾ ਹੀ ਆ ਉੱਥੇ ਰਾਸ਼ਟਰਪਤੀ, ਇਸ ਵੇਲੇ 20 ਜਨਵਰੀ ਤੱਕ ਉਹਨੇ ਰਹਿਣਾ, ਤੇ ਦੂਜਾ ਇਲੈਕਟ ਰਾਸ਼ਟਰਪਤੀ ਆ ਸ਼੍ਰੀ ਬਿਡਨ, ਤੇ
ਨਹੀਂ ਤੁਹਾਨੂੰ
ਇਹਨਾਂ ਦੇ
ਹੋ ਕੀ
ਉਹਨਾਂ ਦੀਆਂ
ਗਿਆ?
ਵੀ ਗੱਲਾਂ
ਨਹੀਂ
ਤਾਂ ਉਹੀ ਜਾਣਦੇ ਆ ਉਹਦੀ।
ਮੈਨੂੰ ਇਹ ਦੱਸੋ ਵਾ ਆ ਕਿੱਧਰੋਂ ਤੁਸੀਂ ਕੋਈ ਸੰਸਕ੍ਰਿਤ ਦਾ ਚੈਨਲ ਦੇਖਣ ਲੱਗ ਪਏ, ਕੀ ਹੋਇਆ? ਪਹਿਲਾਂ ਤੁਸੀਂ ਤੁਹਾਡੀ ਹੁਣ ਤੁਹਾਡੀ ਉਰਦੂ ਖਰਾਬ ਹੋ ਗਈ ਆ ਲੱਗਦਾ ਮੈਨੂੰ, ਤੇ ਹੁਣ ਤੁਸੀਂ ਇਹ 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 ਕੀ ਫਨੋਮੇਨਾ ਆ ਇਹ ਫੰਡਾ? ਬਾਕੀ ਇਲੈਕਸ਼ਨਾਂ ਦੀ ਤਾਂ ਬਾਅਦ ਚੋਂ ਗੱਲ
ਅਮਨਦੀਪ
ਕਰਾਂਗੇ।
ਅਮਨਦੀਪ ਨੇ ਜਿੱਦਾਂ ਜਿਸ ਵੇਲੇ ਨਾ ਅਸੀਂ ਇੰਗਲਿਸ਼ ਪੜ੍ਹਾਉਂਦੇ ਆ ਸਕੂਲਾਂ ਦੇ ਵਿੱਚ, ਜਾਂ ਜਿਹੜੇ ਇੰਡੀਆ ਤੋਂ ਟ੍ਰੇਨ ਟੀਚਰ ਆਉਂਦੇ ਆ ਨਾ, ਉਹਨਾਂ ਨੂੰ ਬੜੀਆਂ ਸਮੱਸਿਆਵਾਂ ਹੁੰਦੀਆਂ। ਉਹ ਨਾ ਜਿੱਦਾਂ ਲਿਖਿਆ ਹੁੰਦਾ, ਜਿੱਦਾਂ ਸਕ੍ਰਿਪਟ ਲਿਖੀ ਹੁੰਦੀ ਆ, ਉਹ ਲਿਖਿਆ ਤਾਂ ਕੁਛ ਹੋਰ ਹੁੰਦਾ, ਜਿਸ ਵੇਲੇ ਤੁਸੀਂ ਬੋਲਦੇ ਆ ਨਾ, ਤੇ ਉਸ ਵੇਲੇ ਤੁਹਾਨੂੰ ਉਹ ਸ਼ੁੱਧ ਲੈਂਗੁਏਜ ਜਿੱਦਾਂ ਦੀ ਉਹਨਾਂ ਦੇ ਲੈਂਗੁਏਜ ਹੁੰਦੀ ਉੱਦਾਂ ਬੋਲਣਾ ਪੈਂਦਾ ਹੈ ਜਿੱਦਾਂ, ਹਨਾ। ਹੁਣ ਪੰਜਾਬੀ ਦੇ ਵਿੱਚ ਲਿਖਿਆ ਤਾਂ ਇਹ ਉਹਨੂੰ ਇਹ ਥੋੜਾ ਪੜ੍ਹਦੇ ਆ, ਉਹਨੂੰ ਤਾਂ ਪੜ੍ਹਦੇ ਇਹ, ਜਿੱਦਾਂ ਲਿਖਿਆ ਤਾਂ ਉਹਨਾਂ ਨੇ, ਉੱਦਾਂ ਦੇਖਣ ਵਿੱਚ ਉਹਨਾਂ ਆਉਂਦਾ ਨਾ। ਜੇ ਅਸੀਂ ਉਹਨਾਂ ਨੇ ਪੜ੍ਹੀਏ ਬੋਲਣ ਵਿੱਚ ਤਾਂ ਅਸੀਂ ਬੋਲੋ ਉਹਨਾਂ ਨੇ ਕਿਹਾ, ਲਿਖਿਆ ਹੁੰਦਾ ਉਹਨਾਂ ਨੇ, ਤੇ ਜਿੱਦਾਂ ਜਿਹਨਾਂ ਨੇ ਲਿਖਣ ਵਿੱਚ ਤਾਂ ਹੁੰਦਾ ਜਿਹਨਾਂ ਨੇ, ਪਰ ਪੜ੍ਹਨ ਵਿੱਚ ਜਿਹਨਾਂ ਨੇ ਲਿਖਦਾ, ਜਿਹੜੇ ਪੰਜਾਬੀ ਪੂਰੀ ਠੇਠ ਪੰਜਾਬੀ ਜਿਹਨੀ ਪੜ੍ਹੀ ਉਹ ਆ, ਤੇ ਜਿਹਨਾਂ ਦਾ ਪੰਜਾਬ ਦਾ ਜਨਮ ਆ, ਪਿੰਡਾਂ ਵਿੱਚ ਰਹਿ ਕੇ ਗੂੜੀ ਪੰਜਾਬੀ ਸਿੱਖੀ ਉਹ ਆ, ਜਿੱਦਾਂ ਤੁਸੀਂ, ਜਿੱਦਾਂ ਅਸੀਂ, ਜਿੱਦਾਂ ਸਾਡੇ ਜਿਹੜੇ ਸਾਰੇ ਸਰੋਤੇ, ਮੈਨੂੰ ਲੱਗਦਾ ਪੰਜਾਬੀ ਦੇ ਗੂੜੇ ਸਰੋਤੇ ਆ ਜਿਹੜੇ ਪੰਜਾਬੀ ਪੂਰੀ ਤਰ੍ਹਾਂ ਸਮਝਦੇ ਆ। ਹੁਣ ਕਈ ਵਾਰੀ ਜਿਹੜੇ ਸਰਕਾਰੀ ਰੇਡੀਓ ਹੁੰਦੇ ਨਾ, ਉਹ ਇੱਦਾਂ ਬੋਲਦੇ ਆ ਜਿੱਦਾਂ ਨਾ ਉਹ ਕਿਸੇ ਹੋਰ ਹੀ ਓਪਰੀ ਦੁਨੀਆ 'ਚ ਰਹਿੰਦੇ ਹੋਣ, ਜਾਂ ਪਤਾ ਨਹੀਂ ਕਿਹਨੂੰ ਉਹ ਪੰਜਾਬੀ ਸਿਖਾਲਦੇ ਹੁੰਦੇ ਆ। ਹੁਣ ਕਈ ਵਾਰੀ ਸਰਕਾਰੀ ਰੇਡੀਓ ਸੁਣ ਕੇ ਇੱਦਾਂ ਲੱਗਦਾ ਜਿੱਦਾਂ ਨਾ ਕਿਤੇ ਉਹ ਅਸਮਾਨ ਤੋਂ ਉਤਰੇ ਹੁੰਦੇ, ਤਾਂ ਉਹ ਇੱਦਾਂ ਪੰਜਾਬੀ ਨੂੰ ਬੋਲਦੇ ਜਿੱਦਾਂ ਕਿਤੇ ਹੋਰੇ ਕੋਈ ਭਾਸ਼ਾ ਆਵੇ, ਜਿੱਦਾਂ ਕੋਈ ਡੋਗਰੀ ਦੇ ਨਾਲ ਮਾੜੀ ਮੋਟੀ ਮਿਲਦੀ ਜੁਲਦੀ ਹੋਵੇ, ਇੱਦਾਂ ਲੱਗਦਾ ਜਿੱਦਾਂ ਨਾ ਹਰਨਾਮ ਸਿੰਘ ਦੀ ਭਾਸ਼ਾ ਬੋਲ ਰਹੇ ਹੁੰਦੇ ਆ। ਕਿਉਂਕਿ ਉਹਦੀ ਹਰਨਾਮ ਸਿੰਘ ਦੀ ਜਿਹੜੀ ਨੂੰਹ ਆ ਨਾ, ਉਹ ਡੋਗਰਿਆਂ ਦੀ ਕੁੜੀ ਆ, ਡੋਗਰੀ ਵਿੱਚ ਕਈ ਵਾਰੀ ਬੋਲ ਜਾਂਦੀ ਕਿਸੇ ਵੇਲੇ, ਉਹ ਵੀ ਸੁਣਾਵਾਂਗੇ ਤੁਹਾਨੂੰ ਮੈਂ। ਇਹਨਾਂ ਇਹਨਾਂ ਤੁਹਾਨੂੰ ਤਾਂ ਸਿਖਾਉਂਦਾ ਮੈਂ, ਕਈ ਵਾਰੀ ਨਾ ਸਰਕਾਰੀ ਰੇਡੀਓ ਸੁਣਦਾ ਹੁੰਦਾ ਆਸਟ੍ਰੇਲੀਆ ਦੇ ਵਿੱਚ, ਉਹ ਇਸ ਤਰ੍ਹਾਂ ਬੋਲਦੇ ਨੇਗੇ,
ਹੈਗੇ ਨਹੀਂ 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 ਹੁਣ ਉਹ ਸ਼੍ਰੀ ਮੋਹਰੇ ਲਾ ਗਏ,
ਹੈਗੇ ਨਹੀਂ ਤਾਂ ਜੇ
ਨਹੀਂ ਨਹੀਂ ਉਹ ਤੁਸੀਂ ਹੁਣ ਜ਼ਿਆਦਾ ਹੀ ਕਰਤਾ ਓਵਰ ਉਹ। ਮੈਂ ਨਹੀਂ, ਮੈਂ ਤੁਹਾਡੀ ਗੱਲ ਸਮਝਦਾ ਹਾਂ, ਪਰ ਜਿਹੜੀ ਮੈਂ ਤੁਹਾਨੂੰ, ਚਲੋ ਬੋਲੀ ਦੀ ਗੱਲ ਕਰਦੇ ਹਾਂ ਨਾਲ ਆਪਾਂ ਅਮਰੀਕਾ ਦੀ ਵੀ ਗੱਲ ਕਰਨੀ ਹੈ ਨਾ, ਇੱਕ ਵਾਰੀ ਨਾ।
ਕਿੰਨੇ ਆ?
ਹਾਂਜੀ, ਮਿਤੀ ਉਹ ਕੀ ਹੁੰਦੀ ਹੈ?
ਅੱਜ ਮਿਤੀ ਕਿੰਨੇ ਆ?
ਅੱਛਾ, ਡੇਟ
ਤਰੀਕ।
ਅੱਛਾ ਠੀਕ ਹੈ, ਮੈਂ ਹੈਗਾ ਪਤਾ ਨਹੀਂ ਮਿਤੀ
ਮੈਨੂੰ
ਕਿੰਨੀ
ਦੋ
ਹੈ।
ਤਿੰਨ ਮਿੰਟ ਸਮਝ ਹੀ ਨਹੀਂ ਆਈ ਕਿ ਮਿਤੀ ਮਿਤੀ ਕਰੀ ਜਾਂਦੇ ਆ, ਮਿਤੀ ਹੁੰਦਾ ਉਦਾਂ।
ਆਹੋ ਮੈਂ ਵੀ ਇੱਦਾਂ,
ਮੈਂ ਕਿਹਾ
ਮੈਂ ਸਵੇਰੇ ਗੁਰਬਾਣੀ ਵਿਚਾਰ ਕਰ ਰਿਹਾ ਸੀ, ਉਹ 'ਚ ਮਿੱਟੀ ਦਾ ਜ਼ਿਕਰ, ਮੈਂ ਕਿਹਾ ਸ਼ਾਇਦ ਮਿੱਟੀ ਪੁੱਛਦੇ ਕਿੰਨੀ ਆ, ਮੈਂ ਕਿਹਾ ਸ਼ਾਇਦ ਦੀਵੇ ਬਣਾਉਣੇ ਆ ਇਹਨਾਂ ਨੇ, ਔਖਾ ਬੜੀ, ਤੁਸੀਂ ਬੜੀ ਛੇਤੀ ਪ੍ਰਭਾਵਿਤ ਹੋ ਜਾਂਦੇ ਬੋਲੀਆਂ ਤੋਂ। ਇੱਕ ਨਾ ਆਪਣੇ ਡਾਕਟਰ ਐਮ ਐਸ ਰੰਧਾਵਾ ਹੋਏ ਨੇ, ਬੜਾ ਮਤਲਬ ਨਾਮ ਹੈ ਉਹਨਾਂ ਦਾ, ਵੱਡਾ ਨਾਮ ਹੈ। ਅਤੇ ਇੱਕ ਨਾ ਜਿੱਦਾਂ ਤੁਸੀਂ ਕਹਿੰਦੇ ਆ ਕਿ ਕਾਗਜ਼ੀ ਲੈਂਗੁਏਜ ਸਿੱਖਣ ਵਾਲੇ ਲੋਕ ਸ਼ਹਿਰਾਂ 'ਚ, ਚਲੋ ਜਿੱਦਾਂ ਵੀ ਆ, ਜਿਹੜੇ ਸੱਭਿਆਚਾਰ ਤੋਂ ਥੋੜ੍ਹਾ ਵੱਖ ਰਹਿ ਕੇ ਮਤਲਬ ਪੂਰੀ ਕਾਗਜ਼ੀ ਕਿਤਾਬਾਂ ਪੜ੍ਹ ਪੜ੍ਹ ਕੇ, ਉਹਨਾਂ ਇੱਕ ਬੀਬੀ ਸੀਗੀ, ਉਹ ਬੜੀ ਮਾਹਰ ਸੀ ਇੱਦਾਂ ਲਿਖਣ ਨੂੰ। ਅਤੇ ਉਹ ਡਾਕਟਰ ਸਾਹਿਬ ਕੋਲ ਆਈ, ਕਹਿੰਦੇ ਵੀ ਆਹ ਦੇਖੋ ਮੈਂ ਬੜਾ ਕੰਮ ਕਰਦੀ ਹਾਂ। ਡਾਕਟਰ ਸਾਹਿਬ ਕਹਿੰਦੇ ਠੀਕ ਹੈ, ਮਤਲਬ ਮੈਂ ਬੜੀ ਐਕਸਪਰਟ ਹਾਂ, ਬੜੀ ਉਹਦੀ ਭੂਮਿਕਾ ਬੰਨੀ ਮੇਰੇ ਵਰਗੇ ਚੇਲਿਆਂ ਨੇ ਉਹਦੀ, ਹੈ ਨਾ। ਅਤੇ ਉਹ ਕਹਿੰਦਾ ਇੱਦਾਂ ਕਰੋ ਬੀਬੀ ਜੀ ਵੀ ਉਹ ਕਿਉਂਕਿ ਐਮ ਐਸ ਰੰਧਾਵਾ ਸ਼ਾਇਦ ਮਤਲਬ ਸੈਕਟਰੀ ਵੀ ਰਹੇ ਨੇ, ਕਾਫੀ ਉੱਚ ਪਦਵੀਆਂ 'ਤੇ ਰਹੇ ਨੇ, ਉਹ ਕਹਿੰਦੇ ਤੂੰ ਇੱਦਾਂ ਕਰ ਮੇਰੇ ਨਾਲ ਨਾ ਪਿੰਡ ਚੱਲੀ, ਅਤੇ ਉੱਥੇ ਫਿਰ ਆਪਾਂ ਇਹ ਗੱਲਾਂ ਕਰਾਂਗੇ। ਤਾਂ ਚਲੋ ਉਹ ਕਾਰ 'ਚ ਗਏ ਅਤੇ ਉਹ ਉਤਰਨ ਲੱਗੇ ਕਾਰ 'ਚੋਂ, ਤਾਂ ਉੱਥੇ ਨਾ ਖੇਸੀ ਪਈ ਸੀਗੀ, ਇੱਕ ਖੇਸੀ ਨਾਲ ਲੈ ਗਏ ਉਹ। ਉਹਨੇ ਨਾ ਖੇਸੀ ਦਾ ਮੜਾਸਾ ਜਿਹਾ ਮਾਰਿਆ ਤੇ ਬੁੱਕਲ ਜਿਹੀ ਮਾਰੀ ਤੇ ਕਾਰ 'ਚੋਂ ਉਤਰੇ।
ਮੜਾਸਾ
ਕੀ ਹੁੰਦਾ? ਮੜਾਸਾ ਉਹ ਮਤਲਬ ਬਿੰਗਾ ਟੇਢਾ ਜਿਹਾ, ਠੀਕ ਹੈ। ਤੇ ਉਹ ਤੁਰ ਪਏ ਗਲੀ 'ਚ, ਜਾਂਦੇ ਤਾਂ ਕਾਰ ਬਾਹਰ ਖੜੀ ਤੇ ਬੀਬੀ ਨਾਲ ਤੁਰੀ ਉਹ। ਉਹ ਥੋੜੇ ਅੱਗੇ ਚਲੇ ਗਏ ਬੀਬੀ ਤੋਂ, ਇੱਦਾਂ ਲੱਗੇ ਵੀ ਇਕੱਲੇ ਇਕੱਲੇ ਆ ਰਹੇ ਆ। ਤਾਂ ਉਹਨੇ ਕੀ ਕੀਤਾ ਨਾ, ਉੱਥੇ ਇੱਕ ਨਾ ਪਿੰਡ ਦੀ ਔਰਤ ਸਿਰ ਦੇ ਉੱਤੇ ਟੋਕਰਾ ਚੱਕੀ ਆਉਂਦੀ ਸੀ ਗੋਹੇ ਦਾ ਜਾਂ ਵਟ ਐਵਰ, ਹੈ ਨਾ, ਅਤੇ ਉਹਨੂੰ ਨਾ ਮਸ਼ਕਰੀ ਕਰਤੀ, ਉਹਨੂੰ ਛੇੜਤਾ। ਅਤੇ ਉਹਨੂੰ ਤਾਂ ਪਤਾ ਨਹੀਂ ਸੀਗਾ ਵੀ ਇਹ ਅੰਦਰੋਂ ਤਾਂ ਉਹਨੂੰ ਸੂਟ ਪੈਂਟ ਪਾਇਆ ਹੋਇਆ। ਉਹਨਾਂ ਫਿਰ ਭਾਜੀ ਉਹ ਗਾਲ ਭਰਾਈ ਉੱਥੇ, ਉਹਦੀ ਮਾਂ ਭੈਣ ਇੱਕ ਕੀਤੀ ਖੜ ਕੇ, ਉਹ ਜਨਾਨੀ ਨੇ ਜਿਹੜੀ ਪਿੰਡ ਵਾਲੀ ਸੀ, ਕਿਉਂਕਿ ਉਹਨੂੰ ਛੇੜਿਆ ਸੀ ਨਾ, ਉਹਨੂੰ ਉਹਨੂੰ ਅਬਿਊਜ਼ ਹੋਇਆ ਸੀ, ਅਤੇ ਉਹਨਾਂ ਬਹੁਤ ਗਾਲ ਭਰਾਈ ਉਹ ਮੜਾਸੇ ਵਾਲੇ ਭਾਈ ਨੂੰ। ਅਤੇ ਉਹ ਜਾਨੂੰ ਬੀਬੀ ਵੀ ਰਲ ਗਈ ਪਿੱਛੇ, ਉਹ ਕਹਿੰਦੀ ਡਾਕਟਰ ਸਾਹਿਬ ਇਹ ਕੀ ਕੀਤਾ ਤੁਸੀਂ, ਵੀ ਮੈਨੂੰ ਉਮੀਦ ਨਹੀਂ ਸੀਗੀ ਤੁਸੀਂ ਆਹ ਕੰਮ ਵੀ ਕਰਦੇ, ਮੈਂ ਤਾਂ ਤੁਹਾਨੂੰ ਬਹੁਤ। ਕਹਿੰਦਾ ਬੀਬੀ ਆਪਣੀ ਕਾਪੀ ਕੱਢ, ਡੈਰੀ ਕੱਢ, ਆ ਜੋ ਇਹ ਬੋਲਦੀ ਹੈ ਸਾਰਾ ਲਿਖ ਲਾ, ਇਹ ਤੈਨੂੰ ਹੋਰ ਕਿਤੇ ਨਹੀਂ ਮਿਲਣਾ, ਤੇਰੀਆਂ ਲਿਖਤਾਂ ਦੇ ਵਿੱਚ ਇਹ ਕੰਮ ਆਊਗੀ, ਤੇਰੇ ਲਈ ਮੈਂ ਤੈਨੂੰ ਨੌਲੇਜ ਦੇਣ ਲਈ ਲਿਆਂਦੇ ਵੀ ਆਹ ਹੁੰਦੀ ਹੈ ਬੋਲੀ ਅਸਲ ਦੇ ਵਿੱਚ। ਹਾਂ, ਕਹਿੰਦੇ ਇਹ ਐਂਗਲ ਤੋਂ ਵੀ ਦੇਖਣਾ ਪੈਂਦਾ, ਇਕੱਲੀਆਂ ਕਿਤਾਬਾਂ ਪੜ੍ਹ ਪੜ੍ਹ ਕੇ ਨਹੀਂ ਹੁੰਦਾ ਕੰਮ, ਇਹ ਤੁਹਾਨੂੰ ਇੱਦਾਂ ਦੀ ਇਹ ਨੌਲੇਜ ਵੀ ਚਾਹੀਦੀ ਹੈ। ਸੋ ਇੱਕ ਹੁੰਦੀ ਹੈ ਕਾਗਜ਼ੀ ਬੋਲੀ ਜਿਹੜੀ ਤੁਸੀਂ ਸਰਕਾਰੀ ਚੈਨਲਾਂ 'ਤੇ ਸੁਣਦੇ ਹੋ, ਇੱਕ ਹੁੰਦੀ ਹੈ ਦੇਸੀ ਬੋਲੀ ਜਿਹੜੀ ਤੁਸੀਂ ਤਕਰੀਬਨ ਹਰਮਨ ਰੇਡੀਓ 'ਤੇ ਰੋਜ਼ ਹੀ ਆਨੰਦ ਮਾਣਦੇ ਹੋ, ਸੁਣਦੇ ਹਾਂ। ਸੋ ਇਹ ਜਿਹੜੇ ਨਾ ਮੁੱਦੇ ਆ, ਹੈ ਨਾ, ਇਹਨਾਂ 'ਤੇ ਆਪਾਂ ਨੂੰ ਗੱਲ ਮਤਲਬ ਕਰਨੀ ਬਣਦੀ ਹੈ ਕਿ ਇੱਕ ਨੈਚੁਰਲ ਲੈਂਗੁਏਜ ਆਪਾਂ ਯੂਜ਼ ਕਰਦੇ ਹਾਂ, ਕਰਨੀ ਹੈ ਨਾ। ਸੋ ਅਮਰੀਕ ਭਾਜੀ, ਗੱਲ ਚੱਲ ਰਹੀ ਸੀਗੀ ਅਮਰੀਕਾ ਦੇ ਵਿੱਚ ਧਾਂਦਲੀਆਂ ਦੀ, ਅਤੇ ਕੇਸ ਚੱਲ ਰਹੇ ਨੇ ਸਾਰੇ ਪਾਸੇ, ਇੱਧਰ ਉੱਧਰ ਹੋ ਰਹੇ ਨੇ, ਕਈ ਸਟੇਟਾਂ 'ਚ ਹੋ ਰਹੇ ਨੇ, ਅਤੇ ਉਹ ਕੰਸੀਡ ਨਹੀਂ ਕਰ ਰਿਹਾ। ਅਤੇ ਹੁਣ EVM ਦਾ ਮੁੱਦਾ ਉਠਾਇਆ ਸੀਗਾ, ਕਹਿੰਦੇ ਵੀ ਜੇ ਅਮਰੀਕਾ 'ਚ ਧਾਂਦਲੀ ਹੋ ਰਹੀ ਹੈ ਤਾਂ EVM 'ਚ ਕਿੱਦਾਂ ਨਹੀਂ ਹੋ ਸਕਦੀ। ਦੇਖੋ ਮੈਂ ਥੋੜ੍ਹੀ ਜਿਹੀ ਗੱਲ ਆਪਣੇ ਸਰੋਤਿਆਂ ਨੂੰ ਦੱਸਦਾ, ਆਪਣੇ ਦੱਸਦਾ ਕਿ ਜਿਹੜੀ EVM ਮਸ਼ੀਨ ਹੈ ਨਾ, ਉਹ ਔਨ ਚਿੱਪ ਹੈ, ਉਹ ਸਾਰੀ ਜਿਹੜੀ ਹੈ ਬਿਲਟ ਇਨ ਮਸ਼ੀਨ ਹੈ, ਉਹ ਇੰਟਰਨੈੱਟ ਨਾਲ ਕਨੈਕਟਡ ਨਹੀਂ ਹੈਗੀ, ਅਤੇ ਉਹ ਸਾਰੀ ਮੇਡ ਇਨ ਇੰਡੀਆ ਹੈ, ਇੰਡੀਆ ਦੀਆਂ ਚਿੱਪਸ, ਇੰਡੀਆ ਦਾ ਹੀ ਸਾਰਾ ਫਾਰਮੂਲਾ ਹੈ। ਅਤੇ ਦੂਜਾ ਜਿਹੜਾ ਅਮਰੀਕਾ ਦੇ ਵਿੱਚ ਹੈ, ਉਹ ਬੈਲਟ ਪੇਪਰਾਂ 'ਤੇ ਪਾਈ ਜਾਂਦੀ ਹੈ ਵੋਟ ਫਿਜ਼ੀਕਲੀ। ਹੁਣ ਬੈਲਟ ਪੇਪਰਾਂ ਦੇ ਵਿੱਚ ਬਹੁਤ ਵੱਡੀ ਧਾਂਦਲੀ ਜਿਹੜੀ ਆ ਉਹ ਪੋਸੀਬਲ ਹੈ, ਹੋਈ ਆ, ਹੋ ਸਕਦੀ ਹੈ। EVM ਮਸ਼ੀਨਾਂ ਤਾਂ ਕੰਪੈਰੇਟਿਵਲੀ ਵੋਟ ਪਾਉਣ ਵੇਲੇ ਘੱਟ ਹੁੰਦੀ ਆ, ਪਰ ਇਹਦਾ ਮਤਲਬ ਇਹ ਨਹੀਂ ਵੀ ਉਹ ਹੁੰਦੀ ਨਹੀਂ ਹੈਗੀ। ਹੁਣ ਅਮਰੀਕਾ ਦੇ ਵਿੱਚ ਕੀ ਹੋਇਆ ਕਿ ਜਦੋਂ ਵੋਟ ਪੈ ਰਹੀ ਸੀ ਪਹਿਲਾਂ ਤਾਂ ਉੱਥੇ ਕਹਿੰਦੇ ਧਾਂਦਲੀ ਹੋਈ ਆ, ਫਿਰ ਜਦੋਂ ਗਿਣਤੀ ਹੋਈ ਆ ਉੱਥੇ ਹੋਈ ਆ, ਕਿਉਂਕਿ ਉਹ ਮੈਨੁਅਲੀ ਹੋ ਰਹੀ ਆ। ਅਤੇ ਦੂਜੀ, ਜਦੋਂ ਉਹ ਡਾਟਾ ਅਪਲੋਡ ਕੀਤਾ ਜਾ ਰਿਹਾ ਸੀ, ਉਹ ਸੋਫਟਵੇਅਰ 'ਚ ਕੀਤਾ ਜਾ ਰਿਹਾ ਸੀਗਾ, ਜਿਹੜੀ ਮਤਲਬ ਮੈਂ ਰਿਪੋਰਟਸ ਦੇਖ ਰਿਹਾ ਹਾਂ, ਮਤਲਬ ਮੈਂ ਦੋਨਾਂ ਪੱਖਾਂ ਦੀ ਦੇਖ ਰਿਹਾ, ਅਤੇ ਉੱਥੇ ਕਹਿੰਦੇ ਆ ਵੀ ਸ਼ਾਇਦ 52 ਜਾਂ 53 ਕਾਊਂਟੀਜ਼ ਦੇ ਵਿੱਚ ਗਲਿਚ ਹੋਈ ਆ। ਗਲਿਚ ਦਾ ਮਤਲਬ ਇਹ ਹੈ ਕਿ ਫੋਰ ਐਗਜ਼ਾਮਪਲ, ਇੱਕ ਥਾਂ 16,000 ਵੋਟ ਟਰੰਪ ਦੀ ਸੀ ਤਾਂ 9,000 ਵੋਟ ਬਾਈਡਨ ਦੀ ਸੀ, ਉਹ ਚੈਨਲ ਵਾਲੇ ਦਿਖਾ ਰਹੇ ਨੇ, ਅਤੇ ਵਿਦਇਨ 1 ਸੈਕਿੰਡ ਉਹ ਸਵਾਪ ਹੋ ਗਈ, 16,000 ਬਾਈਡਨ ਦੀ ਬਣ ਗਈ ਅਤੇ 9,000 ਟਰੰਪ ਦੀ ਰਹਿ ਗਈ। ਬਾਅਦ ਦੇ ਵਿੱਚੋਂ ਇਹ ਪ੍ਰੂਵ ਹੋਇਆ ਕਿ ਉਹ ਕਹਿੰਦੇ ਸੋਫਟਵੇਅਰ ਗਲਿਚ ਸੀਗਾ ਜੀ ਇਹ। ਸੋ ਜਿਹੜੇ ਗਲਿਚ ਹੈ, ਇਹ ਕਿੱਦਾਂ ਗਲਿਚ ਹੋ ਗਏ? ਹੁਣ ਜਿਹੜਾ ਪੈਟਰਨ ਕੱਢਿਆ 53 ਜਾਂ 55 ਗਲਿਚਾਂ ਦਾ, ਉਹਦੇ ਵਿੱਚ ਸਾਰੀਆਂ ਜਿਹੜੀਆਂ ਵੋਟਾਂ ਨੇ ਟਰੰਪ ਦੀਆਂ ਬਾਈਡਨ ਨੂੰ ਗਈਆਂ ਨੇ। ਇਹ ਇਹ ਕਹਿੰਦੇ ਇੱਦਾਂ ਕਿੱਦਾਂ ਹੋ ਸਕਦੀ ਵੀ, ਮਤਲਬ ਉਹਦੀਆਂ ਉਹਨੂੰ ਨਹੀਂ ਗਈਆਂ ਵੱਧ, 'ਚ ਉਹਦੀਆਂ ਉਹਨੂੰ ਚਲੇ ਗਈਆਂ ਵੱਧ। ਸੋ ਇਹ ਇੱਕ ਪੈਟਰਨ ਜਿਹੜਾ ਸਾਹਮਣੇ ਆ ਰਿਹਾ ਆ। ਹੁਣ ਮੁੱਦਾ ਇਹ ਨਹੀਂ ਹੈਗਾ ਵੀ ਕੌਣ ਜਿੱਤੇ ਦਾ ਕੌਣ ਹਾਰੇ, ਵੀ ਆਰ ਅਗੇਂਸਟ ਨੋਬਡੀ, ਵੀ ਆਰ ਵਿਦ ਨੋਬਡੀ। ਰੌਲਾ ਇਹ ਹੈ ਵੀ ਜਿਹੜੀ ਵੋਟ ਹੈ ਉਸਨੂੰ ਹਾਈਜੈਕ ਕਿੱਦਾਂ ਕੀਤਾ ਜਾ ਰਿਹਾ ਹੈ, ਉਸਨੂੰ ਮਿਸਯੂਜ਼ ਕਿੱਦਾਂ ਕੀਤਾ ਜਾ ਰਿਹਾ। ਇਹ ਤਾਂ ਅਮਰੀਕਾ ਭਾਅ ਜੀ ਆਸਟ੍ਰੇਲੀਆ ਦੇ ਵਿੱਚ ਸਿਸਟਮ ਬਣਦੇ ਨੇ, ਵੈਲਫੇਅਰ ਦੇ ਸਿਸਟਮ ਬਣਦੇ ਨੇ, ਕੋਈ ਹੋਰ ਐਪਲੀਕੇਸ਼ਨ ਜਾਂਦੀਆਂ, ਇਮੀਗ੍ਰੇਸ਼ਨ ਦੀਆਂ ਪਾਲਿਸੀਆਂ ਬਣਦੀਆਂ ਨੇ, ਅਤੇ ਬੰਦੇ ਜਿਹੜੇ ਨੇ ਉਹ ਸਿਸਟਮ ਨੂੰ ਤੋੜ ਮਰੋੜ ਕੇ ਉਹ 'ਚੋਂ ਚੋਰ ਮੋਰੀਆਂ ਕੱਢ ਕੇ ਆਪਣੇ ਫਾਇਦੇ ਲਈ ਉਹਨੂੰ ਵਰਤਦੇ ਨੇ। ਸੋ ਇਹੀ ਕੰਮ ਹੁਣ ਵੋਟਾਂ 'ਚ ਹੋ ਰਿਹਾ ਆ, ਉਹ ਚਾਹੇ ਅਮਰੀਕਾ ਹੋਵੇ ਚਾਹੇ ਇੰਡੀਆ ਹੋਵੇ। ਹੁਣ ਇੰਡੀਆ ਦੀ ਹੇਰਾਫੇਰੀਆਂ ਤੁਹਾਨੂੰ ਮੈਂ ਦੱਸ ਦਿੰਦਾ। ਹੁਣ ਬਿਹਾਰ 'ਚ ਵੋਟਾਂ ਪੈ ਕੇ ਹਟੀਆਂ ਨੇ, ਆਪਾਂ ਇਹ ਨਹੀਂ ਕਹਿ ਰਹੇ ਉੱਥੇ ਹੇਰਾਫੇਰੀਆਂ ਨਹੀਂ ਹੋਈਆਂ ਹੋਊਗੀਆਂ ਜਾਂ ਹੋਈਆਂ ਹੋਊਗੀਆਂ। ਅਸੀਂ ਪਿਛਲੇ, ਤੁਸੀਂ ਵੀ ਪਿਛਲੇ 40-50 ਸਾਲ ਤੋਂ ਵੋਟਾਂ ਦਾ ਦੇਖ ਰਹੇ, ਅਸੀਂ ਵੀ ਦੇਖ ਰਹੇ, ਸਾਰਿਆਂ ਨੂੰ ਪਤਾ ਪਿੰਡਾਂ 'ਚ ਵੋਟਾਂ ਕਿੱਦਾਂ ਪੈਂਦੀਆਂ। ਇੱਥੋਂ ਤੱਕ ਕਿ ਡੱਬਿਆਂ ਦੇ ਡੱਬੇ ਜਿਹੜੇ ਬੂਥ ਕੈਪਚਰ ਕੀਤੇ ਜਾਂਦੇ ਨੇ, ਉੱਥੇ ਪੁਲਿਸ ਵਾਲੇ ਖੜ੍ਹ ਕੇ ਵੋਟਾਂ ਪੁਆਈਆਂ ਜਾਂਦੀਆਂ ਨੇ, ਮਰਿਆਂ ਦੀਆਂ ਵੋਟਾਂ ਪੁਆਈਆਂ ਜਾਂਦੇ ਨੇ। ਸਾਡਾ ਸਿਸਟਮ ਜਿਹੜਾ EVM ਤਾਂ ਹੁਣ ਆਈ ਹੈ ਨਾ, ਚਲੋ ਮੰਨ ਲੈਂਦੇ EVM ਦੇ ਵਿੱਚ ਨੁਕਸ ਹੋਊਗਾ, ਜਿਹੜਾ ਕਿ ਹਜੇ ਤੱਕ ਵੈਸੇ ਕੋਈ ਪ੍ਰੂਵ ਨਹੀਂ ਕਰ ਸਕਿਆ, ਪਰ ਜਿਹੜੀਆਂ ਗੱਲਾਂ ਸਾਡੇ ਅੱਖਾਂ ਦੇ ਸਾਹਮਣੇ ਹੋ ਚੁੱਕੀਆਂ ਨੇ, ਸਾਨੂੰ ਪਤਾ ਵੀ ਪਿੰਡ ਦੇ ਮਰੇ ਹੋਏ ਬੰਦਿਆਂ ਨੇ ਵੀ ਵੋਟਾਂ ਸਾਡੇ ਸਾਹਮਣੇ ਪਈਆਂ ਨੇ, ਪਿੰਡ ਦੀਆਂ ਕੁੜੀਆਂ ਜਿਹੜੀਆਂ ਉਹਨੇ ਦੋ ਦੋ ਵੋਟਾਂ ਨੇ, ਪਿੰਡ ਦੀਆਂ ਕੁੜੀਆਂ ਜਿਹੜੀਆਂ ਵਿਆਹ ਹੋਈਆਂ ਨੇ ਉਹਨਾਂ ਦੇ ਸਹੁਰੇ ਵੀ ਵੋਟ ਬਣੀ ਹੋਈ ਹੈ ਅਤੇ ਇੱਧਰ ਵੀ ਵੋਟ ਬਣੀ ਹੋਈ ਹੈ। ਪਿੰਡ ਦੀਆਂ ਇਹੋ ਜਿਹੀਆਂ ਵੋਟਾਂ ਵੀ ਨੇ ਜਦੋਂ ਪਾਉਣ ਜਾਂਦੇ ਨੇ ਵੋਟ ਪਹਿਲਾਂ ਹੀ ਪਈ ਹੁੰਦੀ ਆ। ਇਹ ਤਾਂ ਪ੍ਰੂਵਨ ਹੈ ਨਾ, ਇਹ ਤਾਂ ਸਾਰਾ ਕੁਛ ਪ੍ਰੂਵ ਅਸੀਂ ਅੱਖੀਂ ਦੇਖ ਚੁੱਕੇ ਹਾਂ, ਫਰੋਡ ਇਹ, ਠੀਕ ਹੈ। ਸੋ ਇਸ ਕਰਕੇ ਇਹ ਜਿਹੜੀਆਂ ਗੱਲਾਂ ਮੈਂ ਸਮਝਦਾ ਹਾਂ ਕਿ ਇਹ ਬੇਸ਼ੱਕ 3 ਹਫ਼ਤੇ ਹੋਰ ਲੱਗ ਜਾਣ, 4 ਹਫ਼ਤੇ ਹੋਰ ਲੱਗ ਜਾਣ, ਟਰੰਪ ਚਾਹੇ ਮੁੜ ਕੇ ਹਾਰ ਜਾਵੇ, ਪਰ ਇੱਕ ਵਾਰੀ ਟਰੰਪ ਨੂੰ ਇਹ ਚੀਜ਼ਾਂ ਉਹ ਕੇਸ ਕਰਕੇ ਸਾਹਮਣੇ ਲਿਆ ਕੇ ਲੋਕਾਂ ਨੂੰ ਅਵੇਅਰਨੈਸ ਤਾਂ ਹੋਵੇ ਤਾਂ ਕਿ ਅਗਲੀ ਵਾਰੀ ਇਹਦੀ ਪੜਚੋਲ ਹੋ ਕੇ ਇਹਨੂੰ ਦਰੁਸਤ ਕੀਤਾ ਜਾਵੇ। ਇੱਦਾਂ ਥੋੜ੍ਹੋ ਮਤਲਬ ਵੀ ਤੁਸੀਂ ਮਤਲਬ ਹਰੇਕ ਇਲੈਕਸ਼ਨਾਂ ਦੇ ਵਿੱਚ ਹੁਣ ਐਤਕੀ ਡੈਮੋਕ੍ਰੈਟ ਨੇ ਕੀਤਾ, ਅਗਲੀ ਵਾਰ ਰਿਪਬਲਿਕਨ ਕਰਨਗੇ, ਵਟਸ ਦ ਡਿਫਰੈਂਸ? ਜੇ ਜਿੱਤਣਾ ਹੀ ਹੇਰਾਫੇਰੀ ਨਾਲ, ਫਿਰ ਵੋਟਾਂ ਪਵਾਉਣ ਦਾ, ਇੰਨੇ ਪੈਸੇ ਖਰਚਣ ਦਾ, ਇੰਨਾ ਡਰਾਮਾ ਕਰਨ ਦੀ ਕੀ ਲੋੜ ਹੈ? ਫਿਰ ਜਿਹੜਾ ਬੇਸਿਕ ਫੰਡਾਮੈਂਟਲ ਹੈ, ਸਪਿਰਿਟ ਆਫ ਦਾ ਵੋਟਿੰਗ ਇਜ਼ ਡੈਡ। ਤੁਹਾਡਾ ਕੀ ਖਿਆਲ ਹੈ ਭਾਜੀ?
ਅਮਦੀਪ, ਇਹਦਾ ਤੁਸੀਂ ਖੁਲਾਸਾ ਕਰ ਹੀ ਦਿੱਤਾ ਆ, ਜਿੱਦਾਂ ਅਮੈਰੀਕਾ ਵਿੱਚ ਜਿਹੜੀ ਆ ਧਾਂਦਲੀਆਂ ਹੋਈਆਂ ਜਾਂ ਨਹੀਂ ਹੋਈਆਂ, ਉਹਨਾਂ ਦੀ ਰੀਕਾਊਂਟਿੰਗ ਹੋ ਰਹੀ ਆ, ਕਾਫੀ ਡੂੰਘਾਈ ਦੇ ਵਿੱਚ ਤੁਸੀਂ ਡਿਸਕਸ਼ਨ ਕੀਤੀ ਆ। ਲੇਕਿਨ ਜਿੱਥੋਂ ਤੱਕ EVM ਮਸ਼ੀਨਾਂ ਦਾ ਸਵਾਲ ਹੈ ਨਾ, ਜਿੱਦਾਂ ਭਾਰਤ ਦੇ ਵਿੱਚ ਹੇਰਾਫੇਰੀ ਹੁੰਦੀ ਬੀਜੇਪੀ ਪਾਰਟੀ ਕਿਸੇ ਇਲਾਕੇ ਵਿੱਚ ਜਿੱਤਦੀ ਆ, ਕਿਸੇ ਸਟੇਟ ਵਿੱਚ ਜਿੱਤ ਜਾਂਦੀ ਆ, ਉੱਥੇ EVM ਦੀ ਧਾਂਦਲੀ ਹੁੰਦੀ ਆ। ਜਾਂ ਜੇ ਦਿੱਲੀ ਵਿੱਚ ਆਮ ਆਦਮੀ ਪਾਰਟੀ ਜਿੱਤ ਗਈ, ਉੱਥੇ EVM ਦੀ ਧਾਂਦਲੀ ਨਹੀਂ ਹੁੰਦੀ। ਮੇਰੇ ਕਹਿਣ ਦਾ ਭਾਵ ਇਹ ਆ ਕਿ ਜਿੱਥੇ ਮੋਦੀ ਸਾਹਿਬ ਦੀ ਸਰਕਾਰ ਬਣਦੀ ਆ ਜਾਂ ਜਿੱਥੇ ਮੋਦੀ ਸਾਹਿਬ ਦੀ ਪਾਰਟੀ ਜਿੱਤੀ ਆ, ਉੱਥੇ EVM ਦੇ ਘੁਟਾਲੇ ਹੁੰਦੇ ਆ, ਜਿੱਥੇ ਉਹ ਹਾਰ ਜਾਂਦੇ ਆ ਉੱਥੇ ਨਹੀਂ ਹੁੰਦੇ। ਤੁਸੀਂ ਇਸ ਗੱਲ ਦੇ ਨਾਲ ਕਿੰਨੀ ਕੁ ਸਹਿਮਤੀ ਪ੍ਰਗਟ ਕਰਦੇ ਹੋ?
ਹਾਂਜੀ ਭਾਜੀ, ਮੈਂ ਤੁਹਾਡੇ ਨਾਲ ਦੇਖੋ ਸਹਿਮਤ ਹਾਂ ਕਿ ਜਿੱਥੇ ਤਾਂ ਕੋਈ ਰਿਜ਼ਲਟ ਜਿਹੜੇ ਫੇਵਰੇਬਲ ਆਉਂਦੇ ਨੇ ਆਪਣੇ, ਉਹ ਨਹੀਂ ਹੁੰਦੇ। ਦਿੱਲੀ ਦੇ ਵਿੱਚ ਜਿਹੜੀ ਆ ਉਹ ਧਾਂਦਲੀ ਨਹੀਂ ਹੁੰਦੀ, ਕਿਉਂਕਿ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਜਿੱਤਦੀ ਆ। ਜਿੱਥੇ ਮੋਦੀ ਸਾਹਿਬ ਜਿੱਤ ਜਾਂਦੇ ਨੇ ਜਾਂ ਕਾਂਗਰਸ ਜਿੱਤ ਜਾਂਦੀ ਆ, ਵਿਰੋਧੀ ਇੱਕ ਦੂਜੇ ਦੇ ਫਿਰ ਇਲਜ਼ਾਮ ਲਾਉਂਦੇ ਨੇ, ਫਿਰ EVM 'ਤੇ ਇਲਜ਼ਾਮ ਲਾਉਂਦੇ ਨੇ, ਫਿਰ ਸਿਸਟਮ 'ਤੇ ਲਾਉਂਦੇ ਨੇ, ਪਰ ਅਨਟਿਲ ਨਾ ਉਹ ਲੱਗਦੇ ਨੇ ਇਲਜ਼ਾਮ, ਚੈਲੇਂਜ ਵੀ ਹੋਏ ਨੇ, ਕੋਈ ਜਾ ਕੇ ਅੱਜ ਤੱਕ ਉਹਨੂੰ ਪ੍ਰੂਵ ਨਹੀਂ ਕਰ ਸਕਿਆ, ਕੋਈ ਵੀ ਜਾ ਪ੍ਰੂਵ ਨਹੀਂ ਕਰ ਸਕਿਆ। ਅਤੇ ਆਈ ਐਮ ਵੈਰੀ ਇੰਟਰਸਟਿਡ ਇਨ ਅਮੈਰੀਕਾ ਕਿ ਜੋ ਇਹ ਅਮੈਰੀਕਾ ਦੇ ਵਿੱਚ ਹੁਣ ਹੋ ਰਿਹਾ ਆ, ਟਰੰਪ ਕੇਸ ਕਰ ਰਿਹਾ ਆ, ਮਤਲਬ ਆਈ ਵਾਂਟ ਟੂ ਲੁੱਕ ਐਟ ਇਟ ਕਿ ਉਹ ਚੈਲੇਂਜ ਕਰ ਰਿਹਾ ਸਿਸਟਮ ਨੂੰ, ਉਹਦੇ ਜਿਹੜੇ ਸਪੋਰਟਰ ਨੇ ਉਹ ਚੈਲੇਂਜ ਕਰ ਰਹੇ ਨੇ, ਐਂਡ ਆਈ ਥਿੰਕ ਇਟਸ ਟਾਈਮ ਟੂ ਪ੍ਰੂਵ ਨਾਓ। ਨਹੀਂ ਤਾਂ ਫਿਰ ਇਹ ਸਾਰਾ ਹਵਾ ਦੇ ਵਿੱਚ ਹੀ ਆ, ਜਿੱਦਾਂ ਇੰਡੀਆ ਦੇ ਵਿੱਚ ਇਹ ਸਾਰਾ ਡਰਾਮਾ ਹੁੰਦਾ ਆ, ਮੁੜ ਕੇ ਮਤਲਬ ਬਲੇਮ ਜਿਹੜਾ ਆ ਉਹ EVM ਮਸ਼ੀਨਾਂ ਨੂੰ ਦੇਣਾ ਹੁੰਦਾ, ਯੂ ਗਾਟ ਟੂ ਬਲੇਮ ਸੰਬੜੀ ਜਾਂ ਸਮਥਿੰਗ, ਹੈ ਨਾ, ਆਪਣੇ 'ਤੇ ਨਹੀਂ ਬਲੇਮ ਲੈਣਾ, ਆਪਾਂ ਕਿਸੇ ਨਾ ਕਿਸੇ ਸਿਸਟਮ 'ਤੇ ਦੇਣਾ ਆ, ਠੀਕ ਹੈ। ਸੋ ਇਸ ਕਰਕੇ
ਸਮਾਜ ਵਿੱਚ ਵੀ,
ਹਾਂ ਘਰਾਂ 'ਚ ਵੀ ਇੱਦਾਂ ਹੀ ਆ,
ਘਰਾਂ ਵਿੱਚ ਵੀ ਇੱਦਾਂ ਹੀ ਹੁੰਦਾ, ਜੇ ਕਿਸੇ ਨੂੰ ਨਾ ਸਕਸੈਸ ਨਹੀਂ ਮਿਲਦੀ ਆ, ਉਹ ਸਕਸੈਸਫੁਲ ਨਹੀਂ, ਚਾਹੇ ਉਹ ਆਦਮੀ ਆ ਜਾਂ ਔਰਤ ਆ ਕੋਈ ਵੀ ਆ, ਉਹਦਾ ਬਲੇਮ ਅਸੀਂ ਦੂਜੇ 'ਤੇ ਦੇਣੇ ਆ ਨਾ, ਤੇ ਉਹਨੇ ਮੈਨੂੰ ਇਦਾਂ ਉਹਨੇ ਮੇਰੀ ਜੜ੍ਹਾਂ 'ਚ ਤੇਲ ਦਿੱਤਾ ਜਾਂ ਉਹਨੇ ਮੈਨੂੰ ਹਰਾਇਆ ਜਾਂ ਉਹਨੇ ਮੈਨੂੰ ਅੱਗੇ ਨਹੀਂ ਵਧਣ ਦਿੱਤਾ, ਲੇਕਿਨ ਇਹਦੇ ਕਈ ਕਾਰਨ ਹੋ ਸਕਦੇ ਆ, ਕੋਈ ਡਿਗਰੀ ਆਫ ਐਲੀਮੈਂਟ ਇਹ 'ਚ ਹੋਵੇ ਵੀ ਪੋਸੀਬਿਲਿਟੀ, ਪਰ ਆਮ ਤੌਰ 'ਤੇ ਜਿਹੜੀ ਜੇ ਤੁਸੀਂ ਵਧਣਾ ਹੀ ਜਾਣਾ ਪੈਂਦਾ ਅੱਗੇ, ਉਹਦੇ ਤੋਂ ਕੋਈ ਨਹੀਂ ਹੋ ਸਕਦਾ। ਤੁਸੀਂ ਵੀ ਇਸ ਗੱਲ ਦੇ ਨਾਲ ਸਹਿਮਤ ਆ, ਅਸੀਂ ਵੀ ਇਸ ਗੱਲ ਦੇ ਨਾਲ, ਸਾਡੇ ਸਰੋਤੇ ਵੀ ਸ਼ਾਇਦ ਇਸ ਗੱਲ ਦੇ ਨਾਲ ਸਹਿਮਤ ਹੋਣਗੇ, ਕਿਹੜੀ ਦੂਸ਼ਣਬਾਜ਼ੀ ਆ ਨਾ, ਤੇ ਉਹ ਉਹ ਜਿਹੜੀ ਆ ਉਹ ਗਰੇਜ਼ ਕਰਨਾ ਚਾਹੀਦਾ, ਪਰ ਕਈ ਵਾਰੀ ਹੁੰਦਾ ਨਹੀਂ ਕਿ ਹਿਊਮਨ ਨੇਚਰ ਆ ਸਾਡੀ, ਉਹਦੇ 'ਚ ਅਸੀਂ ਵੀ ਹਾਂ, ਤੁਸੀਂ ਵੀ ਹਾਂ, ਸਾਰੇ ਹੀ ਆ। ਇਹਦੇ 'ਤੇ ਇਸ ਗੱਲ ਨੂੰ ਸਮੇਟ ਕੇ ਕੋਈ ਹੋਰ
ਭਾਜੀ, ਇੱਕ ਇੱਕ ਹੋਰ ਆਬਜ਼ਰਵੇਸ਼ਨ ਥੋੜ੍ਹੀ ਅਮਰੀਕਾ ਦੀ ਕਰਨਾ ਚਾਹੁੰਦੇ ਹਾਂ, ਉਹ ਇਸ ਇੱਕ ਇੱਕ ਬ੍ਰੇਕ ਤੋਂ ਬਾਅਦ ਕਰਦੇ ਹਾਂ ਜੀ, ਥੋੜ੍ਹਾ ਜਿਹਾ ਮੇਰਾ ਖਿਆਲ ਨੈਟਵਰਕ ਵੀ ਆਪਾਂ ਸਹੀ ਕਰ ਲਈਏ, ਇਸ ਤੋਂ ਬਾਅਦ ਫਿਰ ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਜੁੜਦੇ ਹਾਂ ਅਤੇ ਫਿਰ ਹੋਰ ਗੱਲਾਂ ਬਾਤਾਂ ਕਰਾਂਗੇ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਘੱਟ ਸਮੇਂ 'ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ। ਗ੍ਰਿਫਿਨ ਕਾਲਜ, ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡੀਇੰਗ ਐਨਵਾਇਰਨਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 ਹਰਸ਼ਲ ਸਟਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫੋਰਮੇਸ਼ਨ ਕਾਲ 617-3106 5394।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-56।
ਇੰਡੀਆ 'ਚ ਕਾਨੂੰਨੀ ਕੰਮ ਕਰਵਾਉਣ ਲਈ ਬਹੁਤਾ ਸਮਾਂ ਅਤੇ ਪੈਸਾ ਖਰਾਬ ਹੋ ਜਾਂਦਾ ਹੈ, ਖਾਸ ਕਰਕੇ NRI ਕੰਮ ਛੱਡ ਕੇ ਜਹਾਜ਼ਾਂ ਦੀਆਂ ਟਿਕਟਾਂ ਲਾ ਕੇ ਪਰੇਸ਼ਾਨ ਹੁੰਦੇ ਨੇ। ਤਾਂ ਫਿਕਰ ਨਾ ਕਰੋ ਜਨਾਬ, ਪੰਜਾਬ 'ਚ ਕਿਸੇ ਵੀ ਤਰ੍ਹਾਂ ਦੀ ਕਾਨੂੰਨੀ ਸੇਵਾਵਾਂ ਚਾਹੁੰਦੇ ਹੋ ਤਾਂ ਸੰਪਰਕ ਕਰੋ ਜੂਰੀਸ ਵਾਇਸ ਐਡਵੋਕੇਟ ਨੂੰ 9198952-9297 ਤੇ ਜਾਂ ਵੈਬਸਾਈਟ juriswise.com ਤੇ ਕੋਈ ਵੀ ਜਾਣਕਾਰੀਆਂ ਲਵੋ। ਕ੍ਰਿਮੀਨਲ, ਕੰਜ਼ਿਊਮਰ, ਮੈਟ੍ਰੀਮੋਨੀਅਲ, ਮੋਟਰ ਐਕਸੀਡੈਂਟ ਡਿਸਪਿਊਟ, ਲੀਗਲ ਡਾਕੂਮੈਂਟ, ਪ੍ਰਾਪਰਟੀ ਪੇਪਰ, ਟ੍ਰੇਡਮਾਰਕ ਸਰਵਿਸਿਜ਼, ਪੰਜਾਬ ਦੇ ਟੌਪ ਵਕੀਲ ਜੂਰੀਸ ਵਾਇਸ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ, ਹਰਮਨ ਰੇਡੀਓ 24 ਘੰਟੇ 7 ਦਿਨ।
ਹਰਮਨ ਰੇਡੀਓ
ਜੀ, ਪ੍ਰੋਗਰਾਮ ਚੱਲ ਰਿਹਾ ਜੀ ਦਿਲ ਵਾਲੀ ਗੱਲ, ਤੇ ਉਮੀਦ ਰੱਖਦੇ ਹਾਂ ਕਿ ਤੁਸੀਂ ਸਾਰੇ ਤੰਦਰੁਸਤ ਹੋਵੋਗੇ, ਠੀਕ ਠਾਕ ਹੋਵੋਗੇ, ਚੜ੍ਹਦੀ ਕਲਾ ਦੇ ਵਿੱਚ ਹੋਵੋਗੇ। ਤੇ ਅੱਜ ਦੀਵਾਲੀ ਦਾ ਸ਼ੁਭ ਦਿਹਾੜਾ, ਜਿਹੜੇ ਸੱਜਣ ਹੁਣੇ ਹੁਣੇ ਸਾਡੇ ਨਾਲ ਜੁੜੇ ਨੇ ਉਹਨਾਂ ਦਾ ਸਵਾਗਤ ਹੈ, ਸ਼ੁਭ ਕਾਮਨਾਵਾਂ, ਸ਼ੁਭ ਮੁਬਾਰਕਾਂ ਇਸ ਦਿਹਾੜੇ ਦੀਆਂ। ਸੋ ਅਮਰੀਕ ਜੀ, ਜਿੱਦਾਂ ਦਾ ਵੀ ਹੈ, ਮੈਨੂੰ ਲੱਗਦਾ ਆਪਾਂ ਨੂੰ ਸਮਾਂ ਕੱਟਣਾ ਪੈਣਾ ਹੈ, ਬੜੀ ਟਰਾਈ ਕੀਤੀ ਤੇ ਕੋਈ ਚੱਕਰ ਨਹੀਂ, ਤੇ ਆਪਾਂ ਸੈਟਿੰਗ ਕਰ ਰਹੇ ਹਾਂ ਤੇ ਸੁਨੇਹੇ ਲੈ ਲਈਏ ਪਹਿਲਾਂ ਜੀ। ਰਾਜਨਦੀਪ ਕੈਨਬਰਾ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਦੀਵਾਲੀ ਦੀਆਂ ਮੁਬਾਰਕਾਂ ਦੇ ਰਹੇ ਨੇ। ਕਹਿੰਦੇ ਇੱਕ ਦੱਸਿਓ ਕਿ ਅਪੋਲੂ ਕਲਾਸ ਹਾਈ ਸਕੂਲ 'ਚ ਕੀ ਹੁੰਦੀ ਆ, ਅਪੋਲੋ, ਤੇ ਥੋੜ੍ਹਾ ਡਿਟੇਲ ਭੇਜੋ ਜੀ। ਜੀ ਅੱਛਾ ਠੀਕ ਹੈ ਜੀ, ਚਲੋ ਮਾਫ਼ੀ ਚਾਹੁੰਦਾ, ਤੁਹਾਡੀ ਆਵਾਜ਼ ਗਈ ਨਹੀਂ। ਖੈਰ ਅੱਜ ਸਿਸਟਮ ਹੈ ਸਾਡਾ ਵੀ ਦਿਵਾਲਿਆ ਨਿਕਲਿਆ ਪਿਆ ਲੱਗਦਾ ਇੰਟਰਨੈੱਟ ਦਾ। ਖੈਰ ਪੋਲੀਓ ਦਾ ਜੀ ਬਹੁਤਾ ਜ਼ਿਆਦਾ ਪਤਾ ਨਹੀਂ, ਦੁਬਾਰਾ ਭੇਜਿਓ ਜੀ। ਅਮਰਦੀਪ ਕੌਰ ਜੀ, ਪਾਲਾ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਧਿਆਨ ਦਿਵਾਉਣ ਨੂੰ। ਅਤੇ ਹੁਣ ਠੀਕ ਹੈ, ਅਜਮੇਰ ਸਿੰਘ ਜੀ ਜੁੜੇ ਨੇ, ਕਹਿੰਦੇ ਬੋਲਚਾਲ ਵਾਲਾ ਬੋਲੀ ਦਾ ਰੂਪ ਵਰਗੇ ਦਰਿਆ ਵਰਗਾ ਜਿਉਂਦਾ ਜਾਗਦਾ ਹੁੰਦਾ ਹੈ, ਲਿਖਤੀ ਰੂਪ ਦੇ ਵਿੱਚ ਬਿਮਾਰੀ ਗ੍ਰਸਤ ਮਰੀਜ਼ ਵਾਂਗ ਹੌਲੀ ਹੌਲੀ ਮਰਨ ਵੱਲ ਵੱਧ ਰਿਹਾ ਹੁੰਦਾ ਹੈ ਜੀ। ਬਹੁਤ ਬਹੁਤ ਧੰਨਵਾਦ ਬਚਿੱਤਰ ਮਾਵੀ ਸਾਡੇ ਨਾਲ, ਹਾਂਜੀ ਬਚਿੱਤਰ ਮਾਵੀ ਸਾਡੇ ਨਾਲ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੁਰਤੇ ਨੂੰ, ਕਹਿੰਦੇ ਅੱਜ ਲਾਈਵ ਸੁਣ ਰਹੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜੀ ਬਚਿੱਤਰ ਜੀ, ਤੁਹਾਡੀ ਈਮੇਲ ਆ ਗਈ ਹੈ। ਅਤੇ ਸੁਰਿੰਦਰ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੇਰੇ ਮੇਰੇ ਫਾਦਰ ਸਰਦਾਰ ਜਸਵੰਤ ਸਿੰਘ ਜੀ ਗਿੱਲ ਇੰਡੀਆ ਵੱਲੋਂ ਤੁਹਾਨੂੰ ਹੈਪੀ ਦਿਵਾਲੀ, ਮੇਰੇ ਫਾਦਰ ਸਾਹਿਬ ਤੁਹਾਨੂੰ ਪੋਡਕਾਸਟ ਵਿੱਚ ਸੁਣਦੇ ਹਨ। ਥੈਂਕ ਯੂ ਜੀ ਸੁਰਿੰਦਰ ਸਿੰਘ ਜੀ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਫਾਦਰ ਸਾਹਿਬ ਨੂੰ ਵੀ ਸਾਰੇ ਪਰਿਵਾਰ ਨੂੰ ਦਿਵਾਲੀ ਦੀਆਂ ਮੁਬਾਰਕਾਂ। ਅਤੇ ਵਿਜੇ ਵਿਰਦੀ ਜੀ ਕਹਿ ਰਹੇ ਨੇ, ਕਹਿੰਦੇ ਵੀ ਇਲੈਕਸ਼ਨਾਂ ਦੀ ਗੱਲ ਛੱਡੋ ਤੁਸੀਂ, ਹੁਣ ਬੰਦੀ ਛੋੜ ਦਿਵਸ ਦੀ ਗੱਲ ਕਰੋ। ਇਲੈਕਸ਼ਨਾਂ ਦੀਆਂ ਹੋ ਚੁੱਕੀਆਂ ਨੇ, ਕਰਾਂਗੇ ਜੀ ਬਿਲਕੁਲ ਕਰਦੇ ਹਾਂ। ਅਤੇ ਕੇਡੀ ਧਾਲੀਵਾਲ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪ੍ਰੋਗਰਾਮ ਦੇ ਵਿੱਚ ਜੁੜ ਰਹੇ ਨੇ। ਸੋ ਅਮਰੀਕ ਭਾਜੀ, ਚਲੋ ਇਲੈਕਸ਼ਨਾਂ ਦੀ ਛੱਡੋ, ਪਰ ਆਪਾਂ ਥੋੜ੍ਹੀ ਬਿਹਾਰ ਦੀ ਗੱਲ ਕਰੀਏ। ਸਾਰਿਆਂ ਨੂੰ ਆਸ ਸੀਗੀ ਕਿ ਬਿਹਾਰ ਦੇ ਵਿੱਚ ਬੀਜੇਪੀ ਹਾਰੇਗੀ, ਜਿਸ ਦਾ ਆਪਣਾ ਕਿਸਾਨ ਅੰਦੋਲਨ ਚੱਲ ਰਹੇ ਨੇ। ਪਰ ਜਿਹੜੇ ਅੰਦੋਲਨ ਹੈ ਦੇਵਰ, ਤੁਹਾਨੂੰ ਨਹੀਂ ਲੱਗਦਾ ਇਹ ਓਨਲੀ ਲਿਮਿਟਡ ਟੂ ਹਰਿਆਣਾ ਅਤੇ ਪੰਜਾਬ, ਉਹ ਵੀ ਖਾਸ ਕਰਕੇ ਪੰਜਾਬ ਦੇ ਵਿੱਚ ਹੀ ਲਿਮਿਟਡ ਸੀਗੇ, ਅਤੇ ਤੁਹਾਨੂੰ ਇਉਂ ਨਹੀਂ ਲੱਗਦਾ ਕਿ ਸ਼ਾਇਦ ਇਹ ਬਿਹਾਰ ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੇ ਲਈ ਕੀਤੇ ਜਾ ਰਹੇ ਸੀਗੇ? ਕਿਤੇ ਨਾ ਕਿਤੇ ਲਿੰਕ ਲੱਗ ਰਿਹਾ ਹੁਣ, ਕਿਉਂਕਿ ਪਿਛਲੇ ਦੋ ਤਿੰਨ ਦਿਨ ਤੋਂ ਕੰਮ ਠੰਡਾ ਜਿਹਾ ਪੈ ਗਿਆ ਆ, ਮਤਲਬ ਕੰਮ ਥੋੜ੍ਹਾ ਜਿਹਾ ਨਾ ਜ਼ਿਆਦਾ ਹੀ ਠੰਡਾ ਪੈ ਗਿਆ। ਕੀ ਖਿਆਲ ਹੈ ਤੁਹਾਡਾ ਰਿਜ਼ਲਟਾਂ ਤੋਂ ਬਾਅਦ?
ਅਮਨਦੀਪ, ਤੁਸੀਂ ਅਟਲ ਬਿਹਾਰੀ ਵਾਜਪਾਈ ਹੁਣਾਂ ਤਾਂ ਜਾਣਦੇ ਹੀ ਆ ਨਾ, ਜਿੱਦਾਂ ਉਹ ਭਾਰਤ ਦੇ ਪ੍ਰਧਾਨ ਮੰਤਰੀ ਰਹੇ ਆ ਤੇ ਬੜੇ ਉੱਘੇ ਸਿਆਸਤਦਾਨ ਵੀ ਸੀ। ਇੱਕ ਵਾਰੀ ਮੈਨੂੰ ਯਾਦ ਆਉਂਦਾ ਆਪਣੇ ਪੜ੍ਹਾਈ ਦੇ ਕਰੀਅਰ ਦੇ ਵਿੱਚ, ਜਦੋਂ ਮੈਂ ਜਾਮੀਆ ਵਿੱਚ ਪੜ੍ਹਦੇ ਹੁੰਦੇ ਸੀ ਤਾਂ ਇੱਕ ਵਾਰੀ ਉੱਥੇ ਉਹ ਆਏ ਸੀ ਜਾਮੀਆ ਮਿਲੀਆ ਇਸਲਾਮੀਆ, ਤਾਂ ਉਹਨਾਂ ਦੀ ਜਿਹੜੀ ਆ ਗੁਪਤਗੂ ਸੁਣਨ ਦਾ ਮੌਕਾ ਮਿਲਿਆ ਸੀ। ਉਹਨਾਂ ਨੇ ਇਹ ਕਿਹਾ ਸੀ ਅਟਲ ਬਿਹਾਰੀ ਵਾਜਪਾਈ ਨੇ ਕਿ ਜੋ ਪੋਲਿਟਿਕਸ ਵਿੱਚ ਦਿਸਦਾ ਆ ਨਾ ਉਹ ਹੁੰਦਾ ਨਹੀਂ ਹੈ, ਔਰ ਜੋ ਹੁੰਦਾ ਆ ਉਹ ਦਿਸਦਾ ਨਹੀਂ ਹੈ। ਇਹੀ ਪੋਲਿਟਿਕ ਦੀ ਜਿਹੜੀ ਇੱਕ ਚਾਣਕਿਆ ਨੀਤੀ ਆ, ਪੋਲਿਟਿਕਸ ਵਿੱਚ ਜੋ ਤੁਸੀਂ ਕਰਦੇ ਹੋ ਦਿਸਣਾ ਨਹੀਂ ਚਾਹੀਦਾ ਅਤੇ ਜੋ ਤੁਸੀਂ ਨਹੀਂ ਕਰਦੇ ਉਹ ਦਿਸਣਾ ਚਾਹੀਦਾ ਆ। ਤਾਂ ਮੇਰੇ ਖਿਆਲ ਦੇ ਵਿੱਚ ਕੁਛ ਹੱਦ ਤੱਕ ਇਹ ਜਿਹੜੇ ਲਿੰਕ ਆ ਨਾ, ਲਿੰਕ ਆ, ਇਹਦੇ ਨਾਲ ਹੋ ਵੀ ਸਕਦਾ। ਲੇਕਿਨ ਜਿਹੜੀਆਂ ਤੁਸੀਂ ਕਿਸਾਨਾਂ ਦੇ ਲਈ 3 ਆਰਡੀਨੈਂਸ ਜਾਰੀ ਕੀਤੇ ਆ ਸੈਂਟਰ ਸਰਕਾਰ ਨੇ, ਉਹਦੇ ਉੱਦਾਂ ਜੇ ਤੁਸੀਂ ਡੀਪਲੀ ਐਨਾਲਿਸਿਸ ਕਰੋ, ਜਿੱਦਾਂ ਤੁਸੀਂ ਕਰਦੇ ਵੀ ਰਹਿੰਦੇ ਆ, ਤੁਸੀਂ ਸਮਰਥਕ ਵੀ ਹੈ ਨਾ ਨੋਟੀਫਿਕੇਸ਼ਨ ਦੇ ਕੁਛ ਹੱਦ ਤੱਕ ਹੈਗੇ ਆ, ਤਾਂ ਉਹਨਾਂ ਦੇ ਲੱਗਦਾ ਉਹਨਾਂ ਤੋਂ ਲੱਗਦਾ ਕਿ ਇਹਨਾਂ ਦੇ ਵਿੱਚ ਕੁਛ ਹੈ ਨਹੀਂ ਹੈ, ਵੈਸੇ ਕਿਸਾਨ ਵਿਰੋਧੀ ਨਹੀਂ ਹੈ। ਇਸ ਨੂੰ ਉਛਾਲਿਆ ਬਹੁਤ ਜ਼ਿਆਦਾ ਜਾ ਰਿਹਾ, ਅਤੇ ਇਹ ਹਰਿਆਣੇ ਵਿੱਚ ਤਾਂ ਇਹ ਜਿਹੜਾ ਅੰਦੋਲਨ ਕਾਫੀ ਠੰਡਾ ਪੈ ਗਿਆ ਹੈ, ਅਤੇ ਪੰਜਾਬ ਦੇ ਵਿੱਚ ਵੀ ਇਹ ਅੰਦੋਲਨ ਹੁਣ ਮੈਨੂੰ ਉਮੀਦ ਆ ਕਿ ਹੌਲੀ ਹੌਲੀ ਇਹ ਥੋੜ੍ਹਾ ਜਿਹਾ ਠੰਡਾ ਪੈ ਜਾਊਗਾ, ਅਤੇ ਇਹਦੇ ਜਿਹੜੇ ਇੰਪੈਕਟ ਆ ਅਗਰ ਇਹ ਲਾਗੂ ਹੋ ਜਾਂਦਾ ਤਾਂ ਪੋਜ਼ਿਟਿਵ ਵੀ ਆ ਸਕਦੇ ਆ ਅਤੇ ਆਉਣਗੇ ਵੀ, ਅਤੇ ਹੋ ਸਕਦਾ ਬਿਹਾਰ ਦੀ ਇਲੈਕਸ਼ਨ ਦੇ ਨਾਲ ਵੀ ਇਹਦਾ ਲਿੰਕ ਹੋਵੇ। ਪਰ ਬਿਹਾਰ ਦੀ ਇਲੈਕਸ਼ਨ ਦੇ ਨਾਲ ਇਹਦਾ ਜੇ ਲਿੰਕ ਹੋਵੇ ਤਾਂ ਇਹਨੇ ਬੈਕਫਾਇਰ ਕਰਨਾ ਸੀ ਮੋਦੀ ਸਰਕਾਰ ਨੂੰ, ਇਹਨੇ ਫਾਇਦਾ ਨਹੀਂ ਹੋਣਾ ਸੀ ਕਿ ਮੋਦੀ ਸਰਕਾਰ ਨੇ ਪੰਜਾਬ ਵਿੱਚ ਦੇਖੋ ਕਿਸਾਨਾਂ ਦੇ ਵਿਰੁੱਧ ਆ ਤਾਂ ਇਹ ਬਿਹਾਰ ਦੇ ਵਿੱਚ ਵੀ ਕਿਸਾਨਾਂ ਨੂੰ ਨੁਕਸਾਨ ਹੋਊਗਾ, ਤੇ ਇਹਦੇ ਨਾਲ ਇਹ ਕਿੱਦਾਂ ਹੱਕ ਦੇ ਵਿੱਚ ਕਿੱਦਾਂ ਜਾ ਸਕਦਾ ਸੀ ਅੰਦੋਲਨ ਉਹਨਾਂ ਦੇ? ਮੈਨੂੰ ਲੱਗਦਾ ਨਹੀਂ ਹੈ।
ਨਹੀਂ, ਮੈਂ ਤੁਹਾਨੂੰ ਆਪਾਂ ਨਾ ਦੇਖੋ, ਮੈਂ ਕਿਸੇ ਦਾ ਬੀਜੇਪੀ ਪ੍ਰੋ ਨਹੀਂ ਹੈਗਾ ਜਾਂ ਕਾਂਗਰਸ ਦੇ ਐਂਟੀ ਨਹੀਂ ਹੈਗਾ, ਪਰ ਜਿਹੜਾ ਮੈਨੂੰ ਇਉਂ ਲੱਗਿਆ ਵੀ ਜਿਹੜਾ ਆਰਡੀਨੈਂਸ ਲਾਗੂ ਕਰਨਾ ਆ ਉਹਦੇ ਵਿੱਚ,
ਹਾਂਜੀ,
ਜਿੱਦਾਂ ਹੁਣ ਬਿਹਾਰ ਵਾਲੇ ਨੇ ਹਨਾ, ਉਹ ਕਹਿੰਦੇ ਪੰਜਾਬ ਦੇ ਵਿੱਚ ਜ਼ਿਆਦਾ ਰੇਟ ਮਿਲਦਾ ਆ, ਔਰ ਇਹ ਗੱਲਾਂ ਸਾਹਮਣੇ ਵੀ ਆਈਆਂ ਨੇ ਕਿ ਉਧਰੋਂ ਸਸਤਾ ਸਮਾਨ ਲੈ ਕੇ ਇੱਧਰ ਫੁੱਲ ਪ੍ਰਾਈਸ ਤੇ ਹੀ ਵੇਚੀ ਜਾ ਰਹੇ, ਡਬਲ ਹੋਈ ਹੈ, ਉਧਰ 1000 ਰੁਪਏ ਦਾ ਲੈ ਕੇ ਇੱਧਰ 2000 ਦੀ MSP ਤੇ ਵੇਚੀ ਜਾ ਰਹੇ ਨੇ। ਇਹ ਇੱਕ ਲੋਲੀਪੌਪ ਸ਼ਾਇਦ ਇਹ ਲੋਲੀਪੌਪ ਜਿਹੜਾ ਆ ਇਹ BJP ਨੇ ਦਿੱਤਾ ਬਿਹਾਰ ਇਲੈਕਸ਼ਨ 'ਚ ਵੀ ਆਹ ਮੈਂ ਖੋਲ ਅਸੀਂ ਖੋਲ ਰਹੇ ਹਾਂ, ਤੁਸੀਂ ਪੰਜਾਬ ਜਾਂ ਹਰਿਆਣੇ ਜਾ ਕੇ ਵੇਚ ਲਓ, ਤੁਹਾਨੂੰ ਫਾਇਦਾ ਹੋ ਜਾਏਗਾ। ਇੱਕ ਤਾਂ ਇਹ ਲੋਲੀਪੌਪ ਹੈ, ਦੂਜਾ ਜਿਹੜਾ ਇੱਧਰ ਜਿਹੜੇ ਕਿਸਾਨ ਅੰਦੋਲਨ ਹੈ ਉਹ ਤਕਰੀਬਨ ਅਸੀਂ ਸਾਰੇ ਹੀ ਜਾਣਦੇ ਹਾਂ ਇਹਦੇ 'ਚ ਸੰਗ ਸ਼ਰਮ ਦਾ ਕਿ ਤਕਰੀਬਨ ਜਿਹੜੀਆਂ ਕਿਸਾਨ ਜਥੇਬੰਦੀਆਂ ਆ ਜ਼ਿਆਦਾਤਰ ਮੋਸਟਲੀ ਉਹ ਖੱਬੇ ਪੱਖੀ ਨੇ, ਕਾਮਰੇਡ ਧੜੇ ਨੇ ਜਿਹੜੇ ਉਹਨਾਂ ਦੇ ਬੰਦੇ ਨੇ, ਅਤੇ ਉਹ ਆਲਵੇਜ਼ ਹੀ ਕਾਂਗਰਸ ਦੇ ਹੱਕ 'ਚ ਬਹਿੰਦੇ ਨੇ ਐਵਰੀ ਟਾਈਮ, ਠੀਕ ਹੈ। ਸੋ ਇਹ ਜਿਹੜਾ ਅੰਦੋਲਨ ਵੀ ਇਹ ਅੰਦੋਲਨ ਕਰ ਦਿਓ ਬੰਦ ਕਰ ਦਿਓ ਵੀ ਇਹ ਵੀ ਸ਼ਾਇਦ ਇਲੈਕਸ਼ਨ ਦੇ ਵਿੱਚ ਜਿਹੜੀ ਕਾਂਗਰਸ ਨੂੰ ਸਪੋਰਟ ਦੇਣ ਦੇ ਲਈ ਵੀ ਕਰਦੇ ਹੋਣ। ਹੁਣ ਇਹ ਸਾਹਮਣੇ ਆਏਗਾ ਇਹਨਾਂ 15-20 ਦਿਨਾਂ ਦੇ ਵਿੱਚ ਕਿ ਇਹ ਜਿਹੜੀ ਹੈ ਕੀ ਉਨੀ ਹੀ ਤੀਬਰਤਾ ਦੇ ਨਾਲ ਇਹ ਕਿਸਾਨ ਅੰਦੋਲਨ ਚੱਲੇਗਾ ਜਿੰਨਾ ਪਹਿਲਾਂ ਚੱਲਦਾ ਸੀ ਇਲੈਕਸ਼ਨਾਂ ਤੋਂ। ਮੈਨੂੰ ਲੱਗਦਾ ਆ ਕਿ ਹਰੇਕ ਸਾਲ 2 ਜਾਂ 3 ਮਹੀਨੇ ਲਈ ਪੰਜਾਬ ਦੇ ਲੋਕਾਂ ਨੂੰ ਸਟ੍ਰੀਟਾਂ 'ਤੇ ਬਿਠਾਲ ਦਿੰਦੇ ਨੇ ਲਿਜਾ ਕੇ ਵੀ
ਅੰਦੋਲਨ
ਕਰਨ ਦੇ ਲਈ ਕੋਈ ਨਾ ਕੋਈ ਮਜਬੂਰ ਕਰਦੇ ਆ। ਇਹੀ ਟਾਈਮ ਜਿਹੜਾ ਆ ਉਹ ਲੋਕਾਂ ਦਾ ਹੁੰਦਾ ਆ ਆਪਣਾ ਇੰਜੋਏ ਕਰਨ ਦਾ, ਬੈਠਣ ਦਾ, ਕੋਈ ਸਾਰਥਕ ਗੱਲ ਕਰਨ ਦਾ। ਪਿਛਲੇ 5-6 ਸਾਲ ਦਾ ਰਿਕਾਰਡ ਕੱਢ ਕੇ ਦੇਖ ਲਓ, ਸਰਬੱਤ ਖਾਲਸਾ ਤੋਂ ਲੈ ਕੇ ਬਰਗਾੜੀ ਮੋਰਚੇ ਤੋਂ ਲੈ ਕੇ ਕਿਸਾਨਾਂ ਦੇ, ਮਤਲਬ ਜੋ ਨਾ ਸੋ ਐਵਰੀ ਈਅਰ ਕੋਈ ਨਾ ਕੋਈ, ਅਤੇ ਉਹ ਤਕਰੀਬਨ ਨਾ ਦਸੰਬਰ ਤੱਕ ਜਾਂਦਾ ਜਾਂਦਾ ਠੁੱਸ ਹੋ ਜਾਂਦਾ ਆ, ਫਿਰ ਉਹਨੂੰ ਉਠਾਲ ਦਿੱਤਾ ਜਾਂਦਾ ਆ, ਸਮਝੌਤੇ ਕਰ ਲਏ ਜਾਂਦੇ ਆ, ਫਿਰ ਬਿਜ਼ਨਸ ਐਜ਼ ਯੂਜੁਅਲ ਹੋ ਜਾਂਦਾ। ਮਤਲਬ ਇਹ ਪੈਟਰਨ ਚੱਲ ਰਿਹਾ, ਹਰੇਕ ਸਾਲ ਕੋਈ ਨਾ ਕੋਈ ਅੰਦੋਲਨ ਜਿਹੜਾ ਸ਼ੁਰੂ ਕਰਨਾ ਹੁੰਦਾ, ਪੰਜਾਬ ਦੇ ਲੋਕਾਂ ਨੂੰ ਸਦਾਈ ਬਣਾਉਣਾ ਹੁੰਦਾ। ਅਤੇ ਹੁਣ ਦੇਖੋ ਸਰਬੱਤ ਖਾਲਸਾ ਹੋਇਆ, ਜਿੱਦਾਂ ਅਮਰੀਕਾ ਦੇ ਹੁਣ 2 ਪ੍ਰੈਜੀਡੈਂਟ ਆ, ਇੱਦਾਂ ਹੀ 2 ਜਥੇਦਾਰ, ਆਪਾਂ ਪਹਿਲਾਂ ਹੀ ਕਿਹਾ ਸੀ 2 ਮਹੀਨੇ ਪਹਿਲਾਂ ਹੀ ਕਹਿਤਾ ਸੀ ਵੀ 2-2 ਜਥੇਦਾਰ ਹੋਣਗੇ, ਜੋੜੇ ਬਣਨਗੇ ਹੁਣ, ਠੀਕ ਹੈ। ਉਹ ਹੋ ਗਿਆ, ਉਹਦਾ ਕੋਈ ਨਤੀਜਾ ਨਹੀਂ ਅੱਜ ਤੱਕ ਨਿਕਲਿਆ। ਬਰਗਾੜੀ ਮੋਰਚਾ ਲੱਗਿਆ, ਲੋਕ ਸਾਫ ਦੱਸਦੇ ਕਰੋੜਾਂ ਰੁਪਏ ਲੈ ਕੇ ਉੱਠ ਖੜੇ, ਕੋਈ ਉਹਦਾ ਰਿਜ਼ਲਟ ਨਹੀਂ ਨਿਕਲਿਆ। ਬੰਦੀ ਸਿੰਘ ਜਿਹੜੇ ਉਹ ਹਜੇ ਵੀ ਬੰਦੀ ਸਿੰਘ ਹੀ ਆ, ਉਹ ਕੋਈ ਛੱਡਿਆ ਆ, ਉਹ ਵੀ ਜਿਹੜਾ ਨਿਕਲਣਾ ਸੀ ਉਹ ਨਿਕਲੇ ਆ, ਹੈ ਨਾ। ਕੋਈ ਰਿਜ਼ਲਟ ਵਟਸੋਐਵਰ ਉਹਦਾ ਨਿਕਲਿਆ ਨਹੀਂ ਅੱਜ ਤੱਕ ਕਿਸੇ ਵੀ ਅੰਦੋਲਨ ਦਾ ਪਿਛਲੇ 5-6 ਸਾਲਾਂ 'ਚੋਂ। ਹੁਣ ਜਿਹੜਾ ਆਹ ਅੰਦੋਲਨ ਹੈ ਨਾ, ਇਹਨੂੰ ਵੀ ਮੈਂ ਆਪਣੇ ਪਰਸਨਲੀ ਬਹੁਤ ਤਰੀਕੇ ਨਾਲ ਇਹਨੂੰ ਵਾਚ ਰਿਹਾ ਹਾਂ ਕਿ ਮੈਨੂੰ ਇਉਂ ਲੱਗਦਾ ਕਿ ਆਉਣ ਵਾਲੇ 15 ਦਿਨਾਂ ਦੇ ਵਿੱਚ ਇਹਨੂੰ ਠੁੱਸ ਕਰ ਦਿੱਤਾ ਜਾਊਗਾ, ਕਿਉਂਕਿ ਆਲਰੇਡੀ ਹੀ ਸੈਂਟਰ ਦੇ ਵਿੱਚ ਜਾ ਕੇ ਗੱਲਾਂ ਬਾਤਾਂ ਸ਼ੁਰੂ ਹੋ ਗਈਆਂ। ਕੈਪਟਨ ਸਾਹਿਬ ਵੀ ਇਲੈਕਸ਼ਨਾਂ ਤੋਂ ਪਹਿਲਾਂ ਇੱਕ ਵਾਰੀ ਜੰਤਰ ਤੰਤਰ ਦੇ ਵਿੱਚ, ਉੱਥੇ ਜੰਤਰ ਮੰਤਰ ਦੇ ਵਿੱਚ ਆਪਣਾ ਧਰਨਾ ਦੇ ਆਏ ਆ, ਸੱਚੇ ਹੋਣ ਲਈ ਵੀ ਅਸੀਂ ਸਪੋਰਟ ਕੀਤੀ ਸੀਗੀ। ਹੁਣ ਆਉਣ ਵਾਲੇ 15 ਦਿਨਾਂ 'ਚ ਪਤਾ ਲੱਗੇਗਾ ਕਿ ਕੀ ਇੰਨੇ ਹੀ ਤੀਬਰਤਾ ਦੇ ਨਾਲ ਚੱਲਦਾ ਆ, ਜਾਂ ਕੋਈ ਇਹਨਾਂ ਦੇ ਸਮਝੌਤੇ ਹੋ ਜਾਂਦੇ ਨੇ ਜਾਂ ਖਤਮ ਹੋ ਜਾਂਦੇ ਨੇ। ਸੋ ਦੈਟਸ ਰੀਅਲੀ ਸੈਡ ਪਾਰਟ ਕਿ ਇਹਦਾ ਮੈਨੂੰ ਨਹੀਂ ਲੱਗਦਾ ਕੋਈ ਨਤੀਜਾ ਨਿਕਲਣਾ ਆ, ਐਜ਼ ਬਿਜ਼ਨਸ ਐਜ਼ ਯੂਜੂਅਲ ਚੱਲਣਾ ਆ। ਅਤੇ ਇਹ ਸਾਰਾ ਕੁਛ ਹੀ ਇਲੈਕਸ਼ਨਾਂ ਜਿੱਤਣ 'ਤੇ ਹਰਾਉਣ 'ਤੇ, ਇੱਕ ਸਟੇਟ ਪ੍ਰਭਾਵਿਤ ਹੈ ਦੂਜੀ ਸਟੇਟ ਪ੍ਰਭਾਵਿਤ ਹੈ, ਇੱਦਾਂ ਇਹ ਚੱਲਣਾ ਹੈ। ਹੁਣ ਇੱਧਰ ਆਸਟ੍ਰੇਲੀਆ 'ਚ ਦੇਖ ਲਓ ਹਾਲ।
ਅਮਨਦੀਪ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੇ ਪੰਜਾਬ ਦੇ ਵਿੱਚ ਅੰਦੋਲਨ ਹੁੰਦੇ ਆ ਨਾ, ਉਹ ਜਨ ਅੰਦੋਲਨ ਹੁੰਦੇ ਹੀ ਨਹੀਂ ਹੈ, ਉਹ ਇੰਸਟੀਟਿਊਸ਼ਨਲ ਅੰਦੋਲਨ ਆ।
ਯਾ ਦੈਟਸ ਟਰੂ, ਬਹੁਤ ਘੱਟ ਹੈ। ਹੁਣ ਇਹਦੇ ਵਿੱਚ ਜਿਹੜਾ ਸ਼ੰਭੂ ਦਾ ਮੋਰਚਾ ਆ, ਹੈ ਨਾ, ਉਹ ਇੱਕ ਇੰਡੀਪੈਂਡੈਂਟ ਮੈਂ ਮੰਨ ਸਕਦਾ ਹਾਂ ਵੀ ਜਿਹੜੀ ਤਾਂ ਆਪਣੀ ਹੁਣ ਸਾਰੀ ਜਥੇਬੰਦੀ ਆਪਣੇ ਆਪਣੇ ਮੋਰਚੇ ਲਾਈ ਬੈਠੀਆਂ ਨੇ, ਕੋਈ ਕਿਤੇ ਲਾਈ ਬੈਠੇ ਆ, ਪਰ ਜਿਹੜਾ ਇੱਕ ਆਮ ਲੋਕ ਜਿੱਥੇ ਕੋਈ ਜਥੇਬੰਦੀ ਨਹੀਂ ਹੈਗੀ, ਕੋਈ ਕੁਛ ਨਹੀਂ, ਉਹ ਸ਼ੰਭੂ ਦਾ ਇਹ ਮੋਰਚਾ ਆ ਕਿ ਬਾਰਡਰ 'ਤੇ ਲੱਗਾ ਹੋਇਆ, ਠੀਕ ਹੈ। ਅਤੇ ਦੂਜੀ ਗੱਲ ਅਮਰੀਕ ਭਾਜੀ, ਇੱਕ ਹੋਰ ਗੱਲ ਕਰਨੀ ਬਣਦੀ ਆ ਕਿ ਰੇਲਾਂ ਰੋਕਣ ਦੇ ਨਾਲ, ਆਵਾਜਾਈ ਰੋਕਣ ਦੇ ਨਾਲ ਸਰਕਾਰ ਨੂੰ ਕੀ ਫਰਕ ਪੈਂਦਾ ਹੈ? ਜਿਹੜੇ ਬੰਦੇ ਰੇਲਾਂ ਰੋਕਣ ਦੇ ਨਾਲ ਉਹ ਰੁਕਦਾ ਆ, ਜਿਹੜਾ ਲੋਕ ਆਉਣੇ ਜਾਣੇ ਆ ਟ੍ਰੇਨ 'ਚ, ਗਰੀਬ ਬੰਦਾ ਜਾਂਦਾ ਆ, ਆਮ ਬੰਦਾ ਜਾਂਦਾ, ਉਹ ਰੁਕਦੇ ਨੇ। ਜਿਹੜੇ ਅਮੀਰ ਬੰਦੇ ਆ, ਉਹ ਤਾਂ ਆਪਣੀਆਂ ਕਾਰਾਂ 'ਚ, ਮਰਸੀਡੀਆਂ 'ਚ ਜਾਂ ਹੋਰ ਆਡੀਆਂ ਦੇ ਵਿੱਚ ਘੁੰਮ ਜਾਂਦੇ, ਉਹਦਾ ਨਜ਼ਾਰੇ ਲੈ ਰਹੇ ਨੇ, ਉਹ ਸਮਾਨ ਉਹਨਾਂ ਨੂੰ ਇੱਥੋਂ ਨਹੀਂ ਮਿਲਦਾ, ਉਹ ਦਿੱਲੀ ਤੋਂ ਮੰਗਾ ਲੈਂਦੇ ਨੇ, ਠੀਕ ਆ। ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਹੈਗੀ, ਗੱਲ ਤਾਂ ਇਹ ਵੀ ਆਮ ਲੋਕ ਹੀ ਪ੍ਰਭਾਵਿਤ ਹੋ ਰਹੇ ਨੇ, ਉਹਨਾਂ ਦਾ ਹੀ ਸਮਾਨ ਰੁਕ ਰਿਹਾ ਆ, ਉਹਨਾਂ ਦੇ ਸਮਾਨ ਦੀ ਮਹਿੰਗਾਈ ਵੱਧ ਰਹੀ ਆ, ਇਨਫਲੇਸ਼ਨ ਵੱਧ ਰਹੀ ਹੈ, ਜਦੋਂ ਸਮਾਨ ਮਾਰਕੀਟ 'ਚ ਹੈ ਨਹੀਂ ਤਾਂ ਮਹਿੰਗਾ ਵਿਕ ਰਿਹਾ, ਉਹਨਾਂ ਨੂੰ ਮਹਿੰਗਾ ਹੀ ਮਿਲ ਰਿਹਾ ਸਮਾਨ,
ਹੈ ਨਾ
ਜਿਹੜਾ ਇਨਵੈਸਟਰ ਹੈ ਜਾਂ ਜਿਹੜਾ ਸਮਾਨ ਹੈ ਉਹਨੂੰ ਤਾਂ ਪ੍ਰੋਫਿਟ ਹੋ ਰਿਹਾ ਆ, ਉਹਨੂੰ ਤਾਂ ਕੋਈ ਚੱਕਰ ਨਹੀਂ। ਹੁਣ ਜਿਹੜਾ ਰਿਲਾਇੰਸ ਦੇ ਪੰਪ ਬੰਦ ਕਰ ਲਓ ਜਾਂ ਕਿੰਨੇ ਲੀਟਰ ਤੁਸੀਂ ਬੰਦ ਕਰ ਲਉਂਗੇ, ਉਹਨਾਂ ਨੂੰ ਆਟੇ 'ਚ ਲੂਣ ਦੇ ਬਰਾਬਰ ਹੈ, ਠੀਕ ਹੈ। ਗੱਲ ਤਾਂ ਇਹ ਹੈ ਵੀ ਇਹ ਜਿਹੜੀ ਮਿਸਗਾਈਡਡ ਐਜੀਟੇਸ਼ਨ ਚੱਲ ਰਹੀ ਹੈ, ਇਹ ਕੋਈ ਤਰੀਕਾ ਨਹੀਂ ਹੈਗਾ ਮੇਰੇ ਹਿਸਾਬ ਨਾਲ, ਇਹ ਕੋਈ ਤਰੀਕਾ ਨਹੀਂ। ਰੋਡ ਬੰਦ ਕਰਨੇ, ਆਵਾਜਾਈ ਬੰਦ ਕਰਨੀ, ਹੈ ਨਾ, ਸਾਰੇ ਬਿਜ਼ਨਸ ਬੰਦ ਕਰਾ ਦੇਣੇ ਇੱਕ ਦਿਨ ਵਾਸਤੇ, ਸਫ਼ਰ ਕੌਣ ਕਰ ਰਿਹਾ? ਲੋਕ ਕਰ ਰਹੇ ਨੇ, ਹੈ ਨਾ, ਬਿਜ਼ਨਸਮੈਨ ਕਰ ਰਹੇ ਨੇ, ਦਿਹਾੜੀ ਇਹ ਕਰ ਰਹੇ ਨੇ, ਮਜ਼ਦੂਰੀ ਇਹ ਕਰ ਰਹੇ ਨੇ।
ਹੋਰ ਗੱਲ ਵੀ ਮੈਨੂੰ ਇੱਕ ਲੱਗਦੀ ਆ, ਜਿੱਦਾਂ ਹੁਣ ਪੰਜਾਬ ਅੰਦੋਲਨ ਜਿਹੜਾ ਚੱਲ ਰਿਹਾ ਹੈ, ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਨਾ, ਕਈ ਵਾਰੀ ਬੰਦੇ ਦੀਆਂ ਜਿਹੜੀਆਂ ਨਾ, ਉਹ ਬੰਦੇ ਨੂੰ ਅਸਲੀਅਤ ਦਾ ਹੀ ਪਤਾ ਹੁੰਦਾ। ਜਿੱਦਾਂ ਇੱਥੇ ਇੱਥੇ ਕਈ ਰਾਈਟਰ ਵੀ, ਆਸਟ੍ਰੇਲੀਆ ਦੇ ਵਿੱਚ ਵੀ ਕਈ ਰਾਈਟਰ, ਕਈ ਇੰਸਟੀਟਿਊਸ਼ਨਸ ਆ, ਕਈ ਰੇਡੀਓਜ ਆ, ਕਈ ਹੋਰ ਵੀ ਇੱਦਾਂ ਦੇ ਅਦਾਰੇ ਆ, ਕਈ ਲੋਕ ਆ ਜਿਹੜੇ ਪ੍ਰਸਿੱਧ ਆ, ਸਿਰਫ ਇਸ ਲਈ ਹੀ ਉਹ ਇਸ ਅੰਦੋਲਨ ਦੀ ਪ੍ਰੋੜਤਾ ਕਰਦੇ ਆ ਕਿ ਸਾਡੇ ਨਾਲ ਸਾਡਾ ਜਿਹੜਾ ਪਾਪੂਲੇਸ਼ਨ ਬੇਸ ਹੈ ਉਹ ਨਾ ਟੁੱਟ ਜਾਵੇ, ਕਿ ਜੇ ਅਸੀਂ ਅਸਲੀ ਗੱਲ ਕਰਾਂਗੇ, ਜੇ ਅਸੀਂ ਅੰਦੋਲਨ ਦੀ ਜੋ ਗੱਲ ਹੋ ਰਹੀ ਹੈ, ਜੋ ਇਹਨਾਂ ਆਰਡੀਨੈਂਸਾਂ ਦੇ ਵਿੱਚ ਫਾਇਦੇ ਆ ਉਹਨਾਂ ਨੂੰ ਉਜਾਗਰ ਕਰਾਂਗੇ, ਤਾਂ ਸਾਡੇ ਨਾਲ ਜਿਹੜੇ ਸਾਡਾ ਲੋਕ ਬੇਸ ਆ, ਜਿਹੜਾ ਸਾਡਾ ਪਾਪੂਲੇਸ਼ਨ ਬੇਸ ਆ, ਜਿਹਨਾਂ ਦੇ ਕਰਕੇ ਸਾਡੀ ਹੋਂਦ ਆ, ਕਿਤੇ ਉਹ ਨਾ ਸਾਡੇ ਨਾਲ ਰੁੱਸ ਜਾਵੇ। ਇਹਦੇ ਨਾਲ ਤੁਸੀਂ ਕਿੰਨਾ ਕੁ ਸਹਿਮਤ ਆ?
ਭਾਜੀ ਬਿਲਕੁਲ ਸਹਿਮਤ ਹੈ, ਉਹ ਜਿਸ ਦੇਖਾ ਦੇਖੀ। ਹੁਣ ਕਈ ਲੋਕ ਸਾਡੇ 'ਤੇ ਇਲਜ਼ਾਮ ਵੈਸੇ ਫੇਸਬੁੱਕ 'ਤੇ ਵੀ ਲਾਉਂਦੇ ਨੇ, ਫੋਨ ਵੀ ਇੱਕ ਦੂਜੇ ਨੂੰ ਕਰਦੇ ਨੇ ਕਿ ਜੀ ਬੀਜੇਪੀ ਪ੍ਰੋ ਹੈ। ਦੇਖੋ ਜਿਹੜੇ ਅੰਦੋਲਨ ਹੁਣ ਚੱਲ ਰਿਹਾ ਹੈ, ਜਿਹੜੀਆਂ ਗੱਲਾਂ ਇੱਦਾਂ ਨਹੀਂ ਹੈ ਕਿ ਤਿੰਨ ਆਰਡੀਨੈਂਸ ਹੈ ਜਿਹੜੇ ਉਹ ਸਹੀ ਹੈ, ਉਹ ਸਹੀ ਹੈ, ਪਰ ਗੱਲ ਇਹ ਹੈ ਵੀ ਜਿਹੜੀ ਐਜੀਟੇਸ਼ਨ ਹੈ ਉਹ ਤਾਂ ਠੀਕ ਹੋਊਗੇ, ਉਹਨਾਂ ਨੂੰ ਬੰਦ ਕਰਾਉਣਾ ਆ, ਪਰ ਜਿਹੜੀ ਉਹਦੇ ਵਿੱਚ ਇੰਪਰੂਵ ਇੱਕ ਹੁੰਦੀ ਹੈ ਵੀ ਕਿਸੇ ਨੇ ਸਟੈਪ ਲਿਆ, ਸਟੈਪ ਦੇ ਵਿੱਚ ਗਲਤੀਆਂ ਹੋ ਜਾਂਦੀਆਂ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਕੋਈ ਬਿੱਲ ਪੇਸ਼ ਹੁੰਦਾ ਆ, ਉਹ ਬਿੱਲ ਪੇਸ਼ ਹੁੰਦਾ ਤਾਂ ਓਪੋਜੀਸ਼ਨ ਉਹਨੂੰ ਪੜ੍ਹਦੀ ਆ, ਪੜ੍ਹ ਕੇ ਉਹਦੇ ਵਿੱਚ ਉਹ ਅਮੈਂਡਮੈਂਟਸ ਪ੍ਰਪੋਜ਼ ਕਰਦੀ ਆ ਵੀ ਅਸੀਂ ਇਹ ਅਮੈਂਡਮੈਂਟ ਅਸੀਂ ਇਹਦੇ ਵਿੱਚ ਚਾਹੁੰਦੇ ਹਾਂ ਵੀ ਇਹਨੂੰ ਸੋਧਿਆ ਜਾਵੇ, ਤਾਂ ਅਸੀਂ ਤੁਹਾਡੀ
ਸਪੋਰਟ,
ਹਾਂ ਤਾਂ ਅਸੀਂ ਸਪੋਰਟ ਕਰਾਂਗੇ, ਨਹੀਂ ਅਸੀਂ ਇਹਦੇ ਵਿਰੋਧ ਕਰਾਂਗੇ। ਹੁਣ ਓਪੋਜੀਸ਼ਨ ਨੇ ਹਜੇ ਤੱਕ ਉਹ ਜਦੋਂ ਪਾਸ ਹੋ ਗਿਆ ਸਾਰਾ, ਉਹ ਤੋਂ ਬਾਅਦ ਰੌਲਾ ਪਾਉਣਾ ਸ਼ੁਰੂ ਕੀਤਾ, ਪਹਿਲਾਂ ਉਹਨਾਂ ਨੇ ਬਿੱਲ ਪੜ੍ਹੇ ਤੱਕ ਨਹੀਂ ਹੈ, ਉਹਨਾਂ ਨੇ ਕਰਾ ਵੀ ਦਿੱਤੇ ਸਾਰਾ ਕੁਝ, ਕਹਿੰਦੇ ਜਦੋਂ ਰੌਲਾ ਪੈ ਗਿਆ ਮਗਰੋਂ ਉਹਨਾਂ ਨੇ ਸ਼ੁਰੂ ਹੋ ਗਿਆ ਕੰਮ, ਹੈ ਨਾ। ਉਹ ਜਿਹੜੇ ਬਿੱਲਾਂ ਦੀ ਅਮੈਂਡਮੈਂਟਸ ਕਰਵਾਉਣੀਆਂ ਆ ਇਹਦੇ ਵਿੱਚ, ਇਟਸ ਅ ਫਸਟ ਸਟੈਪ ਜਿਹੜੀ ਲਿਬਰਲਾਈਜੇਸ਼ਨ ਹੈ, ਪਰ ਇਹ ਜਿਹੜੀਆਂ ਕੰਪਨੀਆਂ ਦੀ ਲੁੱਟ ਖੋਹ ਕਰਨੀ ਆ ਜਿਹੜੀ, ਉਹ ਤੋਂ ਬਾਅਦ ਉਹਦੇ ਜਿਹੜੇ ਚੈੱਕ ਐਂਡ ਬੈਲੈਂਸ ਇਸ ਆਰਡੀਨੈਂਸਾਂ ਦੇ ਵਿੱਚ ਨਹੀਂ ਐਡਰੈਸ ਕੀਤੇ ਗਏ, ਉਹ ਜ਼ਰੂਰੀ ਆ, ਉਹ ਬਹੁਤ ਜ਼ਰੂਰੀ ਆ। ਜਿਹੜਾ ਕਿਸਾਨ ਹੈ ਜਾਂ ਕਿਸਾਨ ਦੀ ਉਪਜ ਹੈ ਉਹਨੂੰ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ। ਫੋਰ ਐਗਜ਼ਾਮਪਲ, ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਉਹਦੇ ਵਿੱਚ ਇੱਕ ਕਲਾਸਿਕ ਐਗਜ਼ਾਮਪਲ ਪੈਪਸੀ ਦਾ ਪੰਜਾਬ ਦੇ ਵਿੱਚ ਆਇਆ ਆ। ਜਦੋਂ ਪੈਪਸੀ ਆਇਆ ਨਾ, ਪੈਪਸੀ ਕੋ ਉਹਨਾਂ ਨੇ ਟਮਾਟਰ ਲਵਾਏ ਸੌਸ ਬਣਾਉਣਾ ਸੀ, ਕਿਉਂਕਿ ਪੰਜਾਬ ਦੀ ਧਰਤੀ 'ਤੇ ਜਿਹੜੇ ਟਮਾਟਰ ਹੈ ਨਾ ਉਹਦਾ ਸਵਾਦ ਹੀ ਵੱਖਰਾ ਆ। ਜਿਹੜੇ ਆਲੂ ਹੈ ਉਹ ਲਵਾਏ ਉਹਨਾਂ ਨੇ, ਚਿਪਸ ਬਣਾਉਣੇ ਸੀ। ਹੁਣ ਪਹਿਲੇ ਸਾਲ ਤਾਂ ਕਹਿੰਦੇ ਆਲੂ ਲਾ ਦਿਓ ਜੀ, ਉਹਨਾਂ ਨੇ ਬੀਜ ਲਿਆ ਕੇ ਦਿੱਤਾ ਆਪਣਾ, ਜਿਹੜਾ ਕਿ ਹਾਈਬ੍ਰਿਡ ਬੀਜ ਸੀਗਾ ਸਾਰਾ ਕੁਛ, ਵੀ ਤੁਸੀਂ ਸਾਡੇ ਆਲੂ ਲਾਉਣੇ ਅਸੀਂ ਚੱਕਣੇ ਆ। ਉਹਨੇ ਪਹਿਲੇ ਸਾਲ ਤਾਂ ਸਾਰੇ ਚੱਕ ਲਏ। ਹੁਣ ਦੇਖੋ ਇਹਦੇ ਵਿੱਚ ਦੋਨੋਂ ਪਾਸਿਆਂ ਤੋਂ ਹੇਰਾਫੇਰੀਆਂ ਹੋਈਆਂ। ਕਿਸਾਨਾਂ ਨੇ ਪੰਜ ਖੇਤ ਦਾ ਕਹਿ ਕੇ ਉਹਨਾਂ ਨੇ ਸੱਤ ਸੱਤ ਦਸ ਦਸ ਲਾ ਲਏ, ਠੀਕ ਹੈ। ਫਿਰ ਉਹਨਾਂ ਨੇ ਪਹਿਲਾਂ ਹੀ ਪੱਟ ਲਏ, ਪੂਰਾ ਉਹਦਾ ਸਾਈਜ਼ ਨਹੀਂ ਹੋਣ ਦਿੱਤਾ, ਪਹਿਲੇ ਸਾਲ ਤਾਂ ਲੈ ਲਏ। ਦੂਜੇ ਸਾਲ ਉਹਨਾਂ ਨੇ ਇੱਕ ਕੜਾ ਲਿਆਂਦਾ, ਕੜੇ ਦੇ ਵਿੱਚ ਉਹ ਆਲੂ ਲੰਘਾਉਣ ਲੱਗ ਪਏ ਵੀ ਜਿਹੜਾ ਇਹ ਤੋਂ ਛੋਟਾ ਅਸੀਂ ਲੈਣਾ ਨਹੀਂ, ਸੱਟਦੇ ਉਹਨੂੰ, ਠੀਕ ਹੈ। ਉਹ ਫਿਲਟਰ ਕਰਤਾ, ਇਹ ਰਿਕੁਆਇਰਮੈਂਟ ਸੀ ਕੰਪਨੀ ਦੀ ਪੀ ਸੀ ਐਨ। ਫਿਰ ਉਹਨਾਂ ਨੇ ਸ਼ੋਸ਼ਣ ਕਰਨਾ ਸ਼ੁਰੂ ਕੀਤਾ ਦੋਨਾਂ ਪਾਸਿਆਂ ਨੇ। ਸੋ ਇਹ ਜਿਹੜਾ ਡਿਫਰੈਂਸ ਹੈ ਦੋਨਾਂ ਕਿਸਾਨਾਂ ਅਤੇ ਪੈਪਸੀਕੋ ਦੇ ਵਿਚਾਲੇ ਪਿਆ, ਉਹਨਾਂ ਨੇ ਉਹਨਾਂ ਦਾ ਸ਼ੋਸ਼ਣ ਕੀਤਾ, ਬੀਜ ਚੋਰੀ ਕੀਤੇ, ਚੋਰੀ ਕਰਕੇ ਬਾਹਰ ਵੇਚਣੇ ਸ਼ੁਰੂ ਕੀਤੇ ਆਲੂ। ਉਹੀ ਆਲੂ ਬਾਹਰ ਵੀ ਵੇਚਦੇ ਸੀ ਕਿਸਾਨ ਕੰਪਨੀ ਤੋਂ ਬਿਨਾਂ,
ਹਾਂਜੀ ਹਾਂਜੀ,
ਜਿਹੜਾ ਕਿ ਕੰਟਰੈਕਟ ਬ੍ਰੀਚ ਸੀਗਾ। ਦੂਜੇ ਪਾਸੇ ਜਿਹੜੀ ਕੰਪਨੀ ਸੀ ਉਹ ਧੱਕੇ ਨਾਲ ਹੀ ਉਹਨਾਂ ਦਾ ਜਿਹੜਾ ਆਲੂ ਸੀ ਉਹ ਡਾਊਨਗ੍ਰੇਡ ਕਰੀ ਜਾ ਰਹੀ ਸੀ, ਉਹ ਵੀ ਇੱਕ ਮੁੱਦਾ ਸੀ।
ਹਾਂਜੀ,
ਇਹਦੇ ਵਿਚਾਲੇ ਜਾਮਨ ਕੌਣ ਹੈ? ਇਹਦੇ ਵਿਚਾਲੇ ਜਿਹਨੇ ਕੰਟਰੈਕਟ ਕਰਾਇਆ ਗੌਰਮੈਂਟ ਨੇ, ਉਹਨਾਂ ਨੂੰ ਮੋਨੀਟਰ ਕਰਨਾ ਚਾਹੀਦਾ ਵੀ ਦੋਏ ਧਿਰਾਂ ਧੱਕਾ ਨਾ ਕਰ ਸਕਣ। ਉਹ ਵਿਚਾਲੇ ਗੌਰਮੈਂਟ ਕਰਕੇ ਖੋਲ੍ਹ ਕੇ ਆਪ ਸੌਂ ਗਈ। ਉੱਥੇ ਕੀ ਹੋਇਆ? ਉਹ ਐਕਸਪੈਰੀਮੈਂਟ ਫੇਲ ਹੋ ਗਿਆ। ਆਹੀ ਐਕਸਪੈਰੀਮੈਂਟ ਹੁਣ ਵੀ ਫੇਲ ਹੋਣ ਜਾ ਰਿਹਾ। ਆਰਡੀਨੈਂਸ ਠੀਕ ਆ, ਓਕੇ ਆ, ਪਰ ਜਿਹੜੀ ਵਿੱਚ ਇਹਦੇ ਚੈੱਕ ਐਂਡ ਬੈਲੈਂਸ ਹੈ ਉਹ ਪੈਪਸੀਕੋ ਦੇ ਫਾਰਮੂਲੇ ਤੋਂ ਇਹਨਾਂ ਨੂੰ ਸਿੱਖਣਾ ਚਾਹੀਦਾ ਸੀਗਾ, ਔਰ ਉਹ ਨਾਲ ਰੱਖਣੇ ਚਾਹੀਦੇ ਸੀਗੇ ਵੀ ਕਿਸਾਨਾਂ ਨੂੰ ਤਾਂ ਫਾਈਨ ਹੈਗੇ ਆ ਵੀ ਜੇ ਉਹ ਤੋੜੂਗੇ ਆ, ਕੰਪਨੀਆਂ ਨੂੰ ਕੋਈ ਫਾਈਨ ਨਹੀਂ, ਉਹਨਾਂ ਦੀ ਕੋਈ ਸਿਕਿਉਰਟੀ ਨਹੀਂ ਹੈਗੀ। ਉਹ ਸੌਦਾ ਕਰ ਲੈਣ, ਮੁੜ ਕੇ ਸਮਾਨ ਲੈ ਕੇ ਉਹ ਝੱਗਾ ਚੱਕ ਜਾਣ, ਮੁੜ ਕੇ ਤੂੰ ਕੌਣ ਅਤੇ ਮੈਂ ਕੌਣ, ਜਾ ਕੇ ਮਾਲੀਆ ਮੰਗਰ ਲੰਡਨ ਬਹਿ ਜਾਣ, ਉਹਨਾਂ ਦੀ ਕੋਈ ਗਰੰਟੀ ਨਹੀਂ ਹੈਗੀ। ਸੋ ਇਹ ਚੀਜ਼ਾਂ ਨੂੰ ਡਿਸਕਸ ਕਰਨਾ ਚਾਹੀਦਾ ਸਾਡੀਆਂ ਕਿਸਾਨ ਜਥੇਬੰਦੇ ਨੂੰ, ਇਹਨੂੰ ਲੈ ਕੇ ਐਜੀਟੇਸ਼ਨ ਕਰਨੇ ਚਾਹੀਦੇ ਆ। ਔਰ ਜਿਹੜੇ ਤਕਰੀਬਨ ਲੋਕ ਸਪੋਰਟ ਵੀ ਕਰ ਰਹੇ ਨੇ, ਮੈਂ ਮਿੱਤਰ ਪੈ ਰਿਹਾ ਤੁਹਾਨੂੰ ਦੱਸਦਾ ਕਿ ਮੈਂ ਆਪ ਕਿਸਾਨ ਹਾਂ, ਮੈਂ ਫਾਰਮਰ ਹਾਂ, ਅਸੀਂ ਇਹਨਾਂ ਸਿਚੁਏਸ਼ਨਾਂ 'ਚ ਡੇਲੀ ਬੇਸਿਸ 'ਤੇ ਐਵਰੀ ਡੇ ਅਸੀਂ ਲੰਘੀਦਾ, ਸਾਨੂੰ ਪਤਾ ਕੀ ਚੱਲ ਰਿਹਾ। ਸੋ ਕਈ ਲੋਕ ਨਾ, ਮੈਂ ਸੋਰੀ ਟੂ ਸੇ ਕਿ ਮੈਨੂੰ ਇਹ ਜੀ ਇਹ ਮੋਦੀ ਨਾਲ ਫਲਾਨਾ ਧਿਮਕੜਾ, ਡੋਂਟ ਟੀਚ ਮੀ, ਮੈਨੂੰ ਨਾ ਸਿਖਾਲਣ ਦੀ ਕੋਸ਼ਿਸ਼ ਕਰੋ। ਮੈਂ ਰੀਅਲ ਟਾਈਮ ਪ੍ਰੈਕਟਿਸਿੰਗ ਫਾਰਮਰ ਹੈ ਆਸਟ੍ਰੇਲੀਆ ਦਾ, ਮੈਨੂੰ ਪਤਾ ਆ ਕਿੱਦਾਂ ਕਰਨਾ, ਕੀ ਚੱਲਦਾ ਆ, ਵਟਸ ਰੋਂਗ ਇਨ ਫਾਰਮਰਸ। ਔਰ ਉਹ ਬੰਦੇ ਮੇਰੀ ਨੁਕਤਾਚੀਨੀ ਕਈ ਵਾਰੀ ਕਰਦੇ ਨੇ, ਦੋ ਤਿੰਨ ਬੰਦੇ, ਚਾਰ ਬੰਦੇ, ਜਿਨ੍ਹਾਂ ਦੇ ਮੇਰੇ ਖਿਆਲ ਦੋ ਤਿੰਨ ਪੁਸ਼ਤਾਂ ਹੋ ਗਈਆਂ, ਉਹ ਖੇਤ 'ਚ ਨਹੀਂ ਵੜ ਕੇ ਦੇਖਿਆ ਉਹਨਾਂ ਨੇ, ਉਹਨਾਂ ਨੂੰ ਪਤਾ ਹੀ ਨਹੀਂ ਖੇਤ 'ਚ ਚੱਲਦਾ ਕੀ ਆ ਔਰ ਫਾਰਮਰ ਦੀਆਂ ਕੰਡੀਸ਼ਨਸ ਕੀ ਆ। ਸੋ ਇਸ ਕਰਕੇ ਜਦੋਂ ਜਾਂ ਤਾਂ ਹੁਣ ਜਿੱਦਾਂ ਮੈਂ ਰੋਕਟ ਸਾਇੰਟਿਸਟ ਨਹੀਂ, ਮੈਂ ਰੋਕਟ ਵਾਲਿਆਂ ਨੂੰ ਦੱਸਣ ਲੱਗਾ ਤੁਸੀਂ ਐਂ ਕਰ ਲਓ ਜੀ, ਇੰਜਣ ਇੱਧਰ ਨੂੰ ਕਰ ਲਓ, ਉਹ ਚੰਗਾ ਲੱਗਦਾ ਦੱਸੋ। ਜਦੋਂ ਅਸੀਂ ਗੱਲ ਕਰਦੇ ਹਾਂ ਫਾਰਮਰ, ਸਾਡੇ ਹੁਣ ਪ੍ਰੋਗਰਾਮ ਫਾਰਮਰ ਸੁਣ ਰਹੇ ਨੇ, ਮਾਵੀ ਹੁਣੀ ਪ੍ਰੋਗਰਾਮ ਸੁਣ ਰਹੇ, ਉਹਨਾਂ ਨੂੰ ਪਤਾ ਆ ਮੈਂ ਕਿਹੜੀ ਗੱਲ ਕਰ ਰਿਹਾ, ਹੀ ਨੋਜ਼ ਇਟ, ਠੀਕ ਹੈ, ਕੇਸ ਪੱਖੋਂ ਕਰ ਰਹੇ ਹਾਂ। ਜਿਹੜੀਆਂ ਕੰਪਨੀਆਂ ਦੇ ਵਿਚਾਲੇ ਜਿਹੜੀ, ਹਾਂਜੀ
ਜੀ, ਤੁਸੀਂ ਫਾਰਮਰ ਨਹੀਂ ਹੈ,
ਅੱਛਾ
ਤੁਸੀਂ ਫਾਰਮਰ ਨਹੀਂ ਹੈ,
ਅੱਛਾ
ਕੀ ਤੁਸੀਂ ਸਕਸੈਸਫੁਲ ਫਾਰਮਰ
ਹੈ? ਨਹੀਂ ਨਹੀਂ, ਚਲੋ ਭਾਜੀ ਮੈਂ ਉਹ, ਚਲੋ ਇਹ ਤਾਂ ਥੈਂਕ ਯੂ ਤੁਹਾਡਾ ਮਾਣ ਸਤਿਕਾਰ ਦਿੰਦੇ ਹੋ, ਪਰ ਵੈਨ ਵੀ ਸੇ ਸਮਥਿੰਗ ਰਿਗਾਰਡਿੰਗ ਫਾਰਮਿੰਗ, ਇਹ ਸਾਡਾ ਫੀਲਡ ਹੈ, ਮੈਂ ਉਹ ਸਾਰੇ ਬਿੱਲ ਪੜ੍ਹੇ ਨੇ, ਸਾਰਾ ਪੜ੍ਹਿਆ, ਉਹਦੇ ਵਿੱਚ ਇੰਪਰੂਵਮੈਂਟ ਕਰਨ ਦੀ ਲੋੜ ਹੈ, ਉਹਨੂੰ ਖਾਰਜ ਕਰਨ ਦੀ ਲੋੜ ਨਹੀਂ ਹੈਗੀ, ਉਹਦੇ ਵਿੱਚ ਓਪੋਜੀਸ਼ਨ ਜਿਹੜੀ ਹੈ ਉਹਦੇ ਵਿੱਚ ਰੇਲਾਂ ਬੰਦ ਕਰਨ ਦੀ ਲੋੜ ਨਹੀਂ ਹੈਗੀ, ਉਹਦੇ ਵਿੱਚ ਨੈਗੋਸ਼ੀਏਸ਼ਨ ਕਰਨ ਦੀ ਲੋੜ ਹੈ। ਔਰ ਓਪੋਜੀਸ਼ਨ ਇੰਡੀਆ ਦੀ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਐਨੀ ਬੜੀ, ਟੋਟਲੀ ਫੇਲੀਅਰ ਹੈ ਓਪੋਜੀਸ਼ਨ ਦਾ। ਉਹਨਾਂ ਨੇ ਅਮੈਂਡਮੈਂਟ ਦੀ ਹੁਣ ਤੱਕ ਵੀ, ਅੱਜ ਤੱਕ ਵੀ ਗੱਲ ਨਹੀਂ ਕੀਤੀ ਉਹਨਾਂ ਨੇ, ਠੀਕ ਹੈ। ਇੱਦਾਂ ਨਹੀਂ ਹੋ ਸਕਦਾ ਕਿ ਉਹ ਸਾਰਾ ਹੀ ਬਿੱਲ ਜਿਹੜਾ ਹੈ ਮੈਜੋਰਟੀ ਰੂਲਿੰਗ ਪਾਰਟੀ ਉਹ ਧੱਕੇ ਨਾਲ ਵੀ ਲਾਗੂ ਕਰ ਸਕਦੀ, ਉਹਨੇ ਕਰ ਵੀ ਦਿੱਤਾ ਆ, ਪਰ ਓਪੋਜੀਸ਼ਨ ਕੀ ਕਰ ਰਹੀ ਹੈ? ਕੁਛ ਵੀ ਨਹੀਂ ਕਰ ਰਹੀ, ਉਹਨਾਂ ਨੂੰ ਪਤਾ ਹੀ ਨਹੀਂ ਇਹਨਾਂ ਕੋਨਸੈਪਟਾਂ ਦਾ, ਕਿਉਂਕਿ ਉਹਨਾਂ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਇੱਕ ਵੀ ਕਿਸਾਨ ਹੈ, ਸਾਰੇ ਬਿਜ਼ਨਸਮੈਨ ਹੈ, ਸਾਰੇ ਪੰਪਾਂ ਦੇ ਮਾਲਕ, ਸਾਰੇ ਆਪਣਾ ਆਪਣਾ ਕੋਈ ਹੋਰ ਬਿਜ਼ਨਸ ਕਰਦੇ, ਕਿਸਾਨ ਦਾ ਬੰਦਾ ਕੋਈ ਨਹੀਂ, ਕਿਸਾਨੀ ਕੋਈ ਨਹੀਂ ਹੈਗੀ ਉਹਦੇ ਵਿੱਚ। ਜੇ ਹੋਊਗਾ ਤਾਂ ਉਹ ਸਕਸੈਸਫੁਲ ਨਹੀਂ ਹੋਊਗਾ, ਉਹਨਾਂ ਨੂੰ ਇਹ ਗੱਲਾਂ ਦਾ ਪਤਾ ਹੋਣਾ ਚਾਹੀਦਾ ਜਿਹੜੀਆਂ ਅਸੀਂ ਕਰਦੇ ਹਾਂ, ਜਿਹੜੇ ਇਹ ਹਿਸਟਰੀ ਆ।
ਜੇ ਉਹ ਕੋਈ ਹੋਊਗਾ ਵੀ ਅਮਨਦੀਪ, ਉਹ ਬਹੁਤ ਬਹੁਤ ਮੀਕ ਹੋਊਗਾ, ਬਹੁਤ ਵੀਕ ਹੋਊਗਾ, ਉਹਦੀ ਕੋਈ ਸੇ ਨਹੀਂ ਹੋਊਗੀ ਉਸ ਅੰਦੋਲਨ 'ਚ, ਉਹਦੀ ਕੋਈ ਸੇ ਨਹੀਂ ਹੈ।
ਦੇਖੋ
ਅਗਰ ਕੋਈ ਕਿਸੇ ਨੂੰ ਪਤਾ ਵੀ ਆ,
ਮੈਂ ਸਿੱਧੀ ਜਿਹੀ ਗੱਲ ਕਹਿ ਰਿਹਾ ਕਿ ਇਹ ਕਿਸਾਨਾਂ ਦੇ ਕੁੱਛੜ ਚੜ੍ਹ ਕੇ 2022 ਦੀਆਂ ਇਲੈਕਸ਼ਨਾਂ ਨੂੰ ਟਾਰਗੇਟ ਕਰ ਰਹੇ ਆ, ਜਾਂ ਉੱਧਰ ਬਿਹਾਰ ਦੀਆਂ ਇਲੈਕਸ਼ਨਾਂ ਨੂੰ ਟਾਰਗੇਟ ਕਰ ਰਹੇ, ਉੱਧਰ ਰਿਜ਼ਲਟਸ ਨੂੰ ਮੈਨੀਪੁਲੇਟ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਇਹ ਕਿਸਾਨ ਦੇ ਮੁੱਦਿਆਂ ਨੂੰ ਸਿਰਫ ਯੂਜ਼ ਕਰ ਰਹੇ ਨੇ, ਅਬਿਊਜ਼ ਕਰ ਰਹੇ ਨੇ। ਜੇ ਮੈਨੂੰ ਮਾੜੀ ਮੋਟੀ ਕਿਤੇ ਨਾ ਕਿਤੇ ਥੋੜ੍ਹੀ ਜਿਹੀ ਆਸ ਦੀ ਕਿਰਨ ਦਿਸਦੀ ਹੈ, ਤਾਂ ਉਹ ਸ਼ੰਭੂ ਮੋਰਚਾ ਦਿਸ ਰਹੀ ਹੈ, ਕਿਉਂਕਿ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ, ਕੋਈ ਉਹ ਪਾਰਟੀ ਨਹੀਂ ਹੈਗੀ, ਕੋਈ ਇਲੈਕਸ਼ਨ ਨਹੀਂ ਹੈਗੀ, ਕੋਈ ਕੁਛ ਨਹੀਂ ਹੈਗਾ, ਰਾਈਟ। ਬਾਕੀ ਤਕਰੀਬਨ ਸਾਰੇ 2022 ਦੀਆਂ ਇਲੈਕਸ਼ਨਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਾਂ ਹੁਣ ਬਿਹਾਰ ਦੀਆਂ। ਆਮ ਗਾਰੰਟੀ ਡੈਡ ਸ਼ੋਰ ਕਿ ਸਾਰੇ ਮੋਰਚੇ ਵਿਦ ਇਨ ਅ ਮੰਥ ਸਾਰੇ ਚੱਕੇ ਜਾਣਗੇ, ਕੁਛ ਨਹੀਂ ਹੋਏਗਾ, ਇੱਦਾਂ ਇੱਦਾਂ ਹੀ ਨਿਕਲ ਜਾਣਗਾ, ਤੁਸੀਂ ਦੇਖ ਲਿਓ, ਕੁਛ ਨਹੀਂ ਹੋਣਾ। ਖੈਰ ਐਨੀਵੇ, ਇਹ ਸਾਡਾ ਓਪੀਨੀਅਨ ਸੀ।
ਇੱਕ ਮਨਦੀਪ, ਤੁਹਾਡੀ ਨਾ ਪੇਸ਼ਨ ਕੋਈ ਇੱਕ ਹੋਰ ਵੀ ਠੀਕ ਸਾਬਤ ਹੋਈ ਆ, ਤੇ ਉਹਦੇ ਤੇ ਵੀ ਗੱਲ ਕਰਨੀ ਬਣਦੀ ਆ। ਹੁਣ ਜਿਹੜੀ ਨਿਊਜ਼ੀਲੈਂਡ ਦੀ ਬੀਬੀ ਆ, ਉਹਨੇ ਵੀ ਥੋੜੀਆਂ ਰਿਲੈਕਸੇਸ਼ਨ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਹਾਂ, ਇਲੈਕਸ਼ਨ ਜਿੱਤ ਗਈ ਆ, ਇਲੈਕਸ਼ਨ ਜਿੱਤ ਗਈ ਆ, ਤੇ ਹੁਣ ਠੀਕ ਆ। ਤੇ ਇੱਦਾਂ ਹੀ ਵੈਸਟ ਆਸਟ੍ਰੇਲੀਆ ਨੇ ਵੀ ਬਾਰਡਰ ਖੋਲਣੇ ਸ਼ੁਰੂ ਕਰ ਦਿੱਤੇ ਨੇ, ਇੱਕ ਸਿਰਫ ਨਿਊ ਸਾਊਥ ਵੇਲਸ ਤੇ ਵਿਕਟੋਰੀਆ ਨੂੰ ਬੰਦ ਰੱਖਿਆ। ਸੋ ਤਕਰੀਬਨ ਜਿੱਥੇ ਜਿੱਥੇ ਇਲੈਕਸ਼ਨਾਂ ਸੀ ਉੱਥੇ ਉੱਥੇ ਉਹ ਪਾਰਟੀਆਂ ਜਿੱਤ ਗਈਆਂ। ਤੇ ਹੁਣ ਦੇਖੋ ਇੱਕ ਹੋਰ ਮੁੱਦਾ, ਦੇਖੋ ਟਰੰਪ ਹਾਰਿਆ ਜਾਂ ਬਾਈਡਨ ਜਿੱਤਿਆ, ਤੇ ਤੀਸਰੇ ਦਿਨ ਟੀਕਾ ਨਿਕਲਿਆ ਆ, ਫਾਈਜ਼ਰ ਕੰਪਨੀ ਨੇ ਕਹਿੰਦੇ ਟੀਕਾ ਕੱਢ ਦਿੱਤਾ,
ਟੀਕਾ ਵੀ ਆ ਗਿਆ।
ਟਾਈਮਿੰਗ ਦੇਖੋ ਉਹਦੀ, ਮਤਲਬ ਉਹ ਹਫ਼ਤਾ ਦੋ ਹਫ਼ਤੇ ਪਹਿਲਾਂ ਵੀ ਆ ਸਕਦਾ ਸੀ, ਜੇ ਪਹਿਲਾਂ ਆ ਜਾਂਦਾ ਤਾਂ ਟਰੰਪ ਨੇ ਦੇ ਹੱਕ 'ਚ ਹੋ ਜਾਣੀ ਸੀ ਗੱਲ, ਪਰ ਉਹਨਾਂ ਨੇ 19 ਦੇਰ ਉਹ ਟੀਕਾ ਰੋਕ ਰੱਖਿਆ। ਹਾਲਾਂਕਿ ਅਮੈਰੀਕਨ ਗਵਰਨਮੈਂਟ ਨੇ ਮੇਰੇ ਖਿਆਲ 120 million ਤੋਂ ਉੱਤੇ ਉਹ 'ਚ ਇਨਵੈਸਟ ਕੀਤਾ ਸੀਗਾ, ਅਤੇ ਉਹਨੇ ਟੀਕੇ ਦੀ ਅਨਾਊਂਸਮੈਂਟ ਰੋਕ ਰੱਖੀ ਜਦ ਤੱਕ ਟਰੰਪ ਹਾਰ ਨਹੀਂ ਗਿਆ। ਮਤਲਬ ਹਾਲ ਦੇਖੋ ਤੁਸੀਂ, ਅਤੇ ਟੀਕਾ ਮਤਲਬ ਸਾਰੇ ਇੱਕ ਦੂਜੇ ਨੂੰ ਲਾਉਣ ਨੂੰ ਫਿਰਦੇ ਆ, ਇਹ ਸਾਰੇ ਪੋਲੀਟਿਕਸ, ਇਹਨੂੰ ਇਹ ਅਸੀਂ ਇਹਨੂੰ ਨੋਰਮਲ ਵਾਇਰਸ ਨਹੀਂ ਕਹਿ ਸਕਦੇ, ਇਹਨੂੰ ਪੋਲੀਟੀਕਲ ਵਾਇਰਸ ਕਹਿ ਸਕਦੇ ਹਾਂ, ਵੀ ਇਹ ਵਾਇਰਸ ਨੂੰ ਯੂਜ਼ ਕੀਤਾ ਜਾ ਰਿਹਾ ਪੋਲੀਟੀਕਲ ਹਿੱਤਾਂ ਵਾਸਤੇ, ਆਪਣੇ ਵਾਸਤੇ। ਸੋ ਦੈਟਸ ਵੈਰੀ ਬੈਡ। ਖੈਰ ਐਨੀਵੇ, ਪ੍ਰੋਗਰਾਮ
ਹੁਣ ਥੋੜ੍ਹਾ ਜਿਹਾ ਆਪਾਂ ਸਫ਼ਰਨਾਮੇ ਦੀ ਤਰਫ ਆਈ ਤੇ ਆਪਣੇ ਸੈਰਨਾਮੇ ਦੀਆਂ ਗੱਲਾਂ ਕਰੀਏ, ਥੋੜੇ ਹਲਕੇ ਫੁਲਕੇ ਹੋਣ ਦੀਆਂ ਗੱਲਾਂ ਜ਼ਿਆਦਾ ਹੋਣ ਲੱਗ ਪਈਆਂ, ਕਾਫੀ ਹੈਵੀ ਆ।
ਮੇਰੇ ਇੱਧਰ ਟੇਬਲ ਤੇ ਜਲੇਬੀਆਂ ਰੱਖ ਗਿਆ ਸਾਡੇ ਘਰ, ਅੱਜ ਜਲੇਬੀਆਂ ਬਣੀਆਂ, ਮੰਮੀ ਨੇ ਬਣਾਈਆਂ, ਮੈਂ ਹੁਣ ਦੱਸੋ ਕੀ ਕਰਾਂ। ਤੁਸੀਂ 15 ਕੁ ਮਿੰਟ ਬੋਲ ਸਕਦੇ ਆ ਲੌਨ ਸਟਾਪ ਪੇ ਮੈਂ ਜਦ ਤੱਕ ਖਾ ਲਵਾਂ।
ਅਮਨਦੀਪ ਇਹ ਜਲੇਬੀਆਂ ਤਾਂ ਖਾਣੀਆਂ ਅੱਜ ਬਣਦੀਆਂ ਹੀ ਆ, ਤੁਹਾਨੂੰ ਪੁੱਛਿਆ ਕਿ ਜਿੱਦਾਂ ਮਰਜ਼ੀ ਕਰੋ ਜਲੇਬੀਆਂ ਤਾਂ ਖਾਣੀਆਂ ਪੈਣੀਆਂ ਹੀ ਆ। ਅੱਜ ਦੇ ਦਿਨ ਆਪਣੇ ਜਿਹੜੇ ਨਾ ਜ਼ਿੰਦਗੀ ਦੇ ਸਫਰੇ ਸ਼ਰੀਕ ਆ ਉਹਨਾਂ ਨੂੰ ਖੁਸ਼ ਕਰਨ ਦੀ ਪੂਰੀ ਕੋਸ਼ਿਸ਼ ਕਰੋ ਤਾਂ ਤੁਹਾਡਾ ਸਾਰਾ ਸਾਲ ਬਹੁਤ ਵਧੀਆ ਲੰਘੂਗਾ।
ਸਫਰੇ ਸ਼ਰੀਕ ਮੇਰੇ ਤਾਂ ਟੇਬਲ ਤੇ ਰੱਖ ਗਏ ਨਾ ਜਲੇਬੀਆਂ, ਮੈਂ ਤਾਂ ਖੁਸ਼ ਕਰ ਗਿਆ ਜੀ, ਹੁਣ ਮੈਂ ਨਾ ਖਾਧੀ ਆਉਣੀ ਨੀ ਖੁਸ਼ ਹੋਣਾ ਉਹਨੂੰ।
ਉਹਦਾ ਤੁਸੀਂ ਬਿਸਮਿਲਾ ਕਰੋ,
ਬਿਸਮਿਲਾ ਕਰ ਦਈਏ। ਉਹ ਦੀਵਾਲੀ ਆ, ਨਹੀਂ 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 ਦੀਵਾਲੀ ਹੈ ਅੱਜ, ਬਿਸਮਿਲਾ ਨੀ ਅੱਜ,
ਸ਼੍ਰੀ ਗਣੇਸ਼ ਕਰਦੇ ਹੋ?
ਹਾਂ ਸ਼੍ਰੀ ਗਣੇਸ਼ ਕਰਨਾ ਪੈਣਾ। ਦੇਖੋ ਜਲੇਬੀਆਂ ਬਣਨੀਆਂ ਦੀਵਾਲੀ ਵਾਲੇ ਦਿਨ ਬੜੀਆਂ ਚੰਗੀਆਂ ਲੱਗਦੀਆਂ। ਅਮਰੀਕ ਭਾਜੀ ਤੁਸੀਂ ਸਫ਼ਰ ਦੀ ਗੱਲ ਕਰਦੇ, ਤੁਹਾਡੇ ਜਿਹੜਾ ਸੈਰਨਾਮਾ ਆ ਉਹ ਤੁਹਾਨੂੰ ਇੱਕ ਨੌਜਵਾਨ ਮਿਲਦਾ ਹੁੰਦਾ, ਬੀਬੀਆਂ ਮਿਲਦੀਆਂ ਹੁੰਦੀਆਂ, ਅਤੇ ਅੱਜ ਫਿਰ ਕੌਣ ਕੀ ਵਾਪਰਿਆ ਉਹਦੇ ਬਾਰੇ ਵੀ ਦੱਸੋ, ਮੈਨੂੰ ਬੜੀ ਥੋੜ੍ਹੀ ਅਚੋਤਾਈ ਲੱਗੀ ਹੋਈ ਹੈ।
ਅਮਨਦੀਪ ਸੈਰਨਾਮਾ ਤਾਂ ਹਫ਼ਤੇ ਬਾਅਦ ਵਾਪਰਦਾ ਨਾ, ਸੈਰਨਾਮਾ ਤਾਂ ਹਫ਼ਤੇ ਬਾਅਦ ਵਾਪਰਦਾ, ਸਫ਼ਰਨਾਮਾ ਰੋਜ਼ ਹੁੰਦਾ।
ਅੱਛਾ,
ਰੋਜ਼ ਟ੍ਰੇਨ ਦੇ ਵਿੱਚ ਜਾਣਾ ਕੰਮ 'ਤੇ, ਉਹਨੂੰ ਸਫ਼ਰਨਾਮਾ ਕਹਿੰਦੇ ਹਾਂ। ਸੈਰਨਾਮਾ ਜਿਹੜਾ ਹਫ਼ਤੇ ਬਾਅਦ ਅਸੀਂ ਕਰਨ ਜਾਂਦੇ ਨਾ ਸਫ਼ਰੇ ਆਪਣੇ ਜ਼ਿੰਦਗੀ ਦੇ ਸਫ਼ਰੇ ਸ਼ਰੀਕ ਦੇ ਨਾਲ, ਉਹਦੀ ਪਹਿਲਾਂ ਗੱਲ ਸੁਣਾਈਏ ਕਿ ਸੈਰਨਾਮੇ ਦੀ ਗੱਲ ਸੁਣਾਈਏ, ਆਪਣੇ ਸਫ਼ਰਨਾਮੇ ਦੀ ਗੱਲ ਸੁਣਾਈਏ
ਪਹਿਲਾਂ, ਸਫ਼ਰਨਾਮੇ ਦੀ ਸੁਣਾ ਦਿਓ ਜਿਹੜੇ ਤੁਸੀਂ ਗੱਡੀ 'ਚ ਕਰਦੇ ਹੋ। ਮੈਂ ਨਾਲ ਜਲੇਬੀ ਸ਼ੁਰੂ ਕੀਤੀ ਹੋਈ, ਮਾਈਂਡ ਨਾ ਕਰਿਓ, ਮੈਂ ਜਲੇਬੀ ਸ਼ੁਰੂ ਕੀਤੀ ਹੋਈ ਆ ਨਾਲ। ਇਹ ਬਿੰਗੀ ਬੜੀ ਆ, ਟੇਢੀ ਬੜੀ ਆ
ਜਲੇਬੀਆਂ ਦਾ।
ਹਾਂ ਇਹ ਮੈਂ ਮਸ਼ੀਨ ਬਣਾਉਣੀ ਆ, ਜਲੇਬੀਆਂ ਸਿੱਧੀ ਸਿੱਧੀਆਂ ਬਣਾਇਆ ਕਰੂੰਗੀਆਂ, ਸਕੁਏਅਰ, ਇਹ ਨਾ ਗੋਲ ਗੋਲ ਜਿਹੀਆਂ ਬੜੀਆਂ ਟੇਢੀਆਂ ਜਲੇਬੀਆਂ।
ਅਮਨਦੀਪ ਨਾ ਕੱਲ ਮੈਂ ਜਿੱਦਾਂ ਆਪਣੇ ਬੈਰਲ ਹਾਈ ਸਕੂਲ ਤੋਂ ਆਪਣੇ ਘਰ ਆ ਰਿਹਾ ਸੀ ਤਾਂ ਟ੍ਰੇਨ ਦੇ ਵਿੱਚ, ਉੱਥੇ ਇੱਕ ਸਟੇਸ਼ਨ ਆ ਰਾਹ ਦੇ ਵਿੱਚ ਬਾਰਗੋ, ਉੱਥੋਂ ਨਾ ਆਪਣੀਆਂ ਇੱਕ ਪੰਜਾਬਣ ਕੁੜੀ ਚੜ੍ਹੀ, ਇੱਕ ਕੁੜੀ ਉਹਦੇ ਨਾਲ ਹੋਰ ਸੀ, ਦੋ ਕੁੜੀਆਂ ਉੱਥੋਂ ਚੜ੍ਹੀਆਂ ਅਤੇ ਉਹਨਾਂ ਨੇ ਆਪਣੀ ਨਾ ਕਨਵਰਸੇਸ਼ਨ 'ਤੇ ਸ਼ੁਰੂ ਕਰ ਦਿੱਤੀ, ਬੋਲਣਾ ਸ਼ੁਰੂ ਕਰ ਦਿੱਤਾ ਉਹਨਾਂ ਨੇ ਆਪਣੇ ਮੋਬਾਈਲ ਫੋਨ 'ਤੇ, ਜਿੱਦਾਂ ਕਨਵਰਸੇਸ਼ਨ ਕਰਦੇ ਹੀ ਆਮ ਹੁੰਦੀ ਹੈ ਨਾ, ਅਤੇ ਉਹ ਲੈ ਕਾਹਦੇ ਲਈ, ਇਸੇ ਕਰਕੇ ਲੈ ਉਹ ਤਾਂ ਤੁਸੀਂ ਆਪਣੇ ਘਰਾਂ ਨੂੰ ਫੋਨ ਕਰ ਸਕੋ ਜਾਂ ਆਪਣੀਆਂ ਸਹੇਲੀਆਂ ਨੂੰ ਫੋਨ ਕਰ ਸਕੋ। ਤਾਂ ਉਹ ਕੁੜੀ ਜਿਹੜੀ ਸੀ ਪੰਜਾਬਣ ਸੀ, ਉਹਨੇ ਜ਼ੋਰ ਜ਼ੋਰ ਦੇ ਨਾਲ, ਜਿੱਦਾਂ ਸਾਡੇ ਸੁਭਾਅ ਹੁੰਦਾ ਪੰਜਾਬੀਆਂ ਦਾ ਖੁੱਲ੍ਹਾ, ਕਿ ਜ਼ੋਰ ਜ਼ੋਰ ਦੇ ਨਾਲ ਬੋਲਦੇ ਹਾਂ, ਅਤੇ ਉਹ ਉਸ ਕੁੜੀ ਨੇ ਨਾ ਗੱਲਾਂ ਕਰਦੀ ਕਰਦੀ ਨੇ ਇੱਕ ਗੱਲ ਵਿੱਚ ਕਹਿੰਦੀ ਮੇਰੀ ਨਾ ਸੱਸ ਨੇ ਫਲਾਨੀ ਪਾਰਟੀ ਦੇ ਵਿੱਚ ਨਾ ਪੀਲਾ ਸੂਟ ਪਾਇਆ, ਕਹਿੰਦਾ ਮੈਂ ਤਾਂ ਕਹਿੰਦੀ ਜਲ ਕੇ ਸਵਾਹ ਹੋ ਗਏ। ਅਸਲ ਚ ਗੱਲ ਉਲਟ ਹੁੰਦੀ ਆ, ਵੀ ਮੈਂ ਪੀਲਾ ਸੂਟ ਪਾਇਆ, ਮੇਰੀ ਸੱਸ ਜਲ ਕੇ ਸਵਾਹ ਹੋ ਗਈ। ਉਹਦੀ ਸਟੇਟਮੈਂਟ ਸੀ ਮੇਰੀ ਸੱਸ ਨੇ ਪੀਲਾ ਸੂਟ ਪਾਇਆ ਤੇ ਮੈਂ ਸੜ ਕੇ ਸਵਾਹ ਹੋ ਗਈ। ਇਹਦੇ ਨਾਲ ਹੁਣ ਸੋਸ਼ਲ ਇੰਜੀਨੀਅਰਿੰਗ ਤੁਸੀਂ ਕੀ ਕਰ ਸਕਦੇ?
ਮੈਂ ਤਾਂ ਜੀ ਇਹ ਚ ਸੱਸ ਦਾ ਕਸੂਰ ਕੱਢੂੰਗਾ, ਆਹੋ ਸਵਾਹ
ਬੁੱਢੇ ਬਾਰੇ ਪੀਲਾ ਸੂਟ ਕਾਹਦੇ ਪਾਇਆ,
ਆਹੋ ਸਵਾਹ ਹੋਣ ਦਾ ਜਿਹੜਾ ਟਾਈਮ ਹੈ ਉਹ ਤਾਂ ਸੱਸ ਦਾ ਆਇਆ, ਉਹ ਨੌ ਨੂੰ ਕਰੀ ਜਾਂਦੀ ਹੈ ਸਵਾਹ। ਅਸਲ ਚ ਆਹੋ ਨਹੀਂ ਨਹੀਂ ਸਹੀ ਗੱਲ ਹੈ, ਮਤਲਬ ਦੈਟਸ, ਮੈਂ ਵਿਚਾਰੀ ਨਾਲ, ਮੈਂ ਉਹਦੇ ਨਾਲ ਉਹ ਕੁੜੀ ਨਾਲ ਬਿਲਕੁਲ ਸਹਿਮਤ ਹਾਂ, ਹੈ ਨਾ ਵੀ ਦੇਖੋ ਹੈ ਨਾ, ਉੱਧਰ ਅਮਿਤਾਭ ਚੰਨ ਹੈ, ਅਮਿਤਾਭ ਚੰਨ ਦੀ ਉਮਰ ਕਿੰਨੀ ਹੋ ਗਈ, 80 ਦੇ ਕਰੀਬ ਹੋ ਗਈ ਆ, ਠੀਕ ਹੈ,
ਹਾਂਜੀ ਹਾਂਜੀ,
ਉਹ ਫਿਲਮਾਂ 'ਚ ਹੀਰੋ ਆਈ ਜਾਂਦਾ, ਅਸੀਂ ਬੁੱਢੇ ਹੋ ਗਏ ਸਾਡੀ ਵਾਰੀ ਨਹੀਂ ਆਈ ਅਜੇ ਤੱਕ, ਹਨਾ, ਤੇ ਉਹ ਹੀ ਨਹੀਂ ਹਟਦਾ, ਦੱਸੋ ਅਸੀਂ ਉਹਨੂੰ ਦੇਖ ਕੇ ਸੜ ਕੇ ਸਵਾਹ ਹੋ ਜਾਈਦਾ ਵੀ ਯਾਰ ਅਸੀਂ ਤਾਂ ਬੁੜੇ ਹੋ ਗਏ, ਏਦਾਂ ਸਾਡੀ ਵਾਰੀ ਨਹੀਂ, ਅਮਿਤਾਭ ਚੰਨ ਨੇ ਆਣ ਦਿੱਤੀ। ਇਹੀ ਜਿਹੜੇ ਕਈ ਐਕਟਰ ਵੀ ਏਦਾਂ ਸੜ ਕੇ ਸਵਾਹ ਹੁੰਦੇ ਨੇ, ਮੈਨੂੰ ਅਕਸ਼ੇ ਕੁਮਾਰ ਦਾ ਚੇਤਾ, ਇੱਕ ਵਾਰੀ ਕਹਿੰਦਾ ਬੁੱਢਾ ਮਰੂਗਾ ਤਾਂ ਸਾਡੀ ਵਾਰੀ ਆਊਗੀ, ਅਸੀਂ ਮਰ ਜਾਣਾ ਪਹਿਲਾਂ।
ਉਹਦੀ ਸੱਸ ਪੀਲੇ ਸੂਟ ਪਾ ਕੇ ਸ਼੍ਰੀ ਦੇਵੀ ਬਣਨ ਦੀ ਕੋਸ਼ਿਸ਼ ਕਰਦੀ ਆ, ਉਹਨੇ ਤਾਂ ਸੜ ਕੇ ਸਵਾਹ ਹੋਣਾ ਹੀ ਆ, ਕੁੜੀ ਵੀ ਸੱਚੀ ਆ, ਝੂਠ ਨਹੀਂ ਬੋਲਿਆ ਉਹਨੇ। ਉਦਾਂ
ਸੋਸ਼ਲ ਇੰਜੀਨੀਅਰਿੰਗ ਗੱਲ ਸੁਣ ਲਓ, ਅੱਜ ਕੱਲ੍ਹ ਤੁਸੀਂ ਟ੍ਰੈਂਡ ਦੇਖਿਆ ਹੋਣਾ ਵਿਆਹਾਂ ਦੇ ਵਿੱਚ ਕਿ ਪਹਿਲਾਂ ਜਿਹੜਾ ਲਾਲ ਜੋੜਾ ਆ ਉਹ ਮਤਲਬ ਬਹੂ ਦਾ ਹੁੰਦਾ ਸੀ, ਕੁੜੀ ਦਾ ਹੁੰਦਾ ਸੀ, ਜਿਹੜੀ ਬਰਾਈਡ ਆ ਉਹਦਾ ਲਾਲ ਜੋੜਾ ਹੁੰਦਾ ਸੀ। ਸਾਰੇ ਮਾਇੰਡ ਕਰਦੇ ਹੁੰਦੇ ਸੀਗੇ ਵੀ ਲਾਲ ਸੂਟ ਨਾ ਪਾਓ, ਇਹ ਵਿਆਂਦੜ ਦਾ ਆ ਕੁੜੀ ਦਾ, ਠੀਕ ਹੈ, ਬਾਕੀ ਸਾਰੇ ਕੋਈ ਹਰਾ ਪਾ ਲਓ, ਪੀਲਾ ਪਾ ਲਓ, ਵਟ ਐਵਰ ਪਾ ਲਓ, ਹੈ ਨਾ ਵੀ ਪਿੱਛੇ ਜਿਹੇ ਪਿਛਲੇ 10 ਤੋਂ ਇਹ ਟ੍ਰੈਂਡ ਚੱਲਿਆ ਵੀ ਜੇ ਜਿਹੜੀ ਲੜਕੀ ਹੈ ਉਹਦਾ ਲਹਿੰਗਾ ਜਾਂ ਉਹਦਾ ਸੂਟ ਹੈ ਉਹ 20,000 ਦਾ, 50,000 ਦਾ, ਚਲੋ 1,00,000 ਰੁਪਏ ਦਾ ਵੀ ਆ, ਤਾਂ ਉਹਦੀ ਜਿਹੜੀ ਸੱਸ ਹੈ ਜਾਂ ਉਹਦੀ ਮਾਂ ਹੈ, ਉਹਦੀਆਂ ਮਾਸੀਆਂ ਆ, ਇੱਦਾਂ ਬਈ ਉਹਨਾਂ ਨੇ ਉਹ 1.5-1.5 ਲੱਖ ਦਾ ਪਾਉਣਾ ਆ ਸੀ, ਮਤਲਬ ਉਹ
ਉੱਪਰ ਜਾ ਕੇ
ਉੱਤੇ ਜਾ ਕੇ ਪਾਣਾ ਤੇ ਉਹੀ ਰੰਗ ਪਾਣਾ, ਮਤਲਬ ਉਹਨੂੰ ਵੀ ਮਾਤ ਦੇਣੀ ਆ ਤੇ ਮੈਂ ਬ੍ਰਾਈਡ ਤੋਂ ਵੀ ਸੋਹਣੀ ਲੱਗਾ। ਦੈਟ ਦੈਟ ਮਤਲਬ ਉਹ ਜਾਲਣ ਦਾ ਕੰਮ ਤਾਂ ਸਵਾਹ ਕਰਨ ਵਾਲਾ ਤਾਂ ਆਪ ਹੀ ਉਹ ਕਰਦੀਆਂ ਹੈ ਨਾ। ਤੇ ਇਸ ਕਰਕੇ ਮਤਲਬ ਜਿਹੜੀ ਇਹ ਜਿਹੜੀ ਸੋਬਰ ਨੀਤੀ ਹੈ ਜਾਂ ਜਿਹੜੀ ਕਹਿ ਲਓ ਕਿ ਸਮਝਦਾਰੀ ਤਾਂ ਇਸ ਗੱਲ ਦੀ ਹੈ ਵੀ ਉਹ ਜਿਹੜੀ ਲੜਕੀ ਹੈ ਇਹ ਉਹਦਾ ਦਿਨ ਹੈ ਅੱਜ, ਠੀਕ ਹੈ। ਇਸ ਕਰਕੇ ਉਹ ਹਾਈਲਾਈਟ ਹੋਣੀ ਚਾਹੀਦੀ ਆ। ਇਹ ਰੰਗ ਵਿਆਹ ਦਾ ਆ, ਇਹ ਲਾਲ ਰੰਗ ਉਹਨੇ ਪਾਉਣਾ ਆ। ਹੁਣ ਕੀ ਲੱਗ ਗਿਆ ਭਾਜੀ ਕਿ ਅੱਜ ਕੱਲ੍ਹ ਤੁਸੀਂ ਦੇਖੋ ਵਿਆਹ ਦੇ ਰੰਗ ਜਿਹੜੇ ਨੇ ਕਈ ਥਾਂ ਤੁਸੀਂ ਦੇਖਿਆ ਹੋਣਾ ਹਰੇ ਵੀ ਪਾਉਣ ਲੱਗ ਗਈਆਂ ਨੇ, ਚਿੱਟੇ ਪਿੰਕ, ਮਤਲਬ ਜਿਹੜਾ ਅਸਲ 'ਚ ਟ੍ਰੈਡੀਸ਼ਨਲ ਸਾਡਾ ਰੰਗ ਹੈ ਉਹ ਤੋਂ ਲੋਕ ਕੁੜੀਆਂ ਹਟ ਗਈਆਂ ਨੇ, ਪਿੱਛੇ ਹਟਣ ਲੱਗ ਗਈਆਂ ਨੇ, ਹੋਰੇ ਰੰਗ ਪਾਉਣ ਲੱਗ ਗਈਆਂ ਨੇ, ਕਿਉਂਕਿ ਇਹ ਜਿਹੜਾ ਸਾਰਾ ਕੁਛ ਕੰਮ ਫੇਲ ਕਰ ਲਿਆ। ਸੜ ਕੇ ਸਵਾਹ ਕਰਨ ਵਾਲੀ ਜਿਹੜੀ ਪੋਲਿਸੀ ਹੈ ਨਾ, ਸਾੜ ਕੇ ਸਵਾਹ ਕਰਨ ਵਾਲੀ ਇੱਕ ਦੂਜੇ ਨੂੰ, ਇਹ ਬੜੀ ਘਾਤਕ ਰੂਪ ਲੈ ਚੁੱਕੀ ਹੈ। ਦੈਟਸ ਵੈਰੀ ਬੈਡ ਹੈ ਨਾ। ਸੋ ਇਸ ਕਰਕੇ ਮਤਲਬ ਕਮਾਲ ਦੀ ਫਿਲੋਸਫੀ ਆ ਉਹ, ਮੈਂ ਉਹਦੇ ਨਾਲ ਪੂਰੀ ਸਿੰਪਥੀ ਰੱਖਦਾ ਵੀ ਸੜ ਕੇ ਸਵਾਹ ਹੋਈ। ਖੈਰ ਇਹ ਤਾਂ ਤੁਹਾਡੇ ਸਫ਼ਰਨਾਮੇ ਦਾ ਸੀਗਾ, ਤੇ ਹੁਣ ਤੁਸੀਂ ਸੈਰਨਾਮੇ ਦੀ ਗੱਲ ਕਰੋ। ਤੇ ਇਨ ਦਾ ਮੀਨ ਟਾਈਮ ਨਾ ਮੈਨੂੰ ਥੋੜਾ ਮੌਕਾ ਦਿਓ, ਮੈਨੂੰ ਜਲੇਬੀਆਂ ਮੇਰੇ ਮੂਹਰੇ ਪਈਆਂ ਪੇਸ਼ ਨਹੀਂ ਜਾਣ ਦਿੰਦੀਆਂ।
ਤੁਸੀਂ ਗਾਣਾ ਲਾ ਦਿਓ ਨਾ, ਇੱਕ ਤੁਸੀਂ ਗਾਣਾ ਲਾ ਦਿਓ, ਫਿਰ ਬਾਅਦ ਚ ਸੈਰਨਾਮੇ ਦੀ ਵੀ ਗੱਲ ਕਰਾਂਗੇ।
ਨਹੀਂ ਨਹੀਂ, ਪਾਲਾ ਬੈਂਸ ਕਹਿੰਦੇ ਨੇ ਕਿ ਭਾਜੀ ਤੁਸੀਂ ਖਾਓ ਨਾ ਜਲੇਬੀਆਂ, ਤੁਸੀਂ ਸਿੱਧੀਆਂ ਕਰਨ ਲੱਗ ਜਾਓ ਗੱਲਾਂ ਹੀ, ਜਲੇਬੀਆਂ ਸਿੱਧੀਆਂ ਕਰਨ ਲੱਗ ਜਾਓ, ਟਾਈਮ ਵੀ ਨਿਕਲ ਜਾਊਗਾ। ਹਾਂ ਮੈਂ ਦੁਬਾਰਾ ਕਰਨੀਆਂ ਪੈਣੀਆਂ ਮੈਨੂੰ ਲੱਗਦਾ।
ਏਦਾਂ ਕਰੋ ਅਮਨਦੀਪ, ਜਿੱਦਾਂ ਤਾਏ ਆਪਣੇ ਸੰਤੋਖ ਸਿੰਘ ਜੀ ਹੁਣੀ ਕਿਹਾ ਸੀ, ਜਲੇਬੀਆਂ ਨੂੰ ਭੇਜ ਕੇ ਖਾ ਲਓ ਪਾਣੀ ਚ, ਨਾਲ ਉਹਨਾਂ ਦੀ ਮਿਠਾਸ ਥੋੜੀ ਘੱਟ ਹੋ ਜਾਊਗੀ। ਉੱਪਰ ਬੜਾ ਬਰੂਲੋ ਰਿਚੀ ਆ, ਰਿੱਕੀ ਨੇ ਜਿਹੜਾ ਫਾਰਮੂਲਾ ਦਿੱਤਾ ਸੀ, ਥੋੜੀ ਜਿਹੀ ਮਸਾਲਾ, ਚਾਟ ਮਸਾਲਾ, ਤੇ ਜਲੇਬੀਆਂ ਦਾ ਬਣ ਜਾਊ ਬੱਲੇ ਬੱਲੇ, ਤੁਸੀਂ ਤਾਂ ਮਜ਼ੇ ਲਓਗੇ।
ਠੀਕ ਹੈ ਜੀ, ਜੀਐਸ ਚਾਲ ਵੀ ਜਾਣਕਾਰੀਆਂ ਭੇਜ ਰਹੇ ਨੇ, ਆਪਾਂ ਕਰਦੇ ਹਾਂ ਗੱਲ। ਅਤੇ ਸਾਡੇ ਨਾਲ ਹਰਪ੍ਰੀਤ ਸਿੰਘ ਡਾਰਵਿਨ ਵਾਲੇ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅਤੇ ਸੈਰਨਾਮੇ ਦੀ ਕੀ ਰਿਪੋਰਟ ਹੈ ਫਿਰ, ਉਹ ਉੱਧਰੋਂ ਕੋਈ ਗੱਲਬਾਤ ਆਈ ਜਿਹੜੇ ਸੈਰ ਕਰਦੇ ਹੁੰਦੇ ਤੁਸੀਂ?
ਅਮਨਦੀਪ ਅੱਜ ਥੋੜ੍ਹਾ ਜਿਹਾ ਸੈਰਨਾਮੇ 'ਚ ਨਾ ਡਿਲੇ ਹੋ ਗਿਆ, ਜਿੱਦਾਂ 7 ਵਜੇ ਉਹ ਸੈਰਨਾਮਾ ਖਤਮ ਹੋ ਜਾਣਾ ਚਾਹੀਦਾ ਆ, 6 ਤੋਂ ਲੈ ਕੇ 7 ਵਜੇ ਤੱਕ ਸੈਰ ਕਰਨੀ, ਫਿਰ ਉਹ ਜਿਹੜਾ ਨੌਜਵਾਨ ਹੁੰਦਾ ਪਾਕਿਸਤਾਨੀ ਉਹ ਘੁੰਮਦਾ ਹੁੰਦਾ, ਪਤਾ ਨੀ ਪਾਕਿਸਤਾਨੀ ਆ ਬੰਗਲਾਦੇਸ਼ੀ, ਇਹ ਨੀ ਪਤਾ ਵੀ ਬੋਲਦਾ ਉਰਦੂ ਹੁੰਦਾ ਉਹ।
ਅੱਛਾ,
ਉਹਦੀਆਂ ਤਾਂ ਗੱਲਾਂ ਉਹਦੇ ਨੋਟ ਨੀ ਹੋਈਆਂ, ਲੇਕਿਨ ਅੱਜ ਉੱਥੇ ਇੱਕ ਇੰਗਲਿਸ਼ ਬੀਬੀ ਸੀ, ਗੋਰੀ ਬੀਬੀ ਸੀ, ਉਹਨੇ ਨਾ ਉਹਦੇ ਕੋਲ 2 ਕੁੱਤੇ ਸੀਗੇ, ਛੋਟੇ ਛੋਟੇ ਕੁੱਤੇ, ਬੜੇ ਸੋਹਣੇ ਸੀਗੇ। ਤਾਂ ਜਿਸ ਵੇਲੇ ਉਹਦੇ ਕੋਲ ਉਹਨਾਂ ਲੰਘੇ ਨਾ ਅਮਨਦੀਪ, ਉਹਨੇ ਤਾਂ ਨਾ ਇੱਕ ਸ਼ਬਦ ਦੇ ਵਿੱਚ ਹੀ, 2 ਸ਼ਬਦਾਂ ਦੇ ਵਿੱਚ ਇਹਨੇ ਸਾਰੀ ਜ਼ਿੰਦਗੀ ਦਾ ਸਾਰੇ ਖਤਮ ਲਿਆ ਕੇ ਰੱਖਤਾ, ਜਿਹੜੀਆਂ ਤੁਸੀਂ ਗੱਲਾਂ ਸੁਣਾਉਂਦੇ ਹੁੰਦੇ ਨਾ, ਜਿੱਦਾਂ ਸ਼ੁਰੂ ਦੇ ਵਿੱਚ ਤੁਸੀਂ ਸੁਣਾਉਂਦੇ ਹੁੰਦੇ ਆ ਆਪਣੇ ਵਿਚਾਰ ਪ੍ਰਗਟ ਕਰਦੇ ਆ, ਜਾਂ ਚੰਗੀਆਂ ਚੰਗੀਆਂ ਗੱਲਾਂ ਸੁਣਾਉਂਦੇ ਹੁੰਦੇ ਆ, ਧਾਰਮਿਕ ਸੁਣਾਉਂਦੇ ਹੁੰਦੇ ਆ, ਉਹਨੇ ਇੱਕੋ ਹੀ ਗੱਲ 2 ਕੁੱਤਿਆਂ ਨੂੰ ਉਹਨੇ ਕਹੀ, ਜਿਹੜੇ ਕੋਈ ਛੋਟੇ ਛੋਟੇ ਸੀ, ਉਹਨੇ ਪਤਾ ਕੀ ਸ਼ਬਦ ਕਹੇ? 2
ਅੱਛਾ,
ਸ਼ੇਅਰ ਇਟ,
ਸ਼ੇਅਰ
ਸ਼ੇਅਰ ਇਟ,
ਕੁੱਤਿਆਂ ਨੂੰ
ਸ਼ੇਅਰ ਇਟ, ਵੰਡ ਕੇ ਖਾਓ, ਸ਼ੇਅਰ ਹਨ, ਸ਼ੇਅਰ ਇਟ ਸਮਥਿੰਗ।
ਨਹੀਂ ਇਹ ਉਹ ਕੁੱਤੇ ਮੰਨ ਗਏ ਫਿਰ ਉਹਦੀ ਗੱਲ,
ਮੰਨੇ ਆਰਾਮ ਨਾਲ ਤੁਰ ਪਏ ਉਹਨਾਂ।
ਅੱਛਾ, ਇਹ ਤਾਂ ਬਹੁਤ ਔਖਾ ਭਾਜੀ, ਇਹ ਇੱਧਰ ਗੋਰਿਆਂ ਦੇ ਕੁੱਤੇ ਵੀ ਮੰਨੇ ਜਾਂਦੇ, ਸਾਡੇ ਬੰਦੇ ਮੰਨਦੇ ਹੀ ਨਹੀਂ, ਸਾਡੇ ਬੰਦੇ ਨਹੀਂ ਮੰਨਦੇ, ਉਹ ਕੁੱਤੇ ਮੰਨੇ
ਜਾਂਦੇ। ਵੰਡ ਕੇ ਉਹਨੇ ਏਦਾਂ ਕਿਹਾ ਵੀ ਵੰਡ ਨਹੀਂ, ਸਾਡੇ ਵੀ ਸ਼ੇਅਰ ਕਰਦੇ ਆ, ਸਾਡੇ ਵੰਡ ਕਰਦੇ ਆ,
ਸਾਡੇ ਵੰਡ
ਲੜ ਪੈਂਦੇ ਆ ਵੰਡਦੇ ਚੀਜ਼ਾਂ।
ਠੀਕ ਹੈ ਠੀਕ ਹੈ, ਸ਼ੇਅਰ ਕਰਨ
ਦੇ ਵੀ 2 ਤਰ੍ਹਾਂ ਦੇ ਮਤਲਬ ਹੁੰਦੇ, ਸ਼ੇਅਰ ਖਾਓ ਜਾਂ ਵੰਡ ਕੇ ਚੀਜ਼ਾਂ ਵਰਤੋ, ਇਹ
ਸ਼ੇਅਰ ਕਰਨ
ਦਾ ਮਤਲਬ ਹੁੰਦਾ ਲੜ ਪਾਓ, ਜ਼ਮੀਨ ਵੰਡ ਲਓ, ਘਰ ਵੰਡ ਲਓ, ਦੇਸ਼ ਵੰਡ ਲਓ।
ਹੁਣ ਜਲੇਬੀਆਂ ਵੰਡਣ ਨੂੰ ਨਾ ਕਹਿ ਦਿਓ ਮੈਨੂੰ, ਇਹ ਨਹੀਂ ਮੈਂ ਵੰਡਣੀਆਂ, ਤੇ ਉੱਦਾਂ ਮੈਂ ਫੋਟੋਆਂ ਭੇਜ ਸਕਦਾ, ਇੱਦਾਂ ਵੰਡ ਸਕਦਾ। ਅਮਰੀਕ ਭਾਜੀ ਇਹ ਤਾਂ ਫਿਰ ਕਮਾਲ ਹੋ ਗਏ, ਫਿਰ ਕੁੱਤੇ ਮੰਨ ਗਏ ਹੈ, ਇਹ ਤਾਂ ਬੜਾ ਕੰਸੈਪਟ ਹੈ ਬੜਾ।
ਪਤਾ ਨਹੀਂ ਲੜਦੇ ਜਾਏ ਸੀਗੇ ਇੱਧਰ ਉੱਧਰ ਨੂੰ ਜਾਂਦੇ ਸੀ, ਉਹਨੇ ਕਹਿਤਾ ਸ਼ੇਅਰ ਇਟ, ਫਿਰ ਉਹ ਠੀਕ ਹੋ ਗਿਆ, ਉਸ ਤੋਂ ਬਾਅਦ ਉਹਨੇ ਚੱਕਰ ਨਹੀਂ ਲਾਏ, ਉਹ ਅੱਧੇ ਚੱਕਰ 'ਚ ਮਿਲ ਕੇ ਚਲੇ ਗਈ ਸੀ ਫਿਰ।
ਅੱਛਾ ਅੱਛਾ, ਠੀਕ ਹੈ, ਇਹ ਤਾਂ ਫਿਰ ਕਮਾਲ ਹੋ ਗਈ, ਕੁੱਤਿਆਂ ਨੂੰ ਵੀ ਇੰਸਟਰਕਸ਼ਨਾਂ ਸ਼ੇਅਰ ਦੀਆਂ ਮਿਲਦੀਆਂ। ਅਤੇ ਮੈਨੂੰ ਲੱਗਦਾ ਕਿਤੇ ਖੇਲਦੇ ਖੁੱਲਦੇ ਹੋਣੇ ਆ, ਕੋਈ ਚੀਜ਼ ਹੋਣੀ ਉਹਨਾਂ ਕੋਲ, ਉਹ ਕਹਿੰਦੇ ਵੀ ਰਲ ਕੇ ਖੇਲੋ, ਹੈ ਨਾ, ਤੇ ਚਲੋ ਬਹੁਤ ਵਧੀਆ ਗੱਲ ਹੈ।
ਅੱਛਾ ਜਲੇਬੀਆਂ ਆ ਗਈਆਂ ਹੱਥ ਕਿਸੇ, ਅੱਜ ਕੱਲ੍ਹ ਜਲੇਬੀ ਜਲੂਬੀਆਂ ਸੁੱਟ ਦਿੰਦੇ ਨਾ ਜੋ ਦੀਵਾਲੀ ਦਾ ਦਿਨ ਚਾਹੇ ਕਿਸੇ ਨੇ ਖਾਣ ਖਾਂਦੇ ਹੋਊਗੇ।
ਆਹੋ ਸਾਡੇ ਨਾਲ ਕਿਹੜੀ
ਤਾਂ ਹੋਰ ਕੋਈ ਮਠਿਆਈ ਸੁੱਟਦੀ ਹੋਊਗੀ। ਸਾਡੇ ਪਿੰਡ ਸਾਡੇ ਲੋਕ ਕੇਅਰ ਨੀ ਕਰਦੇ, ਜਿੱਦਾਂ ਸ਼ਾਮ ਨੂੰ ਉੱਥੇ ਬੈਠੇ ਹੁੰਦੇ ਆ, ਖਾਣ ਪੀਣ ਦੀਆਂ ਚੀਜ਼ਾਂ ਇੱਧਰ ਉੱਧਰ ਸੁੱਟ ਦਿੰਦੇ ਆ, ਤੇ ਉੱਥੇ ਕੱਪ ਪਏ ਹੁੰਦੇ ਆ, ਹੋਰ ਚੀਜ਼ਾਂ ਪਈਆਂ ਹੁੰਦੀਆਂ, ਫਿਰ ਉਹ ਸਵੇਰੇ ਸਵੇਰੇ ਸਫਾਈ ਕਰਮਚਾਰੀ ਇੱਦਾਂ ਹੀ ਕੁਛ ਖਾਣ ਦੀ ਚੀਜ਼ ਸੁੱਟ ਦਿੱਤੀ ਹੋਊਗੀ, ਹੋ ਸਕਦਾ ਉਹ ਖਾਂਦੇ ਹੋਣ। ਉਹ
ਠੀਕ ਠੀਕ ਤੇ ਰਵਿੰਦਰ ਸਿੰਘ ਮੈਲਬਨ ਤੋਂ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਨਾਈਸ ਪ੍ਰੋਗਰਾਮ ਚੱਲ ਰਿਹਾ ਜੀ। ਤੇ ਕੇਡੀ ਧਾਲੀਵਾਲ ਕਹਿੰਦੇ ਨੇ ਕਿ ਕੋਈ ਫਰੋਡ ਨਹੀਂ ਹੋਇਆ ਜੀ ਅਮਰੀਕਾ ਦੇ ਇਲੈਕਸ਼ਨਾਂ 'ਚ, ਟਰੰਪ ਫੈਡਰਲ ਗਵਰਨਮੈਂਟ 'ਚ ਅਤੇ ਇਲੈਕਸ਼ਨਾਂ ਦੇ ਵਿੱਚ ਹਾਰਿਆ ਕਿਉਂਕਿ ਉਹ ਰਿਪਬਲਿਕਨ ਸਟੇਟਸ ਹਾਰਿਆ। ਤੇ ਹਾਊ ਕੈਨ ਸਮਵਨ ਐਲਸ ਡੂ ਅ ਫਰੋਡ ਵੈਨ ਯੂ ਆਰ ਫੈਡਰਲ ਐਂਡ ਸਟੇਟ ਗਵਰਨਮੈਂਟਸ, ਟਰੰਪ ਹੈਜ਼ ਅ ਈਗੋ ਪ੍ਰੋਬਲਮ, ਦੈਟਸ ਅ ਰੀਜ਼ਨ ਹੀ ਇਜ਼ ਨੋਟ ਐਡਮਿਟਿੰਗ ਹੀ ਇਜ਼ ਲੋਸਟ, ਈਵਨ ਲੋਟ ਆਫ ਰਿਪਬਲਿਕਨਸ ਨੋਟ ਈਵਨ ਅਗਰੀ ਦੈਟ ਗਾ ਇਜ਼ ਅ ਬਿਗ ਲਾਇਰ। ਹਾਂਜੀ ਮੰਨਦੇ ਹਾਂ ਜੀ ਬਿਲਕੁਲ। ਅਤੇ ਸਾਡੀ ਜਿਹੜੀ ਓਬਜ਼ਰਵੇਸ਼ਨ ਅਸੀਂ ਦੇਖਣਾ ਚਾਹੁੰਦੇ ਹਾਂ ਆਉਣ ਵਾਲੇ ਟਾਈਮ ਦੇ ਵਿੱਚ ਕਿ ਕੈਨ ਹੀ ਪ੍ਰੂਵ ਇਟ ਔਰ ਨੋਟ। ਖੈਰ ਪ੍ਰੋਗਰਾਮ ਅੱਗੇ ਵਧਾਉਂਦੇ ਹਾਂ ਅਤੇ ਅਮਰੀਕ ਭਾਅ ਜੀ ਗੱਲਾਂ ਬਾਤਾਂ ਆਪਾਂ ਹੋਰ ਕਰਨੀਆਂ ਅਤੇ ਰਿੱਕੀ ਨਾਲ ਵੀ ਆਪਾਂ ਕੋਸ਼ਿਸ਼ ਕਰਨੀ ਆ ਗੱਲ ਕਰਨ ਦੀ, ਉਹ ਵੀ ਆਪਾਂ ਇੱਕ ਮੁੱਦਾ ਜਿਹੜਾ ਆ ਉਹ ਲੈ ਕੇ ਆਵਾਂਗੇ। ਅਤੇ ਇੱਕ ਨਾ ਜਿਹੜੀ ਖਬਰ ਚੱਲ ਰਹੀ ਹੈ ਕਿ ਅਯੋਧਿਆ ਦੇ ਵਿੱਚ ਇਸ ਵਾਰੀ ਕਹਿੰਦੇ ਕਿ 350 ਸਾਲ ਬਾਅਦ ਦੀਪਮਾਲਾ ਕੀਤੀ ਗਈ, ਦੀਵਾਲੀ ਮਨਾਈ ਗਈ ਔਰ ਤਕਰੀਬਨ 584,000 ਦੀਵੇ ਜਿਹੜੇ ਉਹ ਜਗਾਏ ਗਏ ਨੇ। ਬੜੇ ਵੱਡੇ ਪੱਧਰ 'ਤੇ ਦੀਵਾਲੀ ਮਨਾਈ ਜਾ ਰਹੀ ਆ ਯੂਪੀ ਦੇ ਵਿੱਚ ਅਯੋਧਿਆ ਦੇ ਵਿੱਚ। ਹਿਸਟੋਰੀਕਲੀ ਮੈਨੂੰ ਇਹਦੇ ਬਾਰੇ ਨੌਲੇਜ ਨਹੀਂ, ਸ਼ਾਇਦ ਸਾਡੇ ਸਤਿਕਾਰਯੋਗ ਅਜਮੇਰ ਸਿੰਘ ਹੁਣੀ ਦੱਸ ਸਕਣਗੇ, ਆਪਾਂ ਕੱਲ੍ਹ ਨੂੰ ਵੀ ਇੱਥੇ ਗੱਲ ਕਰਾਂਗੇ, ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ। ਅਤੇ ਵੈਸੇ ਇਸ ਸਾਲ ਕੰਪਰੋਮਾਈਜ਼ ਹੋਇਆ ਦੋਨਾਂ ਪਾਰਟੀਆਂ ਦਾ ਅਯੋਧਿਆ ਦੇ ਵਿੱਚ, ਜਿਹੜੇ ਰਾਮ ਜਨਮ ਭੂਮੀ ਵਾਲੇ ਅਤੇ ਮਸਜਿਦ ਵਾਲੇ ਆ, ਅਤੇ ਉਹਨਾਂ ਦੇ ਥੈਂ ਐਕਸਚੇਂਜ ਹੋਏ ਆ, ਉਹਨਾਂ ਨੇ ਉੱਧਰ ਬਣਾਇਆ, ਉਹਨਾਂ ਨੇ ਉੱਧਰ ਬਣਾਇਆ, ਅਤੇ ਇੰਡੀਪੈਂਡੈਂਟਲੀ ਇੱਕ ਦੂਜੇ ਤੋਂ ਮਨਾ ਰਹੇ ਨੇ ਦੀਵਾਲੀ, ਜਿਹੜੀ ਕਿ ਇੱਕ ਚਲੋ ਮੈਨੂੰ ਲੱਗਦਾ ਕਿ ਵਧੀਆ ਗੱਲ ਹੈ। ਅਮਰੀਕ ਭਾਅ ਜੀ ਤੁਸੀਂ ਇਹ ਜਿਹੜਾ ਬਾਬਰੀ ਮਸਜਿਦ ਢਾਣ ਦਾ ਮਸਲਾ ਸ਼ੁਰੂ ਹੋਇਆ ਸੀ, ਫਿਰ ਉਹ 20-25 ਸਾਲ ਉਹਨੂੰ ਰਿੜਕੀ ਗਏ, 30-40 ਹੋ ਗਏ ਆਲਮੋਸਟ, ਅਤੇ ਇਹ ਜਿਹੜੀ ਹੁਣ ਇਸ ਵਾਰੀ ਪਿਛਲੇ 2-3 ਸਾਲਾਂ ਦੇ ਸੈਟਿੰਗ ਕਰਕੇ ਇਸ ਮਸਲੇ ਨੂੰ ਖਤਮ ਜਿਹਾ ਹੀ ਕਰ ਦਿੱਤਾ ਗਿਆ, ਤੁਹਾਡਾ ਕੀ ਖਿਆਲ ਹੈ ਇਹਦਾ? ਮਤਲਬ ਇਹ ਗੁੱਡ ਸਾਈਨ ਹੈ ਕਿ ਆਉਣ ਵਾਲੇ ਟਾਈਮ 'ਚ ਇਹਨੂੰ ਪੋਲੀਟੀਕਲੀ ਨਹੀਂ ਵਰਤਿਆ ਜਾਏਗਾ?
ਅਮਦੀਪ ਮੇਰੇ ਖਿਆਲ ਦੇ ਵਿੱਚ ਜਿੱਥੇ ਤੱਕ ਅਯੋਧਿਆ ਦੇ ਜਿਹੜੇ ਲੋਕ ਆ ਨਾ ਉਹ ਬੜੇ ਖੁਸ਼ ਆ ਕਿ ਇਸ ਮੁੱਦੇ ਨੂੰ ਹੁਣ ਜ਼ਿਆਦਾ ਉਛਾਲਿਆ ਨਹੀਂ ਜਾ ਸਕਦਾ ਕਿਉਂਕਿ ਮੰਦਰ ਵੀ ਬਣ ਗਿਆ ਅਤੇ ਦੂਜੇ ਪਾਸੇ ਮਸਜਿਦ ਵੀ ਬਣ ਗਈ ਆ। ਜੇਕਰ ਤੁਸੀਂ ਇਹਦੀ ਡੀਪਲੀ ਅਨੈਲਿਸਿਸ ਕਰੋ ਤਾਂ ਤੁਹਾਨੂੰ ਲੱਗਦਾ, ਮੈਨੂੰ ਨਹੀਂ ਲੱਗਦਾ ਕਿ ਇਹ ਕਦੇ ਮੁੱਦਾ ਸੀਗਾ ਜਾਂ ਇਹਨੂੰ ਕਦੇ ਇਲੈਕਸ਼ਨ 'ਚ ਇਹਨੂੰ ਉਛਾਲਿਆ ਗਿਆ ਆ। ਹੋ ਸਕਦਾ ਕਿ ਕੁਛ ਲੋਕਾਂ ਨੇ ਇਹਨੂੰ ਉਛਾਲਿਆ ਵੀ, ਇਲੈਕਸ਼ਨ ਦਾ ਮੁੱਦਾ ਵੀ ਬਣਾਇਆ ਹੋਵੇ, ਪਰ ਇਹ ਮੁੱਦਾ ਐਕਚੁਅਲੀ ਸੀਗਾ ਉੱਥੇ ਪਹਿਲਾਂ। ਜਿੱਦਾਂ ਹੁਣ ਜਿੰਨੇ ਵੀ ਐਵੀਡੈਂਸ ਕੋਰਟ ਨੂੰ ਮਿਲੇ ਆ, ਸੁਪਰੀਮ ਕੋਰਟ ਨੂੰ ਮਿਲੇ ਆ, ਹਾਈ ਕੋਰਟ ਨੂੰ ਮਿਲੇ, ਉਹਨਾਂ ਐਵੀਡੈਂਸ ਤੋਂ ਲੱਗਦਾ ਸੀ ਕਿ ਇੱਥੇ ਮੰਦਰ ਬਹੁਤ ਦੇਰ ਪਹਿਲਾਂ ਦਾ ਸੀਗਾ, ਅਤੇ ਉਹਨਾਂ ਐਵੀਡੈਂਸ ਦੇ ਬੇਸਿਸ 'ਤੇ ਇਹਦਾ ਜਿਹੜਾ ਫੈਸਲਾ ਕੀਤਾ ਗਿਆ। ਇਹ ਇੱਕ ਬਹੁਤ ਵਧੀਆ ਉਪਲਬਧੀ ਆ ਅਮਨਦੀਪ ਆਪਣੀ ਮੋਦੀ ਸਰਕਾਰ ਦੀ, ਕਿ ਇਸ ਵੇਲੇ ਕੋਈ ਇਲੈਕਸ਼ਨ ਵੀ ਨਹੀਂ ਸੀ ਉਸ ਵਿੱਚ, ਜਿਸ ਵੇਲੇ ਇਹਨੂੰ ਕੋਰਟ ਵਿੱਚ ਇਹਦਾ ਫੈਸਲਾ ਆਇਆ ਉਸ ਵੇਲੇ ਕੋਈ ਹਿੰਦੁਸਤਾਨ 'ਚ ਕੋਈ ਇਲੈਕਸ਼ਨ ਨਹੀਂ ਸੀ, ਕਿਸੇ ਰਾਜ ਵਿੱਚ ਕੋਈ ਇਲੈਕਸ਼ਨ ਨਹੀਂ ਸੀ, ਕੋਈ ਮੁੱਦਾ ਸੀਗਾ ਹੀ ਨਹੀਂ ਇੱਕ ਇਸ ਮੁੱਦੇ ਤੋਂ ਇਲਾਵਾ, ਕਿ ਉਸ ਵੇਲੇ ਉਸੇ ਦਿਨ ਜਿਹੜਾ ਕਰਤਾਰਪੁਰ ਸਾਹਿਬ ਦਾ ਲਹਿੰਗਾ ਇਹ ਖੁੱਲ੍ਹਣਾ ਸੀਗਾ, ਪਰ ਉਹਦੇ ਨਾਲ ਕੋਈ ਜ਼ਿਆਦਾ ਰਿਲੇਟਡ ਸੀਗਾ ਨਹੀਂ। ਮੈਨੂੰ ਜਾਂ ਸਾਡੇ ਸਰੋਤਿਆਂ ਨੂੰ ਨਹੀਂ ਲੱਗਦਾ ਕਿ ਇਸ ਗੱਲ ਤੋਂ ਜਾਂ ਇਸ ਮੁੱਦੇ ਨੂੰ ਬਹੁਤ ਜ਼ਿਆਦਾ ਮੋਦੀ ਸਰਕਾਰ ਨੇ ਨਹੀਂ ਲਟਕਾਇਆ ਅਤੇ ਇਹਨੂੰ ਹੱਲ ਕਰਕੇ ਇੱਕ ਤਰ੍ਹਾਂ ਦੇ ਨਾਲ ਸਦਭਾਵਨਾ ਦਾ ਜਿਹੜਾ ਇੱਕ ਜਿਹੜਾ ਵਾਤਾਵਰਣ ਨੇ ਉਹ ਪੈਦਾ ਕੀਤਾ ਗਿਆ ਉੱਤਰ ਪ੍ਰਦੇਸ਼ ਦੇ ਵਿੱਚ ਵੀ ਅਤੇ ਸਾਰੇ ਦੇਸ਼ ਦੇ ਵਿੱਚ ਵੀ ਇੱਕ ਬੋਨ ਆਫ ਕੰਟੈਂਸ਼ਨ ਸੀ ਇਹ, ਜਿਹੜਾ ਇਹ ਮੁੱਦਾ ਸੀ ਇਸ ਨੂੰ ਖਤਮ ਕਰ ਦਿੱਤਾ ਗਿਆ। ਇਸ ਨੂੰ ਇਲੈਕਸ਼ਨ ਵਿੱਚ ਹੁਣ ਤਾਂ ਯੂਜ਼ ਕੀਤਾ ਹੀ ਨਹੀਂ ਜਾ ਸਕਦਾ, ਜੇ ਯੂਜ਼ ਕਰੂਗੇ ਵੀ ਤਾਂ ਉਹਦਾ ਕੋਈ ਇੰਨਾ ਜ਼ਿਆਦਾ ਇਫੈਕਟਿਵ ਇੰਨੇ ਸੋਹਣੀ ਨਹੀਂ ਹੈਗੀ ਕਿ ਇਹ ਹੋ ਸਕਦਾ। ਦੇਖੋ ਇਹ ਮੁੱਦਾ ਅਸੀਂ ਹੱਲ ਕਰ ਦਿੱਤਾ, ਸਾਨੂੰ ਵੋਟਾਂ ਪਾਓ, ਲੇਕਿਨ ਦੂਜੇ ਪਾਸੇ ਜਿਹੜੇ ਮੁਸਲਿਮ ਵੀਰ ਵੀ ਆ, ਸਾਡੇ ਭਾਈ ਆ, ਸਾਡੇ ਬ੍ਰਦਰਸ ਨੇ, ਉਹ ਵੀ ਤਾਂ ਇਹਦੇ ਨਾਲ ਖੁਸ਼ ਹੋ ਗਿਆ ਕਿ ਉਹਨਾਂ ਦਾ ਜਿਹੜੇ ਅਯੋਧਿਆ ਵਿੱਚ ਰੋਜ਼ ਪੰਗਾ ਪਿਆ ਰਹਿੰਦਾ ਸੀ, ਉੱਥੇ ਸੜਕਾਂ 'ਚ ਲੋਕ ਆਉਂਦੇ ਸੀ, ਲੜਾਈ ਝਗੜੇ ਹੁੰਦੇ ਸੀ ਜਾਂ ਉਹਨੂੰ ਏਦਾਂ ਦਾ ਮਾਹੌਲ ਬਣਦਾ ਸੀ, ਇਸ ਮਾਹੌਲ ਤੋਂ ਸਕੂਨ ਵੀ ਮਿਲਿਆ ਆ। ਮੈਨੂੰ ਤਾਂ ਇਹ ਹੀ ਲੱਗਦਾ ਵੀ ਇਹ ਜਿਹੜਾ ਮੁੱਦਾ ਹੱਲ ਕਰਨ ਦੇ ਨਾਲ ਸ਼ਾਂਤੀ ਜ਼ਰੂਰ ਸਥਾਪਿਤ ਹੋਈ ਹੈ ਉਸ ਇਲਾਕੇ ਦੇ ਵਿੱਚ।
ਮੈਂ ਤੁਹਾਡੇ ਨਾਲ ਸਹਿਮਤ ਹਾਂ, ਕਿਉਂਕਿ ਇਹਦੇ ਵਿੱਚ ਜਿਹੜਾ ਮੁਸਲਿਮ ਭਾਈਚਾਰਾ ਆ ਉਹਨਾਂ ਨੇ ਬਹੁਤ ਰਾਹਤ ਮਹਿਸੂਸ ਵੀ ਕੀਤੀ ਹੈ, ਕਿਉਂਕਿ ਇਸ ਚੀਜ਼ ਨੂੰ ਪੋਲੀਟੀਕਲ ਫੁੱਟਬਾਲ ਦੇ ਵਾਂਗਰ ਵਰਤਿਆ ਜਾ ਰਿਹਾ ਸੀਗਾ ਕਿ ਇਹਦੇ ਨਾਲ ਇੱਕ ਇਸ ਮੁੱਦੇ ਨੂੰ ਲੈ ਕੇ ਸਾਰੇ ਹਿੰਦੁਸਤਾਨ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਅਗੇਂਸਟ ਮੁੱਦਾ ਬਣਾਇਆ ਜਾਂਦਾ ਸੀ ਵੀ ਲਓ ਜੀ ਆਹ ਢਾਹ ਤਾ ਜੀ, ਕਬਜ਼ਾ ਕੀਤਾ ਹੋਇਆ ਹਨਾ। ਹਾਂ, ਸੋ ਇਸ ਕਰਕੇ ਜਿਹੜਾ ਕੰਪਰੋਮਾਈਜ਼ ਹੋਇਆ ਮੈਨੂੰ ਲੱਗਦਾ ਕਿ ਇਟਸ ਅਚੀਵਮੈਂਟ ਦੋਨਾਂ ਸਾਈਡਾਂ ਲਈ, ਰਾਮ ਜਨਮ ਭੂਮੀ ਲਈ ਵੀ ਅਤੇ ਜਿਹੜਾ ਬਾਬਰੀ ਮਸਜਿਦ ਜਿਹੜਾ ਉਹਨਾਂ ਦਾ ਟਰੱਸਟ ਹੈ ਉਹਨਾਂ ਲਈ ਵੀ, ਔਰ ਉਹਨਾਂ ਨੇ ਮੁੱਦਾ ਜਿਹੜਾ ਇਹ ਸੁਲਝਾ ਲਿਆ ਜਿਹੜਾ ਕਿ ਬਹੁਤ ਵਧੀਆ ਹੋਇਆ। ਅਤੇ ਇਸ ਸਾਲ ਚਲੋ ਜਿਹੜੀ ਦਿਵਾਲੀ ਮਨਾਈ ਜਾ ਰਹੀ ਹੈ ਔਰ ਮੈਨੂੰ ਲੱਗਦਾ ਸਾਰੇ ਐਪਰੀਸ਼ੀਏਟ ਵੀ ਕਰ ਰਹੇ ਕਿਉਂਕਿ ਹੁਣ ਉਹ ਮੁੱਦਾ ਕਿਤੇ ਵੀ ਨਿਊਜ਼ 'ਚ ਨਹੀਂ ਹੈਗਾ, ਬਾਬਰੀ ਮਸਜਿਦ ਵਾਲਾ ਜਾਂ ਹੋਰ ਵੀ। ਸੋ ਇਸ ਕਰਕੇ ਐਵਰੀਥਿੰਗ ਸੀਮਸ ਟੂ ਬੀ ਸੋਲਵਡ ਐਟ ਦ ਟਾਈਮ, ਆਉਣ ਵਾਲੇ ਟਾਈਮ ਦੇ ਵਿੱਚ ਇਸ ਨੂੰ ਫਿਰ ਕਿਸੇ ਨਾ ਕਿਸੇ ਪਾਸਿਓਂ ਕੋਈ ਤੂਲ ਦਿੰਦੀ ਹੈ ਕੋਈ ਪੋਲੀਟੀਕਲ ਪਾਰਟੀ, ਉਹ ਵੱਖਰੀ ਗੱਲ ਹੈ, ਉਹ ਹੁਣ ਪਤਾ ਨਹੀਂ ਕਿੱਦਾਂ ਹੋਏਗਾ, ਪਰ ਸੋ ਫਾਰ ਸੋ ਗੁੱਡ। ਅਤੇ ਸਾਡੇ ਨਾਲ ਮੌਲੀ ਚੌਲ ਭੈਣ ਜੀ ਵੀ ਜੁੜੇ ਨੇ, ਸਰੂਪ ਸਿੰਘ ਜੀ ਵੀ ਜੁੜੇ ਨੇ, ਅਤੇ ਉਹ ਵੀ ਹੈਪੀ ਦਿਵਾਲੀ ਕਹਿ ਰਹੇ, ਕਹਿੰਦੇ ਇੰਜੋਏ ਜਲੇਬੀਆਂ ਜੀ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ, ਅਤੇ ਜਲੇਬੀਆਂ ਦਾ ਆਨੰਦ ਮਾਣ ਰਹੇ ਹਾਂ। ਰਵਿੰਦਰ ਸਿੰਘ ਮੈਲਬਨ ਵਾਲੇ ਵੀ ਕਹਿੰਦੇ ਲਓ ਜੀ ਬਾਲੂ ਸ਼ਾਹੀਆਂ ਹੋਮ ਮੇਡ, ਛਕੋ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਸੋ ਅਮਰੀਕ ਜੀ, ਕੁੱਲ ਮਿਲਾ ਕੇ ਸਿਡਨੀ ਅਤੇ ਤੁਸੀਂ ਹੁਣ ਲਿਵਰਪੂਲ ਇਲਾਕੇ 'ਚ ਰਹਿੰਦੇ ਹੋ, ਟ੍ਰੈਡੀਸ਼ਨਲੀ ਲਿਵਰਪੂਲ ਇਲਾਕੇ 'ਚ ਜ਼ਿਆਦਾ ਮਠਿਆਈਆਂ ਬਣਦੀਆਂ, ਤੁਹਾਡੀਆਂ ਲਿਵਰਪੂਲ ਦੀਆਂ ਮਠਿਆਈਆਂ ਬੜੀਆਂ ਮਸ਼ਹੂਰ ਹੈ, ਵੈਸੇ ਸਜਾਇਆ ਵੀ ਕਾਫੀ ਜਾਂਦਾ ਸੀ ਲਿਵਰਪੂਲ ਕਿਉਂਕਿ ਸਾਡੇ ਸਾਊਥ ਇੰਡੀਅਨ ਭਾਈਚਾਰਾ ਕਾਫੀ ਉੱਥੇ ਰਹਿੰਦਾ, ਫੀਜੀ ਦਾ ਭਾਈਚਾਰਾ ਕਾਫੀ ਰਹਿੰਦਾ ਆ, ਅਤੇ ਅੱਜ ਕੀ ਮਾਹੌਲ ਹੈ ਹੁਣ ਹੁਣ ਕਿ ਕੋਵਿਡ ਨੂੰ ਲੈ ਕੇ ਕੁਛ ਹਜੇ ਵੀ ਰਿਸਟ੍ਰਿਕਸ਼ਨਸ ਨੇ?
ਅਮਨਦੀਪ, ਜਿਹੜਾ ਕੱਲ ਮਿਠਾਈਆਂ ਦੀ ਦੁਕਾਨ ਤੇ ਜਿਹੜਾ ਮਾਹੌਲ ਸੀਗਾ ਨਾ, ਉੱਥੇ ਕਮ ਸੇ ਕਮ ਵੀ 2 ਘੰਟੇ ਲੱਗਦੇ ਸੀ ਲਾਈਨ ਚ ਲੱਗ ਕੇ ਜੇ ਤੁਸੀਂ ਮਿਠਾਈ ਲੈਣੀ ਆ। ਤਾਂ ਮੇਰੇ ਜ਼ਿੰਦਗੀ ਦੇ ਸਫਰੇ ਸ਼ਰੀਕ ਵੀ ਕੱਲ ਮਿਠਾਈ ਲੈਣ ਗਏ ਸੀ, ਉਹ ਵਾਪਸ ਆ ਗਏ, ਉਹਨਾਂ ਨੂੰ ਮਿਠਾਈ ਮਿਲੀ ਨੀ, ਕਾਫੀ ਖੜਨਾ ਪੈਣਾ ਸੀ, ਤੇ ਹੁਣ ਵੀ ਉਹ ਸਵੇਰ ਦੇ ਗਏ ਹੋਏ ਆ ਤੇ ਹਾਲੇ ਤੱਕ ਮੁੜੇ ਨੀ, ਮੈਨੂੰ ਮਤਲਬ ਲਾਈਨ ਦੇ ਵਿੱਚ ਅੱਜ ਵੀ ਲੱਗਣਾ ਪੈ ਰਿਹਾ ਉੱਥੇ। ਇਹਦਾ ਮਤਲਬ ਇਹ ਮਿਠਾਈਆਂ ਦੀ ਜਿਹੜੀ ਆ ਭਰਮਾਰ ਆ ਸਾਡੇ ਇਲਾਕੇ ਦੇ ਵਿੱਚ ਕਾਫੀ ਆ, 2-3 ਦੁਕਾਨਾਂ ਆ ਉੱਥੇ ਲਾਈਨਾਂ ਲੱਗੀਆਂ ਆ ਤੇ ਮਿਠਾਈ ਉੱਥੇ ਵਿਕ ਰਹੀ ਆ। ਇੱਕ ਤਾਂ ਕੋਵਿਡ ਕਰਕੇ ਵੀ ਲੋਕ ਪਹਿਲਾਂ ਬਾਹਰ ਗਏ ਨੀ ਹੈ, ਹੁਣ ਥੋੜਾ ਜਿਹਾ ਕੋਵਿਡ ਤੋਂ ਥੋੜੀਆਂ ਰਿਸਟ੍ਰਿਕਸ਼ਨਾਂ ਘੱਟ ਹੋਈਆਂ ਤਾਂ ਉਹਦੇ ਕਰਕੇ ਵੀ ਮਿਠਾਈਆਂ ਦੀ ਦੁਕਾਨ ਤੇ ਲੋਕ ਜ਼ਿਆਦਾ ਜਾ ਰਹੇ ਆ ਜਾਂ ਆਊਟਿੰਗ ਜ਼ਿਆਦਾ ਕਰ ਰਹੇ ਆ, ਤੇ ਮੇਰੇ ਖਿਆਲ ਦੇ ਵਿੱਚ ਮਾਹੌਲ ਕਾਫੀ ਵਧੀਆ ਆ। ਵੈਸੇ ਤਾਂ ਲਿਵਰਪੂਲ ਜਿਹੜਾ ਆ ਜ਼ਿਆਦਾਤਰ ਤੇ ਪੰਜਾਬੀਆਂ ਦਾ ਇਲਾਕਾ ਨਹੀਂ ਹੈ, ਇਹ ਸਾਊਥ ਇੰਡੀਅਨ ਡੋਮੀਨੇਟਡ ਕਮਿਊਨਿਟੀ ਇੱਥੇ ਰਹਿੰਦੀ ਆ। ਬਲੈਕ ਟਾਊਨ ਜਿਹੜਾ ਆ ਅਮਨਦੀਪ, ਉੱਥੇ ਬਹੁਤ ਜ਼ਿਆਦਾ ਮਿਠਾਈਆਂ ਦੀਆਂ ਦੁਕਾਨਾਂ ਆ, ਉੱਥੇ ਉੱਥੇ ਦੀ ਕੀ ਸਥਿਤੀ ਆ ਜਾਂ ਉੱਥੇ ਦਾ ਮੰਜ਼ਰ ਕੀ ਆ ਉਹ ਤਾਂ ਖੈਰ ਉਹੀ ਜਾਣਦੇ ਹੋਣਗੇ, ਉੱਥੇ ਜਾਣ ਦਾ ਮੌਕਾ ਨਹੀਂ ਮਿਲਿਆ, ਅੱਜ ਸ਼ਾਮ ਨੂੰ ਜਾਣਾ ਹੈ ਵੈਸੇ ਬਲੈਕ ਟਾਊਨ ਸਾਈਡ 'ਤੇ ਵੀ ਉੱਥੇ ਵੀ ਜਿਹੜਾ ਹੈ ਨਾ ਮਾਹੌਲ ਬੜਾ ਵਧੀਆ ਆ ਇਸ ਵੇਲੇ, ਜਿੱਥੋਂ ਤੱਕ ਦਿਵਾਲੀ ਦਾ ਸਵਾਲ ਆ, ਬੰਦੀ ਛੋਟ ਦੇ ਫਿਰ ਦਾ ਸਵਾਲ ਆ, ਲੋਕਾਂ ਦੇ ਇਕੱਠਾਂ ਦਾ ਸਵਾਲ ਆ, ਲੋਕਾਂ ਦੇ ਇਸ ਜਿਹੜੇ ਤਿਉਹਾਰ ਨੂੰ ਮਨਾਉਣ ਦਾ ਸਵਾਲ ਆ, ਉਹ ਵੀ ਬਹੁਤ ਵਧੀਆ ਅਮਨਦੀਪ ਮਾਹੌਲ ਆ। ਅਤੇ ਸਕੂਲਾਂ ਦੇ ਵਿੱਚ ਵੀ ਜੇ ਤੁਸੀਂ ਆਪਣੀ ਫੈਕਸ ਲੀਵ ਲੈਣੀ ਹੈ ਨਾ, ਕਮਿਊਨਿਟੀ ਲੀਵ ਲੈਣੀ ਹੈ, ਤਾਂ ਉਹਨਾਂ ਦੇ ਉਸ ਦੇ ਵਿੱਚ ਨਿਊ ਸਾਊਥ ਗਵਰਨਮੈਂਟ ਨੇ ਪ੍ਰਬੰਧ ਕੀਤੇ ਹੋ ਕਿ ਜਿਹੜੀ ਸਾਡੀ ਕਮਿਊਨਿਟੀ ਆ ਜਾਂ ਸਾਡੇ ਜਿਹੜੇ ਲੋਕ ਆ ਇਹ ਇਸ ਦਿਨ ਛੁੱਟੀ ਲੈ ਸਕਦੇ ਆ, ਉਹ ਗਰੰਟਡ ਕਰ ਦਿੰਦੇ ਆ, ਫੈਕਸ ਲੀਵ ਤੁਸੀਂ ਲੈ ਸਕਦੇ ਆ।
ਦਿਵਾਲੀ ਦੀ ਸੈਲੀਬ੍ਰੇਸ਼ਨ ਵਾਸਤੇ ਕਿ ਬਹੁਤ ਸਾਰੇ ਜਿਹੜੇ ਮਈਅਰਸ ਨੇ ਉਹ ਲਏ ਗਏ ਨੇ, 300 ਬੰਦੇ ਦੀ ਗੈਦਰਿੰਗ ਹੈ, ਇੰਨਾ ਖਿਆਲ ਰੱਖਿਓ ਜੀ, ਗੁਰੂ ਘਰਾਂ ਦੇ ਵਿੱਚ 300 ਬੰਦੇ ਦੀ ਗੈਦਰਿੰਗ ਜਿਹੜੀ ਹੈ ਉਹ ਅਲਾਊਡ ਹੈ। ਅਤੇ ਲੰਗਰ ਹਾਲ ਫਰਾਈਡੇ ਯਾਨੀ ਕਿ ਕੱਲ੍ਹ ਅਤੇ ਅੱਜ ਜਿਹੜਾ ਆ ਉਹ ਬੰਦ ਰਹੇਗਾ, ਲੰਗਰ ਸਰਵਿਸ ਨਹੀਂ ਹੋਏਗੀ ਕਿਉਂਕਿ ਉੱਥੇ ਕਾਫੀ ਲੋਕ ਇਕੱਠੇ ਹੋ ਜਾਂਦੇ ਨੇ, ਟਿਫਨ ਸਰਵਿਸ ਜਿਹੜੀ ਆ ਕੰਟੀਨਿਊ ਰਹੇਗੀ। ਅਤੇ ਜਿਹੜੀ ਸੈਟਰਡੇ ਨੂੰ ਅੱਜ ਦੇ ਦਿਨ ਕਾਰ ਪਾਰਕ ਕਲੋਜ਼ ਰਹੇਗਾ, ਬੰਦ ਰਹੇਗਾ, ਅਤੇ ਦਰਬਾਰ ਹਾਲ ਜਿਹੜਾ ਆ ਉਹ ਬੈਠਣ ਵਾਸਤੇ ਬੰਦ ਰਹੇਗਾ, ਸੰਗਤ ਜਿਹੜੀ ਆ ਉਹ ਮੱਥਾ ਟੇਕ ਕੇ ਪਰਿਕਰਮਾ ਕਰਕੇ ਬੈਠ ਨਹੀਂ ਸਕਦੀ, ਉਹਨਾਂ ਨੂੰ ਜਾਣਾ ਪੈਣਾ ਆ। ਅਤੇ ਬਾਕੀ ਜਿਹੜੇ ਫਾਇਰ ਕ੍ਰੈਕਰਸ ਪਟਾਕੇ ਅਤੇ ਕੈਂਡਲ ਲਾਈਟਿੰਗ ਇਹ ਸਾਰੀ ਬੰਦ ਹੈ, ਇਹ ਵੀ ਨਹੀਂ ਉੱਥੇ ਹੋ ਸਕਦੀ। ਸੋ ਬੇਸਿਕਲੀ ਵਟ ਯੂ ਕੈਨ ਡੂ ਇਜ਼ ਕਿ ਗੁਰਦੁਆਰੇ ਮੈਪ ਵੀ ਉਹਨਾਂ ਨੇ ਦਿੱਤਾ ਹੋਇਆ ਜਿਹੜਾ ਅਸੀਂ ਸ਼ੇਅਰ ਕਰਾਂਗੇ, ਐਂਟਰ ਕਰਕੇ ਮੱਥਾ ਟੇਕ ਕੇ ਤੁਸੀਂ ਗੁਰਦੁਆਰੇ ਤੋਂ ਬਾਹਰ ਆ ਜਾਣਾ, ਇੰਨੀ ਕੁ ਹੀ ਅਲਾਊਂਸ ਮਿਲੀ ਹੈ। ਅਤੇ ਇਹ ਤਾਂ ਹੈਗੇ ਵੱਡੇ ਗੁਰਦੁਆਰਿਆਂ ਦੇ, ਅਤੇ ਆਸਟ੍ਰੇਲੀਆ ਜਿਹੜੇ ਰੀਜਨਲ ਗੁਰਦੁਆਰੇ ਜਿੱਥੇ ਸੰਗਤ ਘੱਟ ਹੈ ਉੱਥੇ ਵੀ 300 ਬੰਦਿਆਂ ਦੀ ਇਜਾਜ਼ਤ ਹੈ, ਅਤੇ ਮੈਨੂੰ ਲੱਗਦਾ ਕਿ ਇੰਨੇ ਕੁ ਹੀ ਬੰਦੇ ਜਿਹੜੇ ਐਟ ਵਨ ਟਾਈਮ ਉੱਥੇ ਜਾਂਦੇ ਨੇ। ਸੋ ਜਾ ਸਕਦੇ ਨੇ ਅਤੇ ਜਾਣੇ ਵੀ ਚਾਹੀਦੇ ਨੇ, ਪਰ ਜਾਓ ਤੁਸੀਂ ਮੱਥਾ ਟੇਕ ਕੇ ਵਾਪਸ ਘਰ ਆਓ। ਦਿਵਾਲੀ ਅਮਰੀਕ ਜੀ, ਤੁਸੀਂ ਤਾਂ ਚਲੋ ਹੁਣ ਮਠਿਆਈ ਲੈ ਲੈਣੀ ਆ, ਘਰੇ ਬਹਿ ਜਾਣਾ, ਪਰਿਵਾਰ ਦੇ ਨਾਲ ਮਨਾ ਰਹੇ ਹੋ ਫਿਰ?
ਜੀ ਅਮਦੀਪ, ਅੱਜ ਪਰਿਵਾਰ ਦੇ ਸਾਰੇ ਪਰਿਵਾਰ ਦੇ ਨਾਲ ਦਿਵਾਲੀ ਮਨਾਵਾਂਗੇ। ਅਸੀਂ ਆਪਣੇ ਅੱਜ ਡਾਟਰ ਦੇ ਪਲੇਸ 'ਤੇ ਜਾਵਾਂਗੇ ਅਤੇ ਉੱਥੇ ਸਾਡੇ ਸਾਰੇ ਕੁੜਮ ਭਾਈਚਾਰਾ ਵਿੱਚ ਇਕੱਠਾ ਹੋਊਗਾ, ਸਾਰਿਆਂ ਨੇ ਉੱਥੇ ਜਾ ਕੇ ਦਿਵਾਲੀ ਮਨਾਉਣੀ, ਬੜੀਆਂ ਖੁਸ਼ੀਆਂ ਮਨਾਉਣੀਆਂ ਆ। ਬੜਾ ਚਾਅ ਆ, 4 ਵਜੇ ਜਾਣਾ ਆ ਅਤੇ ਪਹਿਲਾਂ ਹੀ ਦਿਵਾਲੀ ਦੀਆਂ ਤਿਆਰੀਆਂ ਕਾਫੀ ਹੋ ਰਹੀਆਂ। ਅਮਨਦੀਪ, ਚੰਗਾ ਲੱਗਦਾ ਹੈ
ਜੀ। ਚਲੋ ਅਸੀਂ ਵੀ ਅੱਜ ਸ਼ਾਮ ਨੂੰ ਗੁਰੂ ਘਰ ਜਾ ਰਹੇ ਹਾਂ ਸਾਰਾ ਪਰਿਵਾਰ, ਅਤੇ ਉੱਥੇ ਆਪਾਂ ਕੀਰਤਨ ਸੁਣਾਂਗੇ, ਗੁਰਬਾਣੀ ਨਾਲ ਜੁੜਾਂਗੇ, ਅਤੇ ਲੰਗਰ ਤਾਂ ਚਲੋ ਹੈਗਾ ਹੀ ਹੈਗਾ। ਫਿਰ ਉੱਥੇ ਵੀ ਜਲੇਬੀਆਂ ਬਣ ਰਹੀਆਂ ਨੇ ਅੱਜ, ਫਸਟ ਸਿੱਖ ਟੈਂਪਲ ਅਤੇ ਗੁਰੂ ਨਾਨਕ ਸਿੱਖ ਟੈਂਪਲ ਵੀ ਜਸ਼ਨ ਮਨਾਏ ਜਾਣਗੇ ਔਰ ਖੁਸ਼ੀਆਂ ਮਨਾਈਆਂ ਜਾਣਗੀਆਂ। ਥੋੜ੍ਹੀ ਜਿਹੀ ਰੋਸ਼ਨੀ ਵੀ ਹੁੰਦੀ ਆ, ਲਾਈਟਿੰਗ ਵੀ ਕੀਤੀ ਹੁੰਦੀ ਆ, ਅਤੇ ਬੱਚਿਆਂ ਨੂੰ ਚਾਅ ਹੁੰਦਾ ਲਾਈਟਿੰਗ ਦਾ, ਫੁੱਲ ਝੜੀਆਂ ਵੀ ਦੇ ਦਿੰਦੇ ਨੇ। ਸੋ ਇਸ ਤਰ੍ਹਾਂ ਦਿਵਾਲੀ ਜਿਹੜੀ ਮਨਾਈ ਜਾ ਰਹੀ ਹੈ। ਬਹੁਤ ਸਾਰੇ ਸੱਜਣ ਮਿੱਤਰ ਦਿਵਾਲੀ ਦੀਆਂ ਸ਼ੁਭਕਾਮਨਾਵਾਂ ਭੇਜ ਰਹੇ ਨੇ, ਅਤੇ ਮਲਕੀਤ ਸਿੰਘ ਕਹਿੰਦੇ ਨੇ ਕਿ ਵੀ ਵਿਲ ਇੰਜੋਏ ਦਿਵਾਲੀ ਵਿਦ ਕੜਾਹ ਪ੍ਰਸ਼ਾਦ ਐਂਡ ਯੂਜ਼ ਨੋ ਸਵੀਟਸ। ਅਤੇ ਹਾਂਜੀ, ਅਤੇ ਉੱਧਰ ਸਾਡੇ ਨਾਲ ਅਮਰਦੀਪ ਕੌਰ ਵੀ ਸਾਡੇ ਮੈਲਬਨ ਤੋਂ ਜੁੜੇ ਨੇ, ਅਤੇ ਉਹ ਵੀ ਗਾਈਡਲਾਈਨਸ ਜਿਹੜੀਆਂ ਨੇ ਕ੍ਰੇਗੀਵਨ ਗੁਰਦੁਆਰਾ ਸਾਹਿਬ ਦੀਆਂ ਵੀ ਭੇਜ ਰਹੇ ਨੇ, ਅਤੇ ਉੱਥੇ ਵੀ ਤਕਰੀਬਨ ਇਸੇ ਤਰ੍ਹਾਂ ਦਾ ਹੀ ਮਾਹੌਲ ਹੈ, ਇਸੇ ਤਰ੍ਹਾਂ ਦੀਆਂ ਹੀ ਇੰਸਟਰਕਸ਼ਨਸ ਨੇ। ਨੋ ਕੈਂਡਲਸ, ਦੀਪਮਾਲਾ ਅਲਾਊਡ ਨਹੀਂ ਹੈਗੀ, ਅਤੇ ਇਸ ਕਰਕੇ ਸੰਗਤ ਜਿਹੜੀ ਆ ਗੁਰੂ ਸਾਹਿਬ ਦੇ ਦਰਸ਼ਨ ਦੀਦਾਰ ਕਰਕੇ ਵਾਪਸ ਜਾ ਸਕਦੇ ਨੇ। ਅਤੇ ਇਹ ਵੀ ਬੇਨਤੀ ਕੀਤੀ ਹੈ ਕਿ ਬਹੁਤੀਆਂ ਮਠਿਆਈਆਂ, ਕੁਕਡ ਫੂਡ, ਫਰੂਟ ਜਾਂ ਹੋਰ ਬਹੁਤਾ ਲੈ ਕੇ ਨਾ ਆਉਣ ਦੀ ਕੋਸ਼ਿਸ਼ ਕਰ, ਜ਼ਿਆਦਾ ਨਾ ਕਰਨ, ਅਵੋਇਡ ਕਰਨ ਇਹਨਾਂ ਨੂੰ ਨਾ, ਕਿਉਂਕਿ ਸੰਗਤ ਦੇ ਵਿੱਚ ਹੀ ਵੰਡਣਾ ਆ, ਅਤੇ ਸੰਗਤ ਥੋੜ੍ਹੀ ਹੋਣ ਕਰਕੇ ਕਈ ਵਾਰੀ ਇਹ ਜ਼ਿਆਦਾ ਹੋ ਜਾਂਦਾ, ਫਿਰ ਵੇਸਟ ਜਾਂਦਾ ਆ। ਸੋ ਕਈ ਇੰਸਟਰਕਸ਼ਨਸ ਨੇ, ਸੋ ਇਸ ਕਰਕੇ ਪੂਰਾ ਖਿਆਲ ਰੱਖਣਾ। ਅਤੇ ਅਮਰੀਕ ਜੀ, ਇੱਕ ਹੋਰ ਇਨਫੋਰਮੇਸ਼ਨ ਸਾਂਝੀ ਕਰਨਾ ਚਾਹਾਂਗੇ। ਪਿਛਲੇ ਹਫ਼ਤੇ, ਪਿਛਲੇ ਮਹੀਨਿਆਂ ਤੋਂ ਅਮਰਦੀਪ ਉਹਨਾਂ ਨੇ ਜਿਹੜੀ ਪੰਜਾਬੀ ਫੋਕ ਐਂਡ ਥੀਏਟਰ ਅਕੈਡਮੀ ਆ, ਉਹਦੇ ਵੱਲੋਂ ਇੱਕ ਕਾਵ ਕਿਆਰੀਆਂ ਦਾ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਜਿਸ ਦੇ ਵਿੱਚ ਕੋਵਿਡ ਦੇ ਵਿੱਚ ਬੱਚਿਆਂ ਦੀ ਜਿਹੜੇ ਕਵਿਤਾਵਾਂ ਮੰਗਾ ਕੇ ਉਹਨਾਂ ਦੀ ਜਜਮੈਂਟ ਕਰਨੀ ਸੀ, ਅਤੇ ਤਕਰੀਬਨ ਮੈਨੂੰ ਲੱਗਦਾ 65 ਐਂਟਰੀਆਂ ਆਈਆਂ ਸੀਗੀਆਂ ਆਸਟ੍ਰੇਲੀਆ ਤੋਂ, ਅਤੇ ਇਹਦੀ ਜਿਹੜੀ ਜਜਮੈਂਟ ਹੈ ਸੁਰਜੀਤ ਪਾਤਰ ਸਾਹਿਬ ਦੀ ਰਹਿਨੁਮਾਈ ਹੇਠਾਂ ਹੋਈ ਹੈ, ਅਤੇ ਉਹਦੇ ਜਿਹੜੇ ਰਿਜ਼ਲਟ ਹੈ ਕੱਲ੍ਹ ਸ਼ਾਮ ਨੂੰ ਨਿਕਲਣੇ ਨੇ, ਲਾਈਵ ਚੱਲੇਗਾ ਹਰਮਨ ਰੇਡੀਓ 'ਤੇ, ਪੋਸਟਰ ਵੀ ਤੁਸੀਂ ਦੇਖ ਸਕਦੇ ਹੋ। ਸੋ ਬਹੁਤ ਸਾਰੇ ਬੱਚੇ ਜਿਹੜੇ ਆ ਕਵੀਸ਼ਰੀ ਉਹਨਾਂ ਨੇ ਗਾਈ ਆ, ਕਵਿਤਾਵਾਂ ਗਾਈਆਂ ਵੱਖਰੇ ਵੱਖਰੇ ਏਜ ਗਰੁੱਪ ਦੇ। ਸੋ ਵਧਾਈ ਦੇ ਪਾਤਰ ਨੇ ਅਮਰਦੀਪ ਕੌਰ, ਜਿਹੜੇ ਆਪਣੇ ਰੁਝੇਵਿਆਂ 'ਚੋਂ ਇੰਨਾ ਟਾਈਮ ਕੱਢ ਕੇ ਇਹ ਸਾਰੇ ਪ੍ਰੋਜੈਕਟ ਕਰਦੇ ਨੇ, ਔਰ ਇਹਦੇ ਵਿੱਚ ਕੋਈ ਕਮਰਸ਼ੀਅਲ ਵੈਲਿਊ ਨਹੀਂ, ਇਨਾਮ ਦਿੱਤੇ ਜਾਣਗੇ ਬੱਚਿਆਂ ਨੂੰ, ਅਤੇ ਇਹ ਸਿਰਫ ਬੱਚਿਆਂ ਦੀ ਜਿਹੜੀ ਇੰਪਰੂਵਮੈਂਟ ਜਾਂ ਉਹਨਾਂ ਦੇ ਕਵਿਤਾਵਾਂ ਨਾਲ ਜੋੜਨਾ, ਕਵੀਸ਼ਰੀ ਨਾਲ ਜੋੜਨਾ, ਉਹਨਾਂ ਦੇ ਆਰਟਸ ਐਂਡ ਕਰਾਫਟ ਨੂੰ ਉਜਾਗਰ ਕਰਨਾ, ਉਹਦੇ ਲਈ ਆ। ਅਮਰੀਕ ਭਾਅ ਜੀ, ਇਹੋ ਜਿਹੇ ਜਿਹੜੇ ਪ੍ਰੋਜੈਕਟ ਹੈ ਜਿੱਦਾਂ ਬੱਚਿਆਂ ਦੇ, ਬਹੁਤ ਘੱਟ ਔਰਗਨਾਈਜੇਸ਼ਨਾਂ ਕਰਦੀਆਂ ਨੇ, ਤੁਹਾਡਾ ਕੀ ਖਿਆਲ ਹੈ ਇਹਨਾਂ ਬਾਰੇ?
ਅਮਦੀਪ, ਇਹ ਨੋਨ ਪ੍ਰੋਫਿਟ ਜਿਹੜੀ ਇਹ ਮੋਟਿਵਸ ਹੁੰਦੇ ਆ, ਇੱਦਾਂ ਦੇ ਜਿਹੜੇ ਕੰਮ ਆ ਉਹ ਹਰ ਇੱਕ ਬੰਦਾ ਨਹੀਂ ਕਰਦਾ। ਜਿੰਨੇ ਵੀ ਸਮਾਜ ਦੇ ਲੋਕ ਹੁੰਦੇ ਆ ਨਾ, ਉਹ ਜ਼ਿਆਦਾਤਰ ਉਹੀ ਕੰਮ ਕਰਦੇ ਜਿਹਨਾਂ 'ਚ ਉਹਨਾਂ ਨੂੰ ਮੋਨਿਟਰੀ ਬੈਨੀਫਿਟਸ ਹੁੰਦੇ ਆ, ਅਤੇ ਇੱਦਾਂ ਦੇ ਕੰਮ ਤਾਂ ਇਹ ਸ਼ਰਧਾ ਦੇ ਨਾਲ ਕੀਤੇ ਜਾ ਸਕਦੇ ਆ, ਜਾਂ ਸਮਾਜ ਸੇਵਾ ਦੀ ਜਿਹੜੀ ਭਾਵਨਾ ਉਹਦੇ ਨਾਲ ਹੀ ਕੀਤੇ ਜਾ ਸਕਦੇ ਆ। ਮੇਰੇ ਖਿਆਲ ਦੇ ਵਿੱਚ ਇਹ ਇਹ ਜਿਹੜੇ ਕੰਮ ਕਰਨ ਦੇ ਨਾਲ ਜਿਹੜੇ ਸਾਡੇ ਬੱਚਿਆਂ ਨੂੰ ਇੱਕ ਤਰ੍ਹਾਂ ਨਾਲ ਕ੍ਰੀਏਟਿਵ ਐਕਟੀਵਿਟੀ ਦੇ ਵਿੱਚ ਭਾਗ ਲੈਣ ਦਾ ਬੜਾ ਚੰਗਾ ਮੌਕਾ ਮਿਲਦਾ ਆ, ਆਪਣੇ ਲਿਟਰੇਚਰ ਨੂੰ ਜਾਣਨ ਦਾ ਮੌਕਾ ਮਿਲਦਾ ਆ, ਆਪਣੀ ਜਿਹੜੀ ਕ੍ਰਿਟੀਕਲ ਐਨਾਲਿਸਿਸ ਕਰਨ ਦਾ ਇਹ ਵੀ ਇੱਕ ਤਰ੍ਹਾਂ ਦੇ ਨਾਲ ਮੌਕਾ ਮਿਲਦਾ। ਬੜੀ ਬੜੀ ਸੱਭਿਅਕ ਕੋਸ਼ਿਸ਼ ਆ, ਮੇਰੇ ਖਿਆਲ 'ਚ ਬੜੀ ਬੈਨੀਫਿਸ਼ੀਅਲ ਕੋਸ਼ਿਸ਼ ਆ ਸਮਾਜ ਦੇ ਲਈ, ਅਤੇ ਅਜਿਹੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਆ, ਅਤੇ ਮੈਂ ਤਾਂ ਇਹਨਾਂ ਦੀ ਜਿਹੜੀ ਕੋਸ਼ਿਸ਼ ਆ, ਇਹਨਾਂ ਦਾ ਜਿਹੜਾ ਐਫਰਟ ਆ, ਇਹਨਾਂ ਦਾ ਜਿਹੜਾ ਇਨੀਸ਼ੀਏਟਿਵ ਆ, ਉਹਦੇ ਨਾਲ ਬਿਲਕੁਲ ਸਹਿਮਤ ਹਾਂ ਜੀ। ਮੰਦੀ
ਜੀ, ਅਤੇ ਬੱਚਿਆਂ ਦੀ ਡਿਵੈਲਪਮੈਂਟ ਜਿਹੜੀ ਹੈ ਸਰਬਪੱਖੀ ਹੋਣੀ ਚਾਹੀਦੀ ਹੈ, ਬੋਲੀਆਂ ਜਿਹੜੀਆਂ ਨੇ ਉਹਨਾਂ ਨੂੰ ਇਨਕਰੇਜ ਕਰਨਾ ਚਾਹੀਦਾ, ਹੋਰ ਬੋਲੀਆਂ ਨੂੰ। ਅਜਮੇਰ ਸਿੰਘ ਜੀ ਸਾਡੇ ਨਾਲ ਜੁੜੇ ਨੇ ਕੈਨਬਰਾ ਤੋਂ, ਕਹਿੰਦੇ ਜਿਹੜੇ ਵਰਤਮਾਨ ਪੀਠ ਮੌਜੂਦ ਹਨ ਇਹਨਾਂ ਬਾਰੇ ਇਤਿਹਾਸਕਾਰ ਕਹਿੰਦੇ ਹਨ ਕਿ ਇਹ ਸਾਰੇ ਬੋਧੀ ਵਿਹਾਰ ਸਥਾਨ ਢਾ ਕੇ ਉਸਾਰੇ ਗਏ ਸਨ, ਬੋਧੀ ਮੌਤ ਦੇ ਘਾਟ ਤਾਰੇ ਗਏ ਸਨ ਅਤੇ ਹੁਣ ਵੀ ਖੁਦਾਈ ਵਿੱਚ ਵੀ ਬੋਧੀ ਚੱਕਰ ਵਗੈਰਾ ਨਿਸ਼ਾਨ ਮਿਲਣ ਦੀਆਂ ਗੱਲਾਂ ਹੋ ਰਹੀਆਂ ਨੇ। ਬਣੇ ਨੂੰ ਢਾਣਾ ਅਤੇ ਨਵਾਂ ਬਣਾਉਣਾ ਕੋਈ ਵਧੀਆ ਫੈਸਲਾ ਨਹੀਂ ਕਿਹਾ ਜਾ ਸਕਦਾ, ਇਸ ਨਾਲ ਨਵੇਂ ਵਿਵਾਦ ਉੱਠਣਗੇ ਜੋ ਕਿ ਮਾੜਾ ਹੈ। ਬਹੁਤ ਬਹੁਤ ਧੰਨਵਾਦ ਅਜਮੇਰ ਸਿੰਘ ਜੀ। ਅਤੇ ਸਾਡੇ ਨਾਲ ਸੋਈ ਸਾਹਿਬ ਜੁੜੇ ਨੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹੱਸ ਰਹੇ ਨੇ, ਕਹਿੰਦੇ ਅਮਰੀਕ ਭਾਅ ਜੀ ਤਾਂ ਭਾਜਪਾ ਦੇ ਸਮਰਥਕ ਹੈ, ਤੁਸੀਂ ਵੀ ਹਾਮੀ ਭਰੀ ਜਾਂਦੇ ਹੋ। ਚਲੋ ਮੰਦਰ ਬਾਰੇ ਸਾਨੂੰ ਪਤਾ ਨਹੀਂ, ਪਰ ਹਰਿਦੁਆਰ ਅਤੇ ਆਸਾਮ ਦੇ ਗੁਰੂ ਘਰਾਂ 'ਤੇ ਕਬਜ਼ਾ ਕਰਨ ਦੇ ਹੱਕ ਇਹਨਾਂ ਨੂੰ ਕਿਹਨੇ ਦਿੱਤਾ ਹੈ? ਪੁੱਛੋ ਯਾਰ ਅਮਰੀਕ ਭਾਅ ਜੀ ਨੂੰ, ਸਾਡੀ ਕੌਮ ਦਾ ਦੁਕਾਨ ਸਾਡੇ ਆਪਣੇ ਲੋਕਾਂ
ਦੀ। ਮੇਰਾ ਜਿਹੜਾ ਜਨਮ ਹੈ ਨਾ, ਜਿੱਥੋਂ ਤੱਕ ਮੈਨੂੰ ਮੇਰਾ ਜਨਮ ਜਿਹੜਾ ਆਸਾਮ ਦਾ ਆ, ਡਰੰਗ ਡਿਸਟ੍ਰਿਕਟ ਬਰੋਈਟੀ ਸਟੇਟ ਦੇ ਵਿੱਚ ਮੇਰਾ ਜਨਮ ਹੋਇਆ। ਉੱਥੇ 1960 ਦੇ ਵਿੱਚ ਜਦੋਂ ਸਾਡਾ ਬਚਪਨ ਸੀਗਾ, ਬਚਪਨ 'ਚ ਅਸੀਂ ਖੇਡਦੇ ਹੁੰਦੇ ਸੀ, ਉੱਥੇ ਇੱਕ ਦੋ ਜਮਾਤਾਂ ਸਕੂਲ ਵਿੱਚ ਹੀ ਪੜ੍ਹੇ ਹੁੰਦੇ ਸੀ ਅਸੀਂ। ਉਹ ਉਹਨਾਂ ਦਿਨਾਂ ਦੇ ਵਿੱਚ ਉੱਥੇ ਗੁਰਦੁਆਰੇ ਸਾਹਿਬ ਹੁੰਦੇ ਸੀ, ਟੀ ਸਟੇਟਾਂ ਵਿੱਚ ਬਣੇ ਹੁੰਦੇ ਸੀ, ਦੋ ਤਿੰਨ ਸਟੇਟਾਂ ਇਕੱਠੀਆਂ ਹੋ ਕੇ ਨਾ ਇੱਕ ਗੁਰਦੁਆਰਾ ਸਾਹਿਬ ਬਣਿਆ ਹੁੰਦਾ ਸੀ। ਉੱਥੇ ਪੰਜਾਬੀਆਂ ਦੀ ਆਬਾਦੀ ਬਹੁਤ ਹੁੰਦੀ ਸੀ, ਖਾਸ ਤੌਰ 'ਤੇ ਸਿੱਖ ਜਿਹੜੇ ਸੀ ਉਹ ਮੈਕੈਨਿਕ ਦੀਆਂ ਜੋਬਸ ਟੀ ਸਟੇਟਾਂ ਵਿੱਚ ਕਰਦੇ ਹੁੰਦੇ ਸੀ। ਅਤੇ ਮੈਨੂੰ ਯਾਦ ਆ ਕਿ ਉਹਨਾਂ ਦਿਨਾਂ ਦੇ ਵਿੱਚ ਆਸਾਮ ਦੇ ਵਿੱਚ ਸਿੱਖ ਧਰਮ ਦਾ ਜਿਹੜਾ ਕਾਫੀ ਬੋਲਬਾਲਾ ਸੀਗਾ ਅਤੇ ਉਹਦੀ ਜਿਹੜੀ ਸਿੱਖ ਪਰਸਨੈਲਿਟੀਜ਼ ਹੁੰਦੀਆਂ ਸੀ ਉਹਦੀ ਬੜੀ ਰਿਸਪੈਕਟ ਹੁੰਦੀ ਸੀ। ਮੈਨੂੰ ਇੱਥੋਂ ਤੱਕ ਵੀ ਯਾਦ ਆ ਉਹਨਾਂ ਦਿਨਾਂ ਦੇ ਵਿੱਚ ਕਿ ਜਦੋਂ ਬੰਗਾਲੀਆਂ ਅਤੇ ਆਸਾਮੀਆਂ ਦੇ ਵਿੱਚ ਦੰਗੇ ਫਸਾਦ ਹੁੰਦੇ ਹੁੰਦੇ ਸੀ ਤਾਂ ਜਿਹੜੇ ਬੰਗਾਲੀ ਹੁੰਦੇ ਸੀ ਉਹ ਮਨੋਰਟੀ ਦੇ ਵਿੱਚ ਸੀਗੇ ਆਸਾਮ ਦੇ ਵਿੱਚ ਉਦੋਂ, ਤਾਂ ਉਹਨਾਂ ਦੇ ਘਰਾਂ 'ਤੇ ਹਮਲੇ ਹੁੰਦੇ ਸੀ, ਆਸਾਮੀ ਲੋਕ ਕਰਦੇ ਹੁੰਦੇ ਸੀ ਅਤੇ ਉਹ ਜਿਹੜੇ ਬੰਗਾਲੀ ਲੋਕ ਹੈ ਨਾ ਉਹ ਜਿਹੜੇ ਸਿੱਖ ਫੈਮਿਲੀਆਂ ਹੁੰਦੀਆਂ ਸੀਆਂ ਉਹਨਾਂ ਦੇ ਘਰਾਂ ਵਿੱਚ ਚਲ ਜਾਂਦੇ ਹੁੰਦੇ ਸੀ ਰਾਤ ਨੂੰ, ਜਿਸ ਵੇਲੇ ਟੈਂਸ ਸਿਚੁਏਸ਼ਨ ਹੁੰਦੀ ਹੁੰਦੀ ਸੀ। ਸਾਡੇ ਘਰਾਂ ਦੇ ਵਿੱਚ ਵੀ ਆਉਂਦੇ ਹੁੰਦੇ ਸੀ ਬੰਗਾਲੀਆਂ ਦੇ ਨਿਆਣੇ, ਉਹਨਾਂ ਉਹ ਆਪ ਵੀ ਆ ਜਾਂਦੇ ਹੁੰਦੇ ਸੀ ਕਿਉਂਕਿ ਸਿੱਖਾਂ 'ਤੇ ਕੋਈ ਵੀ ਆਸਾਮੀ ਹਮਲਾ ਨਹੀਂ ਕਰਦਾ ਹੁੰਦਾ ਸੀ। ਉਹਨਾਂ ਦੀ ਇੰਨੀ ਜ਼ਿਆਦਾ ਰਿਸਪੈਕਟ ਹੁੰਦੀ ਹੁੰਦੀ ਸੀ ਕਿਉਂਕਿ ਇੱਦਾਂ ਲੱਗਦਾ ਹੁੰਦਾ ਸਿੱਖਾਂ ਦੇ ਜਿਹੜੇ ਘਰ ਆ ਨਾ ਬਹੁਤ ਜ਼ਿਆਦਾ ਸੁਰੱਖਿਅਤ ਆ। ਮੈਨੂੰ ਤਾਂ ਆਪਣੇ ਐਕਸਪੀਰੀਅੰਸ ਤੋਂ ਇਹੀ ਪਤਾ ਆ ਕਿ ਆਸਾਮ ਅਤੇ ਬੰਗਾਲ ਦੇ ਵਿੱਚ ਜਿੱਥੋਂ ਤੱਕ ਸਿੱਖ ਧਰਮ ਆ ਇਹਦੀ ਬੜੀ ਇੱਜ਼ਤ ਕੀਤੀ ਜਾਂਦੀ ਸੀ ਉਹਨਾਂ ਦਿਨਾਂ ਵਿੱਚ। ਅੱਜ ਕੱਲ੍ਹ ਕੀ ਹਾਲਾਤ ਆ ਇਹਦੇ ਬਾਰੇ ਤਾਂ ਕਹਿ ਨਹੀਂ ਸਕਦੇ ਕਿਉਂਕਿ ਸਾਡਾ ਉਹਨਾਂ ਦੇ ਵਾਹ ਵਾਸਤਾ ਨਹੀਂ ਆ, ਲੇਕਿਨ ਆਮ ਤੌਰ 'ਤੇ ਆਪਣੇ ਐਕਸਪੀਰੀਅੰਸ ਨਾਲ ਮੈਨੂੰ ਇਹ ਪਤਾ ਆ ਕਿ ਆਸਾਮ ਦੇ ਵਿੱਚ ਸਿੱਖ ਗੁਰਦੁਆਰਿਆਂ ਦੀ ਕਾਫੀ ਇੱਜ਼ਤ ਹੁੰਦੀ ਹੁੰਦੀ ਸੀ ਉਦੋਂ।
ਜੀ ਬਾਕੀ ਜਿਹੜੀ ਗੁਰੂ ਘਰਾਂ ਦੇ ਉੱਤੇ ਕਬਜ਼ੇ ਕਰਨ ਦੀ ਚੱਲ ਰਹੀ ਆ ਜਾਂ ਢਾਣ ਦੀ ਚੱਲ ਰਹੀ ਆ, ਇਹ ਇਹ ਸੀਰੀਅਸਲੀ ਮੇਰਾ ਖਿਆਲ ਇਹਨੂੰ ਮੁੱਦੇ ਨੂੰ ਲੈਣਾ ਚਾਹੀਦਾ ਆ। ਅਤੇ ਕਈ ਵਾਰੀ ਦੇਖਣ 'ਚ ਮਿਲਦਾ ਕਿ ਸ਼੍ਰੋਮਣੀ ਕਮੇਟੀ ਵੀ ਇਸ ਦਾ ਨੋਟਿਸ ਲੈਂਦੀ ਹੈ, ਖਾਸ ਕਰਕੇ ਉੜੀਸਾ ਦੇ ਗੁਰਦੁਆਰੇ ਦੇ ਵਿੱਚ ਵੀ ਇਸ ਤਰ੍ਹਾਂ ਹੋਇਆ ਸੀਗਾ ਅਤੇ ਇੱਥੇ ਵੀ ਪੈਰਵਾਈ ਚੱਲ ਰਹੀ ਆ। ਪਰ ਪ੍ਰੋਬਲਮ ਇਹ ਆ ਜਾਂਦੀ ਆ ਕਿ ਜਿਹੜੇ ਗੁਰੂ ਘਰ ਨੇ ਇਹ ਪ੍ਰਾਈਵੇਟ ਟਾਈਪ ਦੇ ਨਾਲ ਮਹੰਤਾਂ ਦੇ ਅੰਡਰ ਸੀਗੇ, ਜਿਹੜੇ ਕਿ ਹੌਲੀ ਹੌਲੀ ਉਹਨੀ ਉਹ ਮਰਜ ਹੋ ਗਏ ਉਹਨਾਂ ਦੇ ਵਿੱਚ। ਜਿਹੜੇ ਗੁਰੂ ਘਰ ਸਰਕਾਰ ਦੇ ਅੰਡਰ ਹੈ ਜਾਂ ਸ਼੍ਰੋਮਣੀ ਕਮੇਟੀ ਤਾਂ ਚਲੋ ਪੰਜਾਬ ਦੇ ਗੁਰੂ ਘਰਾਂ ਨੂੰ ਕਰਦੀ ਹੈ, ਉਹ ਉੱਥੇ ਤਾਂ ਪੈਰਵਾਈ ਹੋ ਸਕਦੀ ਆ, ਪਰ ਜਿਹੜੀ ਰੀਪ੍ਰਜੈਂਟੇਸ਼ਨ ਹੈ ਉਹ ਕੀਤੀ ਜਾ ਸਕਦੀ ਹੈ। ਪਰ ਅਮਰੀਕ ਭਾਅ ਜੀ ਜਦੋਂ ਜਿਹੜੇ ਉਹਦੇ ਓਨਰ ਹੈ ਕਿਸੇ ਟਰੱਸਟ ਹੈ ਉੱਥੇ ਮੈਨੂੰ ਸਮਝ ਨਹੀਂ ਆਉਂਦੀ ਵੀ ਕਿੱਦਾਂ ਮਤਲਬ ਉਹਦੀ ਇੰਟਰਫੀਰੈਂਸ ਹੋ ਸਕਦੀ ਹੈ। ਜਿੱਦਾਂ ਹੁਣ ਮਤਲਬ ਆਪਣਾ ਪਾਰਕਲੀ ਗੁਰਦੁਆਰਾ ਹੀ ਰੱਖ ਲਓ ਜਾਂ ਕੋਈ ਹੋਰ ਹੈ ਨਾ ਇੰਸਟੀਟਿਊਸ਼ਨ ਰੱਖ ਲਓ, ਉਹ ਇੱਕ ਉਹਨੂੰ ਮੈਂਬਰ ਚਲਾਉਂਦੇ ਨੇ, ਉਹਨੂੰ ਟਰੱਸਟ ਚਲਾਉਂਦਾ, ਉਹਦੀ ਕਮੇਟੀਆਂ ਆ, ਉਹਦਾ ਇੱਕ ਪ੍ਰੋਸੀਜਰ ਚੱਲਦਾ ਆ। ਬਾਹਰਲਾ ਬੰਦਾ ਉਹ 'ਚ ਇੰਟਰਫੀਅਰੈਂਸ ਨਹੀਂ ਕਰਦਾ, ਈਵਨ ਕਿ ਸਰਕਾਰ ਵੀ ਨਹੀਂ ਕਰਦੀ ਇੰਟਰਫੀਅਰੈਂਸ। ਪਰ ਜਿੱਦਾਂ ਹੁਣ ਆਪਣਾ ਫਸਟ ਸਿੱਖ ਟੈਂਪਲ ਹੈ, ਇਹ ਹੈਰੀਟੇਜ ਬਿਲਡਿੰਗ ਬਣ ਗਈ ਆ, ਇੱਥੇ ਹੋ ਸਕਦੀ ਆ ਇਹ, ਹਾਲਾਂਕਿ ਇਹਨੂੰ ਕਮੇਟੀ ਚਲਾ ਰਹੀ ਹੈ ਪਰ ਹੁਣ ਸਰਕਾਰ ਦੀ ਵੀ ਨਾਲ ਉਨੀ ਸੇ ਹੋਏਗੀ ਇਹਦੇ ਵਿੱਚ, ਠੀਕ ਹੈ ਨਾ। ਸੋ ਮੈਨੂੰ ਲੱਗਦਾ ਜਿਹੜੀ ਗਵਰਨੈਂਸ ਦੀ ਪ੍ਰੋਬਲਮ ਹੈ,
ਜਿਸ ਵੇਲੇ ਕੋਈ ਚੀਜ਼ ਨੈਸ਼ਨਲ ਆਈਕਨ ਬਣ ਜਾਂਦੀ ਹੈ ਨਾ ਉਹਦੇ ਵਿੱਚ ਫਿਰ ਇੰਟਰਫੀਅਰ ਹੋਣ ਦੇ ਕਾਫੀ ਚਾਂਸਸ ਹੁੰਦੇ ਆ।
ਹਾਂਜੀ, ਪਰ ਜੇ ਆਪਾਂ ਉਹਨੂੰ ਬਣਾ ਹੀ ਨਹੀਂ ਰਹੇ, ਜੇ ਮਤਲਬ ਹੁਣ ਪੰਜਾਬ ਦੇ ਵਿੱਚ ਇਹ ਰੌਲਾ ਪੈਂਦਾ ਕਿ ਇਹ ਜੀ ਇਤਿਹਾਸਕ ਗੁਰਦੁਆਰਾ ਇਹ ਸ਼੍ਰੋਮਣੀ ਕਮੇਟੀ ਦੇ ਅੰਡਰ ਕਰ ਦਿਓ, ਜਿਹੜੇ ਉੱਥੇ ਦੇ ਲੋਕਲ ਲੋਕ ਹੈ ਉਹ ਕਰ ਨਹੀਂ ਦਿੰਦੇ, ਕਹਿੰਦੇ ਨਹੀਂ ਜੀ ਅਸੀਂ ਨਹੀਂ ਚਾਹੁੰਦੇ ਸ਼੍ਰੋਮਣੀ ਕਮੇਟੀ ਦੇ ਅੰਡਰ, ਠੀਕ ਹੈ। ਫਿਰ ਉਹ ਜਦੋਂ ਉੱਥੇ ਕੋਈ ਲੜਾਈ ਕਢਾਈ ਹੁੰਦੀ ਆ ਜਾਂ ਕੋਈ ਉੱਥੇ ਵੀ ਸ਼੍ਰੋਮਣੀ ਕਮੇਟੀ ਦਾ ਜਾਂ ਕਹਿ ਲਓ ਕਿ ਕੌਮ ਦਾ ਕੋਈ ਰੀਪ੍ਰਜੈਂਟੇਸ਼ਨ ਨਹੀਂ ਹੋ ਸਕਦੀ ਕਿਉਂਕਿ ਉਹ ਲੋਕਲ ਲੋਕਾਂ ਦੇ ਅੰਡਰ ਹੈ। ਜੇ ਹੁਣ ਲੋਕਲ ਲੋਕ ਕਹਿ ਦੇਣ ਵੀ ਅਸੀਂ ਇੱਥੇ ਜੀ ਅਸੀਂ ਤਾਂ ਪਾਣੀ ਨਹੀਂ ਦੇਣਾ ਜਾਂ ਅਸੀਂ ਲੰਗਰ ਨਹੀਂ ਦੇਣਾ ਜਾਂ ਅਸੀਂ ਇਸ ਤਰ੍ਹਾਂ ਕਰਦੇ, ਉੱਥੇ ਵੀ ਤੁਸੀਂ ਬਾਹਰੋਂ ਇੰਟਰਫੀਅਰੈਂਸ ਨਹੀਂ ਕਰ ਸਕਦੇ ਕਿਉਂਕਿ ਤੁਹਾਡੀ ਕੋਈ ਉਹ 'ਚ ਸੇ ਹੈ ਨਹੀਂ। ਸੋ ਇਹ ਇੱਕ ਇਸ਼ੂ ਹੈ ਜਿਹੜੇ ਕਿ ਮਤਲਬ ਇਹ ਜਿਹੜੇ ਗੁਰੂ ਘਰ ਆ ਜਿਹੜੇ ਇਹਨਾਂ 'ਤੇ ਕਬਜ਼ੇ ਹੋਏ ਆ ਇਹ ਇਹ ਪ੍ਰਾਈਵੇਟ ਰਨ ਪੁਰਾਣੇ ਹੈਗੇ ਇਤਿਹਾਸਕ ਗੁਰਦੁਆਰੇ ਆ ਪਰ ਇਹਨਾਂ ਦੇ ਉੱਤੇ ਟੱਬਰਾਂ ਦਾ ਪੁਰਾਣੇ ਮਹੰਤਾਂ ਦਾ ਉਹੀ ਚੱਲਿਆ ਆਉਂਦਾ ਆ ਕੰਟਰੋਲ। ਸੋ ਉੱਥੇ ਮੇਰਾ ਖਿਆਲ ਨਹੀਂ ਨਾ ਮੈਂ ਕੁਛ ਕਰ ਸਕਦਾ ਨਾ ਹੋ ਸਕਦਾ ਜਦੋਂ ਕਾਨੂੰਨ 'ਚ ਜਾਏਗਾ ਯੂ ਕਾਂਟ ਡੂ ਐਨੀਥਿੰਗ। ਖੈਰ ਐਨੀਵੇ
ਅਮਨਦੀਪ ਅਗਲੇ ਹਫ਼ਤੇ ਜਾਂ ਉਹ ਤੋਂ ਅਗਲੇ ਹਫ਼ਤੇ ਇੱਕ ਇੱਥੇ ਵੀ ਡਿਸਕਸ਼ਨ ਅਸੀਂ ਕਰਾਂਗੇ ਜਾਂ ਮੇਰੀ ਤਮੰਨਾ ਹੈ ਕਰਨ ਦੀ ਜਿੱਦਾਂ ਇੰਗਲੈਂਡ ਦੇ ਵਿੱਚ ਕਈ ਕਮਿਊਨਿਟੀਆਂ ਦੇ ਆਪਣੇ ਸਕੂਲ ਆ ਉਹਨਾਂ ਨੇ ਆਪਣੇ ਸਕੂਲ ਬਣਾ ਲਏ ਆ ਕਈ ਧਰਮਾਂ ਦੇ ਧਰਮ ਵਾਲਿਆਂ ਨੇ ਆਪਣੇ ਸਕੂਲ ਬਣਾਏ ਆ ਅਤੇ ਇੱਕ ਵਾਰੀ ਅਸੀਂ ਗੱਲ ਇਹ ਵੀ ਕੀਤੀ ਸੀ ਕਿ ਇਹਨਾਂ ਸਕੂਲਾਂ ਬਣਨ ਦੇ ਨਾਲ ਜਿਹੜੀ ਉਸ ਕਮਿਊਨਿਟੀ ਦੇ ਬੱਚੇ ਹੁੰਦੇ ਨਾ ਉਹ ਮੇਨ ਸਟ੍ਰੀਮ ਤੋਂ ਪਛੜ ਜਾਂਦੇ ਆ ਉਹ ਮੇਨ ਸਟ੍ਰੀਮ ਤੋਂ ਥੋੜ੍ਹਾ ਜਿਹਾ ਪਿੱਛੇ ਹੋ ਜਾਂਦੇ ਆ ਕਿਉਂਕਿ ਉਹਨਾਂ ਨੂੰ ਹੋਰ ਐਕਸਟਰਾ ਪੜ੍ਹਾਇਆ ਜਾਂਦਾ ਜਾਂ ਉਹਨੂੰ ਇੱਕ ਤਰ੍ਹਾਂ ਦੇ ਨਾਲ ਕਨਫਾਈਨਡ ਕਰ ਦਿੱਤਾ ਜਾਂਦਾ ਇੱਕ ਲਿਮਿਟਡ ਪੈਰਾਮੀਟਰ ਦੇ ਵਿੱਚ ਉਹਨਾਂ ਨੂੰ ਰੱਖਿਆ ਜਾਂਦਾ ਆ ਕਿ ਤੁਸੀਂ ਆਹ ਪੜ੍ਹਨਾ ਆ ਉਹ ਜਿਸ ਵੇਲੇ ਮੇਨ ਸਟ੍ਰੀਮ ਤੋਂ ਕੱਟੇ ਜਾਂਦੇ ਆ। ਹੁਣ ਇੱਥੇ ਆਸਟ੍ਰੇਲੀਆ ਦੇ ਵਿੱਚ ਮੇਨ ਸਟ੍ਰੀਮ ਦੇ ਜਿਹੜੇ ਸਕੂਲ ਆ ਉਹ ਕਿੰਨੇ ਵਧੀਆ ਆ ਉਹਨਾਂ ਵਿੱਚ ਹਰ ਚੀਜ਼ ਨੂੰ ਪੜ੍ਹਾਇਆ ਜਾਂਦਾ ਜਿਹੜੀ ਕਿ ਤੁਹਾਡੀ ਕਰੀਅਰ ਪਾਥ ਨੂੰ ਐਡਵਾਂਸ ਕਰਨ ਦੇ ਵਿੱਚ ਤੁਹਾਡੇ ਸਕਿੱਲ ਨੂੰ ਅਪਗ੍ਰੇਡ ਕਰਨ ਦੇ ਵਿੱਚ ਸਮਾਜ 'ਚ ਆਮ ਵਿਚਰਨ ਦੇ ਲਈ ਕਾਫੀ ਸਹਿਯੋਗ ਹੁੰਦੀ ਆ। ਅਗਰ ਕੋਈ ਕਮਿਊਨਿਟੀ ਆਪਣਾ ਸਕੂਲ ਬਣਾ ਕੇ ਬਹਿ ਜਾਂਦੀ ਆ ਜਾਂ ਆਪਣੇ ਸਕੂਲ ਨੂੰ ਪ੍ਰਮੋਟ ਕਰਦੀ ਆ ਇੰਗਲੈਂਡ ਦੇ ਵਿੱਚ ਕਿਹਾ ਜਾਂਦਾ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਪ੍ਰਮੋਟ ਕਰੋ ਤਾਂ ਕਿ ਉਸ ਕਮਿਊਨਿਟੀ ਦੇ ਲੋਕ ਜਿਹੜੇ ਉਹ ਥੋੜ੍ਹੇ ਜਿਹੇ ਲੈਗ ਬਿਹਾਈਂਡ ਰਹਿ ਜਾਣ ਅਤੇ ਉਹ ਮੇਨ ਸਟ੍ਰੀਮ ਵਿੱਚ ਨਾ ਆ ਸਕਣ।
ਆਪਣੇ ਸਕੂਲ ਨੀ ਬਣਾਉਣੇ ਪੈਂਦੇ ਸਾਡੇ ਬੰਦੇ ਆਪ ਢਾਲਾਂ ਇਕੱਠੀਆਂ ਕਰਕੇ ਆਪ ਹੀ ਸਕੂਲ ਬਣਾਈ ਜਾਂਦੇ ਜਿਹੜਾ ਕਿ ਅਸੀਂ ਦੂਜੇ ਪਾਸੇ ਟੈਕਸ ਦੇ ਰਹੇ ਹਾਂ ਫਿਰ ਅਸੀਂ ਉਹ ਚ ਪੜ੍ਹਾਉਣ ਦੇ ਲਈ ਫਿਰ ਫੀਸਾਂ ਦੇ ਰਹੇ ਔਨ ਟੋਪ ਆਫ ਇਟ ਤੇ ਫਿਰ ਜਿਹੜਾ ਉਹਦਾ ਸਟੈਂਡਰਡ ਹੈ ਉਹ ਅਸੀਂ ਮੇਨਟੇਨ ਨਹੀਂ ਰੱਖ ਸਕੇ ਨਾ ਰੱਖ ਸਕਦੇ ਉੱਥੇ ਪੋਲਿਟਿਕਸ ਆ ਜਾਂਦੀ ਆ ਜਿਹੜੇ ਬੰਦੇ ਮੇਰੇ ਵਰਗੇ ਰੱਖ ਲਵੇ ਸਕੂਲ ਦੇ ਵਿੱਚ ਉਹ ਕੱਟਾ ਲੈ ਕੇ ਨਹੀਂ ਲੰਘੇ ਉਹਦੀ ਮੈਨੇਜਮੈਂਟ ਦੇ ਵਿੱਚ ਵੜ ਜਾਂਦੇ ਜਾ ਕੇ ਹਨਾ। ਸੋ ਕਿਉਂਕਿ ਉਹ ਸਾਰਾ ਉਹਦਾ ਕੋਈ ਪ੍ਰੋਟੋਕਾਲ ਨਹੀਂ ਹੁੰਦਾ ਹਨਾ ਭਾਈਬੰਦੀ ਆਪਣੇ ਟੀਚਰ ਰਖਾਉਣੇ ਆਪਣੀਆਂ ਹੀ ਟੀਚਰਾਂ ਰਖਾਉਣੀਆਂ ਰਿਸ਼ਤੇਦਾਰੀਆਂ ਨੂੰ ਪਗਾਉਣੀਆਂ ਭਾਈਚਾਰਾ ਪਗਾਉਣਾ ਮਤਲਬ ਐਵਰੀਥਿੰਗ ਇਜ਼ ਕੰਪਰੋਮਾਈਜ਼ਡ ਆਲਮੋਸਟ ਠੀਕ ਹੈ। ਸੋ ਇਸ ਕਰਕੇ ਇੱਥੇ ਕੋਈ ਨਹੀਂ ਡਿਬੇਟ ਕਰਾਂਗੇ ਪਰ ਜੇ ਸਰਕਾਰ ਪੱਖੋਂ ਦੇਖੀਏ ਤਾਂ ਸਰਕਾਰ ਪੱਖੋਂ ਤਾਂ ਇਹੀ ਹੈ ਵੀ ਸਰਕਾਰ ਤਾਂ ਆਪਣੇ ਹੱਥ ਝਾੜ ਲੈਂਦੀ ਹੈ ਥੋੜ੍ਹੀ ਬਹੁਤੀ ਗ੍ਰਾਂਟ ਦੇ ਕੇ ਉਹਨਾਂ ਦਾ ਮਤਲਬ 20% 'ਚ ਸਰ ਜਾਂਦਾ ਬਾਕੀ ਸਾਡੇ ਵਰਗੇ ਢਾਲਾਂ ਇਕੱਠੀਆਂ ਕਰਨ ਲੱਗ ਪੈਂਦੇ ਮੂਹਰੇ ਹੋ ਕੇ ਉਹ ਆਪਣੀ ਚਮਕਾਉਣ ਲੱਗ ਪੈਂਦੇ ਮੈਂ ਬਣਾਇਆ ਮੈਂ ਬਣਾਇਆ ਮੈਂ ਬਣਾਇਆ ਬਸ ਇਹਦੇ ਵਿੱਚ ਹੀ ਅਸੀਂ ਆਪਣੀ ਕੌਮ ਦਾ ਜਿਹੜਾ ਸਰਮਾਇਆ ਆ ਉਹ ਆਪਾਂ ਖਰਾਬ ਕਰ ਲਈਦਾ। ਖੈਰ ਇਹਦੇ ਬਾਰੇ ਆਪਾਂ ਗੱਲ ਕਰਾਂਗੇ ਅਮਰੀਕ ਭਾਅ ਜੀ ਹੁਣ ਇੱਦਾਂ ਹੈ ਵੀ ਦਿਵਾਲੀ ਜਿਹੜੀ ਆ ਉਹ ਮਨਾਉਣੀ ਆ ਅੱਜ ਸਾਰਿਆਂ ਨੇ ਅਤੇ ਬੰਦੀ ਛੋੜ ਦਿਵਸ ਵੀ ਜਿਹੜੇ ਮਨਾਉਂਦੇ ਨੇ ਉਹ ਵੀ ਮਨਾ ਸਕਦੇ ਨੇ। ਵੈਸੇ ਬੰਦੀ ਛੋੜ ਦਿਵਸ ਤਾਂ ਹੁਣ ਪਿਛਲੇ 5-6 ਸਾਲ ਤੋਂ ਹੀ ਜ਼ਿਆਦਾ ਪ੍ਰਚਲਿਤ ਹੋਇਆ ਪਹਿਲਾਂ ਤਾਂ ਦਿਵਾਲੀ ਮਨਾਉਂਦੇ ਰਹੇ ਅਸੀਂ ਇੰਡੀਆ ਤਾਂ ਕਦੇ ਸੁਣਿਆ ਨਹੀਂ ਸੀਗਾ ਅਤੇ ਕੱਲ੍ਹ
ਨਹੀਂ ਸੁਣਿਆ ਸੀ ਅਸੀਂ ਬਚਪਨ ਦੇ ਵਿੱਚ ਜਾਂ ਉਸ ਤੋਂ ਬਾਅਦ ਵੀ ਜਦੋਂ ਅਸੀਂ ਆਸਟ੍ਰੇਲੀਆ ਤੱਕ ਆਏ ਹਾਂ ਬੰਦੀ ਛੋੜ ਬਾਰੇ ਬਹੁਤਾ ਸੁਣਿਆ ਨਹੀਂ ਸੀ ਕੋਈ ਕੋਈ ਕਹਿੰਦੇ ਹੁੰਦੇ ਸੀ ਜਿਸ ਵੇਲੇ ਐਸੇ ਲਿਖਦੇ ਹੁੰਦੇ ਉਹਦੇ ਵਿੱਚ ਆਉਂਦਾ ਹੁੰਦਾ ਸੀ ਇਹ ਤਾਂ ਆਮ ਜਿਹੜੀ ਸਮਾਜ ਵਿੱਚ ਵਾਰਤਾਲਾਪ ਹੁੰਦੀ ਸੀ ਆਮ ਸਮਾਜਿਕ ਜਿਹੜਾ ਡਾਇਲਾਗ ਕ੍ਰੀਏਟ ਕੀਤਾ ਜਾਂਦਾ ਜਾਂ ਡਾਇਲਾਗ ਪ੍ਰਚਲਿਤ ਹੁੰਦਾ ਉਹਦੇ ਵਿੱਚ ਇਹਦੀ ਕੋਈ ਜ਼ਿਆਦਾ ਨਹੀਂ ਸੀ ਪ੍ਰਚਲਿਤ ਨਹੀਂ ਸੀ ਹੁਣ ਵਿਦੇਸ਼ਾਂ ਵਿੱਚ ਜ਼ਿਆਦਾ ਪ੍ਰਚਲਿਤ ਆ। ਚਲੋ ਖੈਰ ਵਧੀਆ ਗੱਲ ਉੱਧਰ ਦੀਵਾਲੀ ਜਿਹੜਾ ਮੂਲ ਆਧਾਰ ਆ ਅੱਜ ਦੇ ਦਿਨ ਦਾ ਹਾਂਜੀ ਜਿਹੜਾ ਹਿੰਦੂ ਧਰਮ ਦੇ ਨਾਲ ਰਿਲੇਟਡ ਆ ਦੀਵਾਲੀ ਆ ਰਾਮ ਚੰਦਰ ਜੀ ਅਯੁੱਧਿਆ ਵਾਪਸ ਆਏ ਸੀ ਉਦੋਂ ਅਤੇ ਲੋਕਾਂ ਨੇ ਤੁਹਾਨੂੰ ਪਤਾ ਹੀ ਆ ਕਿ ਉੱਦਣ ਬਹੁਤ ਕਾਲੀ ਰਾਤ ਸੀ ਮੱਸਿਆ ਦੀ ਰਾਤ ਹੁੰਦੀ ਆ ਅਤੇ ਉੱਦਣ ਦੀਪਮਾਲਾ ਕੀਤੀ ਸੀ ਰੋਸ਼ਨੀ ਇੱਧਰ ਉੱਧਰ ਕੀਤੀ ਸਾਰੇ ਬਹੁਤ ਵਧੀਆ ਲੱਗਦਾ ਸੀ ਅਯੁੱਧਿਆ ਜਗ ਮਗਾ ਗਈ ਸੀ ਉਦੋਂ।
ਠੀਕ ਹੈ ਜੀ ਅਤੇ ਉਹ ਬਹੁਤ ਬਹੁਤ ਧੰਨਵਾਦ ਅਮਰੀਕ ਭਾਅ ਜੀ ਅਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਦੀਵਾਲੀ ਦੀਆਂ ਮਿਲਦੇ ਹਾਂ ਜੀ ਫਿਰ ਆਉਣ ਵਾਲੇ ਹਫ਼ਤੇ।
ਓਕੇ ਅਮਨਦੀਪ ਅਤੇ ਕੱਲ੍ਹ ਵਾਲਾ ਪ੍ਰੋਗਰਾਮ ਤੁਹਾਡਾ ਬੜੀ ਡੀਕ ਲਾ ਕੇ ਸੁਣਾਂਗੇ ਉਦੋਂ ਤੱਕ ਦੇ ਹੋ ਯਾਰ ਸਤਿ ਸ਼੍ਰੀ ਅਕਾਲ ਨਮਸਕਾਰ।
ਸਤਿ ਸ਼੍ਰੀ ਅਕਾਲ ਜੀ ਸੋ ਅਮਰੀਕ ਭਾਅ ਜੀ ਸਿਡਨੀ ਤੋਂ ਜੁੜਦੇ ਨੇ ਅਤੇ ਸਾਡੇ ਨਾਲ ਦਿਲ ਵਾਲੀ ਗੱਲ ਸ਼ੇਅਰ ਕਰ ਰਹੇ ਨੇ ਗੁਰਜਿੰਦਰ ਸਿੰਘ ਪੰਧੇਰ ਇੱਕ ਫੋਟੋ ਭੇਜ ਰਹੇ ਨੇ ਅਤੇ ਕਹਿੰਦੇ ਸੰਡੇ ਦੇ ਵਿੱਚ ਸੰਡੇ ਨੂੰ ਮੈਂ ਸ਼ੇਅਰ ਕਰਨਾ ਚਾਹੁੰਦਾ ਮੈਂ ਪੜ੍ਹਾਂਗਾ ਜੀ ਪ੍ਰੋਗਰਾਮ ਤੋਂ ਬਾਅਦ ਤੇ ਹੋਰ ਵੀ ਸਾਰੇ ਸੱਜਣਾ ਮਿੱਤਰਾਂ ਦਾ ਸਵਾਗਤ ਜਿਹੜੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਏ ਨੇ। ਤੇ ਪਾਕਿਸਤਾਨ ਨੇ ਕਹਿੰਦੇ ਕਰਤਾਰਪੁਰ ਗੁਰਦੁਆਰੇ ਦੀ ਮੈਨੇਜਮੈਂਟ ਸ਼ਿਫਟ ਕਰਤੀ ਹੈ ਨੌਨ ਸਿੱਖ ਬਾਡੀ ਨੂੰ, ਇਹਦੇ ਬਾਰੇ ਆਪਾਂ ਗੱਲ ਕਰਾਂਗੇ ਕੱਲ੍ਹ ਨੂੰ ਪ੍ਰੋਗਰਾਮ ਦੇ ਵਿੱਚ, ਅਤੇ ਮੈਂ ਥੋੜ੍ਹਾ ਡਿਟੇਲ 'ਚ ਦੇਖਾਂਗਾ। ਸੋ ਸਾਰੇ ਮਿੱਤਰ ਪਿਆਰਿਆਂ ਨੂੰ ਜੀ ਮੇਰੇ ਵੱਲੋਂ ਦੀਵਾਲੀ ਦੀਆਂ ਮੁਬਾਰਕਾਂ, ਅਤੇ ਇਹ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਤੁਸੀਂ ਬੜੀ ਛੇਤੀ ਸੁਣ ਸਕੋਗੇ, ਮੈਂ ਅਪਲੋਡ ਕਰਾਂਗਾ। ਅਤੇ ਕੱਲ੍ਹ ਨੂੰ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਅਤੇ ਪ੍ਰੋਗਰਾਮ ਦੇ ਵਿੱਚ ਜਾਂਦੇ ਜਾਂਦੇ ਮੈਂ ਤੁਹਾਨੂੰ ਰਾਜਵੀਰ ਜਵੰਦੇ ਦਾ ਨਵਾਂ ਗੀਤ ਸੁਣਾਉਣਾ ਆ, ਅਤੇ ਸੁਣਿਆ ਮੈਂ ਵੀ ਨਹੀਂ, ਮੈਂ ਵੀ ਤੁਹਾਡੇ ਨਾਲ ਹੀ ਸੁਣਨਾ, ਪਰ ਇਹ ਪੋਡਕਾਸਟ 'ਤੇ ਪ੍ਰੋਗਰਾਮ ਛੇਤੀ ਮਿਲ ਜਾਵੇਗਾ। ਸੋ ਆਪਣਾ ਰੱਖਿਓ ਖਿਆਲ ਜੀ, ਇਨਵਾਇਰਮੈਂਟ ਦਾ ਵੀ ਰੱਖਿਓ ਖਿਆਲ, ਦਿਵਾਲੀ ਮਨਾਓ, ਖੁਸ਼ੀਆਂ ਮਨਾਓ, ਰੋਸ਼ਨੀ ਲਿਆਓ, ਦੀਵੇ ਜਗਾਓ, ਔਰ ਮਨ ਦਾ ਦੀਵਾ ਜ਼ਰੂਰ ਜਗਾਓ, ਇਹ ਅੱਜ ਦਾ ਸਾਰ ਹੈ। ਸੋ ਮਿਲਦੇ ਹਾਂ ਜੀ ਕੱਲ੍ਹ ਨੂੰ ਸਵੇਰ ਨੂੰ ਦਿਲ ਵਾਲੀ ਗੱਲ ਦੇ ਵਿੱਚ।
ਨੱਕੋ ਨੱਕ ਭਰਿਆ ਪਿਆ ਏ ਤੇਰੇ ਉੱਤੇ ਮਰਿਆ ਪਿਆ ਏ, ਨੱਕੋ ਨੱਕ ਭਰਿਆ ਪਿਆ ਏ ਤੇਰੇ ਉੱਤੇ ਮਰਿਆ ਪਿਆ ਏ, ਜਦੋਂ ਗੱਭਰੂ ਦੀ ਟੋਰੇ ਵਾਲਾ ਤੀਰ ਚੱਲਣਾ ਨੀ ਦੇਖੀ ਤੈਨੂੰ ਵਾਰ ਵਾਰ ਦਿਸੂਗਾ,
Nick Winter Same Production.